परम सम्मान लोग साहिब श्री गुरु ग्रंथ साहिब सच्चे पातशाह जी के पावन पवित्र हजूरी अंदर सतगुरु जी के पावन पवित्र अमृत बचना का रस ना कीर्तन आप जी श्रवण कर रहे सी। भगत धरना जी की रसना तो उच्चारण किए हुए अमृत शब्द जो राग आसा विच दर्ज है इसकी विचार आपा प्रारंभ की है। इस पावन पवित्र शब्द के आरंभक पदे की विचार आपा पिछले तीन दिन की उस की लड़ी नूं अज अगे विचारते हुए भगत साहब जी दे दो पदे अज आपां अखरी अर्थ भाव अर्थ और व्याख्या करन दा यत्न करांगे। कल दी विचार दा प्रकरण सी सिर्फ लड़ी जोड़न वास्ते के एस जीव आत्मा नूं जीव नूं कितने जन्म हो गए ने शरीर धारण करदिआं भटकदिआं होइआं ना अज तक तन स्थिर रह सकिआ ना ही मन स्थिर रह सकिआ ते जो कुछ मनुखा देही विच धन इकट्ठा कीता वो धन भी अखीर अपना ना बन सकिआ। कल विचार सी के मन दे ना टिकण दा कारण भगत साहिब जी ने काम नूं ते लालच नूं एक जहर दे नाल तुलना दे के मनुख इहदे विच प्रवृत्त है इहनूं ही ना टिकण दा बहुत वड्डा कारण मने। फिर विचार सी धन इस सदीव काल लई थिर नहीं इत्थे विचार दी लड़ी आपां रात संपन्न कीती सी आओ अज दे इस पवित्र दीवान विच धन स्थिर नहीं इसे नूं आधार बना के फिर मनुख दी बिरती की है के संसार दे वासना वालियां चीजां नूं इह मिठियां जान के दिन रात मान रहा है ते भगत धरना साहिब जी कहिंदे ने ना तां गुण ग्रहण करदा है ना जीवन जीण दी चंगी जुगत नूं समझदा है दिन ब दिन इहदी प्रीत परमात्मा नूं छड के होर चीजां वल प्रवृत्त हो गया इसका अंदर ते भगत साहिब जी ने अखीर ते इन्हां दो पदिआं विच यही समझाना है कि मना सारी जिंदगी जहर वाले फाली संचित करदा रहा तेरे अंदर परम पुरख परमात्मा विसर गया। करो कृपा धन श्री गुरु ग्रंथ साहिब समर्थ सतगुरु जी आप अपने शब्द की कला अपनी बख्शिश वरदान साडे कहने विच ते सुन विच रस धन गुरु ग्रंथ साहिब जी आप भावे बख्शो असीस विचार की प्रारंभता तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। इस विच कोई दो रामा नहीं कि जिस दिन दा मनुख एक समाज की बंतर बना के रहन लगा है कुछ लोड़ियां लोड़ा एदियां सर्व थाई सर्व व्यापक इको जैसियां ने क्योंकि पहला ये जंगल विच रहिंदा है फुल पत्ते पशु पंछियां नू आहार बनाई गया। जिस दिन सचमुच ये सभ्यक प्राणी बनिया इंसान इन्हें फिर अपना एक टिकाणा बनाया उसनू बस्ती ग्राम पिंड शहर कोई भी शब्द संवर्त लेंगे ते फिर इस दे जेड़ियां लोड़ा सन सारे समाज विच किसी चीज नू बहुत उच्ची थां दे दित्ती ते ओ वस्तु हर थां ते वरत्यां इसकी लोड़ पूरी होण लगी। पर मेरी एक बेनती है ये मनुख की काल है रब ने तो पत्थर भी पैदा किते लोहा भी पैदा किया पर इंसान ने सोने नू अपनी नजर विच बहुत वड्डी महत्ता दिती। परमात्मा ने लिखी उस परिपूर्ण परमात्मा ने दाता दे दितियां ते कुछ ऐसियां वस्तुआं ने जिन्हां नू इंसान ने बहुत उच्चा अपनी नजर विच थां दे दित्ती रुतबा दे दिता जां उन्हां नू उच्चे जन लगिया ते इसे की धन नू आधार बना के पहला सोना चांदी सिक्के इन्हां नू लुटण वास्ते मनुख एक दूजे उपर हमला करदे रहे। मैं सिर्फ बेनती इस करके क्योंकि साडे समाज की व्यवस्था जो है उसकी लोड़ कहता गुरु ग्रंथ साहिब की बाणी विच मैं हैरान होया भगत कबीर साहिब ਉਹ ਮਾਇਆ ਦੇ ਸੰਬੰਧ ਵਿੱਚ ਬਹੁਤ ਖੁੱਲੇ ਸ਼ਬਦ ਵਰਤਦੇ ਪਰ ਜਦੋਂ ਕਿਤੇ ਸਮਾਜ ਵਿੱਚ ਜੀਵਨ ਦੀ ਗੱਲ ਆਉਂਦੀ ਏ ਤੇ ਉਹ ਮਹਾਂਪੁਰਖ ਵੀ ਇੱਕ ਬਚਨ ਕਹਿੰਦੇ ਨੇ ਗ੍ਰਹਿ ਸ਼ੋਭਾ ਜਾਤੇ ਰੇ ਨਾਹੀ ਆਵਤ ਪਈਆ ਖੂਤੇ ਜਾ। ਗ੍ਰਹਿ ਸ਼ੋਭਾ ਦਾ ਅਰਥ ਹੈ ਘਰ ਦੀ ਲਕਸ਼ਮੀ ਧਨ ਦੌਲਤ। ਕਹਿੰਦੇ ਜਿਸ ਬੰਦੇ ਦੇ ਘਰ ਵਿੱਚ ਚਾਰ ਟਕੇ ਨਹੀਂ ਕਬੀਰ ਸਾਹਿਬ ਕਹਿੰਦੇ ਉਹਦੇ ਘਰ ਵਿੱਚ ਆਏ ਹੋਏ ਸਾਧ ਜਾਂ ਮਹਿਮਾਨ ਰੋਟੀ ਕਿੱਥੋਂ ਖਾਣ। ਇਹਦਾ ਮਤਲਬ ਸਮਾਜ ਦੀ ਲੋੜ ਹੈ। ਗ੍ਰਹਿ ਸ਼ੋਭਾ ਜਾਤੇ ਰੇ ਨਾਹੀ ਆਵਤ ਪਹੀਆ ਪਹੀਆ ਦਾ ਇੱਕ ਸ਼ਬਦ ਹੈ ਪਹਿਆ ਰਸਤਾ ਤੇ ਪਹੀਏ ਦਾ ਅਰਥ ਕਰਾਂਗੇ ਜਿਹੜਾ ਰਸਤੇ ਤੇ ਚੱਲਣ ਵਾਲਾ ਮਹਿਮਾਨ। ਜੇ ਉਸ ਦੇ ਘਰ ਕੋਈ ਮਹਿਮਾਨ ਆ ਜਾਏ ਆਵਤ ਪਹੀਆ ਖੁਦੇ ਜਾਹੀ ਖੁਦੇ ਦਰ ਤੇ ਭੁੱਖੇ ਜੇ ਚਾਰ ਪੈਸੇ ਨਹੀਂ ਤੇ ਘਰ ਵਿੱਚ ਆਏ ਮਹਿਮਾਨ ਨੂੰ ਰੋਟੀ ਕਿੱਥੋਂ ਦੇ। ਲੋੜ ਹੈ ਪਰ ਜਿਹੜੀ ਮੈਂ ਅਸਲ ਅਰਜ਼ ਕਰਨੀ ਚਾਹਨਾ ਮੇਰੇ ਸਤਿਗੁਰੂ ਨੇ ਇੱਕ ਸ਼ਬਦ ਮਾਇਆ ਨੂੰ ਦਿੱਤਾ ਭਾਵੇਂ ਉਹ ਇਤਿਹਾਸਕ ਸ਼ਬਦ ਵੀ ਨੇ ਪਰ ਬਾਣੀ ਨੇ ਵੀ ਕਿਹਾ ਉਹ ਸ਼ਬਦ ਦਿੱਤਾ ਧਨ ਗੁਜਰਾਨ ਹੈ। ਇਹਦਾ ਮਤਲਬ ਜਿੰਨੀ ਦੇਰ ਤੱਕ ਜ਼ਿੰਦਗੀ ਗੁਜ਼ਰ ਰਹੀ ਹੈ ਉਨੀ ਦੇਰ ਤੱਕ ਉਹ ਕੁਛ ਕੁ ਪੜਾਵਾਂ ਤੇ ਸਹਾਇਕ ਹੋ ਸਕਦਾ ਪਰ ਸਾਰੀਆਂ ਥਾਵਾਂ ਤੇ ਨਹੀਂ। ਮਹਾਰਾਜ ਜੀ ਨੇ ਕਿਹਾ ਇਹ ਗੁਜਰਾਨ ਹੈ ਇਸ ਦੀ ਜ਼ਰੂਰਤ ਹੈ ਪਰ ਜੇਕਰ ਬੰਦਾ ਆਪਣੀ ਜ਼ਿੰਦਗੀ ਦਾ ਮਕਸਦ ਸਿਰਫ ਇਹ ਹੀ ਬਣਾਈ ਬੈਠਾ ਕਿ ਹਰ ਕੰਮ ਮੈਂ ਧਨ ਨਾਲ ਕਰ ਲਾਂਗਾ ਤੇ ਮਹਾਰਾਜ ਕਹਿੰਦੇ ਜਿਤਨੇ ਮਰਜ਼ੀ ਪਾਪ ਕਰੀ ਜਾਂ ਜੋ ਕੱਲ ਬਚਨ ਕਿਹਾ ਪਿਆਰਿਆ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੋਈ ਤੇ ਅੱਜ ਤੱਕ ਮਰਿਆ ਕਿਸੇ ਦੇ ਨਾਲ ਨਹੀਂ ਗਏ। ਜਿੱਥੇ ਅਸੀਂ ਕੱਲ ਪ੍ਰਕਰਮ ਛੱਡਿਆ ਸੀ ਕਿ ਧੰਨ ਭਗਤ ਧੰਨਾ ਜੀ ਕਹਿੰਦੇ ਇਹ ਵੀ ਨਹੀਂ ਟਿਕਦਾ ਪਿਆ, ਇਹ ਵੀ ਸਥਿਰ ਨਹੀਂ। ਥੋੜੇ ਜਿਹੇ ਇਹਦੇ ਸੰਬੰਧੀ ਬਾਣੀ ਵਿੱਚੋਂ ਪ੍ਰਮਾਣ ਅਰਥ ਕਰਨੇ ਨੇ ਤਾਂ ਜੋ ਮਨ ਇਸ ਲੜੀ ਨੂੰ ਟਿਕ ਕੇ ਅੱਗੇ ਵਿਚਾਰ ਸਕੇ। ਹਜ਼ੂਰ ਨੇ ਬਾਣੀ ਵਿੱਚ ਇੱਕ ਤਾਂ ਮਰਨ ਤੋਂ ਬਾਅਦ ਇਹਦੇ ਨਾਲ ਵਾਸਤੇ ਕੋਈ ਨਹੀਂ, ਹਾਂ ਇਹ ਬੜਾ ਸਪਸ਼ਟ ਹੈ ਕਿ ਮਰਨ ਤੋਂ ਬਾਅਦ ਕਿਸੇ ਵੀ ਜਪ ਕਰੋ, ਤਪ ਕਰੋ, ਸਿਮਰਨ ਕਰੋ, ਭਜਨ ਬੰਦਗੀ ਕਰੋ, ਉਹਦੇ ਲਈ ਚਾਰ ਬੰਦੇ ਇਕੱਠੇ ਹੋ ਕੇ ਅਰਦਾਸ ਕਰੋ ਤੇ ਭਲਾ ਹੋ ਸਕਦਾ ਹੈ। ਜੇ ਰੁਪਈਏ ਨਾਲ ਗੁਰਦੁਆਰੇ ਦਾ ਕਲਸ ਚੜਾ ਦਈਏ, ਖਿਮਾ ਕਰਿਓ, ਰੁਪਈਏ ਨਾਲ ਉਹਨੂੰ ਥਾਂ ਥੋੜਾ ਮਿਲ ਜਾਵੇ। ਆਪਾਂ ਕਹਾਂਗੇ ਵੀ ਜੇ ਸਿਮਰਨ ਨਾਮ ਭਜਨ ਬੰਦਗੀ ਪਹੁੰਚ ਸਕਦੀ ਹੈ, ਹਾਂ ਆਤਮਾ ਦਾ ਅੰਦਰ ਸੰਬੰਧ ਹੈ ਕੋਈ, ਜਿਸ ਗੱਲ ਨੂੰ ਆਪਾਂ ਕਰ ਰਹੇ ਸੋਨਾ ਚਾਂਦੀ ਹੀਰੇ ਮੋਤੀ ਕੱਪੜੇ ਬਸਤਰ ਬਿਸਤਰੇ ਜੁੱਤੀਆਂ ਸੋਟੀਆਂ ਕਈ ਐਨਕਾਂ ਵੀ ਗੁਰਦੁਆਰੇ ਚੁੱਕੀ ਲਿਆਉਂਦੇ ਨੇ, ਫਿਜ਼ੀਕਲ ਤੌਰ ਤੇ ਬੰਦਾ ਮੰਨ ਚੁੱਕਾ ਹੈ, ਇਸ ਵਕਤ ਉਹਦਾ ਤਨ ਨਾਲ ਨਹੀਂ, ਤੇ ਜੇ ਉਹਨੂੰ ਕੁਝ ਪਹੁੰਚਾਉਣਾ ਚਾਹੁੰਦੇ ਹਾਂ ਉਸ ਰਸਤੇ ਪਹੁੰਚਾਈਏ ਜੋ ਪਹੁੰਚਣਾ ਹੈ, ਰੂਹ ਤੱਕ ਖੁਰਾਕ ਕੇਵਲ ਰੂਹ ਹੀ ਪਹੁੰਚਾ ਸਕਦੀ ਹੈ, ਇਹ ਸੱਚੀ ਹੈ। ਬਾਬਾ ਜੀ ਨੇ ਬਾਣੀ ਵਿੱਚ ਇਸ ਸੰਬੰਧੀ ਵਚਨ ਵੀ ਕਹੇ ਤੇ ਫਿਰ ਕੱਲੀ ਇਹ ਕੀ ਬਾਤ ਨਹੀਂ। ਇੱਕ ਹੋਰ ਸਿਰਫ ਇੱਕ ਖਿੰਡਵੇਂ ਵਿੱਚੋਂ ਵਿਚਾਰ ਚੋਂ ਨਿਕਲਿਆ, ਜੋ ਕੁਝ ਅਸੀਂ ਕਮਾਉਂਦੇ ਹਾਂ ਕਰਨੇ ਹਾਂ ਇਹ ਭਵਿੱਖ ਵਾਸਤੇ ਹੈ, ਬੀਤੇ ਲਈ ਨਹੀਂ। ਜੇ ਆਪਾਂ ਹਫ਼ਤੇ ਬਾਅਦ ਰਾਸ਼ਨ ਖਰੀਦ ਕੇ ਲਿਆਉਂਦੇ ਹਾਂ ਉਹ ਲੰਘ ਚੁੱਕੇ ਦਿਨਾਂ ਵਾਸਤੇ ਨਹੀਂ, ਉਹ ਆਉਣ ਵਾਲੇ ਦਿਨਾਂ ਵਾਸਤੇ ਹੈ ਕਿ ਆਉਣ ਵਾਲੇ ਦਿਨ ਮੌਕਾ ਨਹੀਂ ਮਿਲਣਾ, ਪਦਾਰਥ ਇਕੱਠੇ ਕਰ ਲਈਏ, ਖਰੀਦ ਲਈਏ। ਜੇ ਘਰ ਬਣਾਉਂਦੇ ਹਾਂ ਲੰਘ ਚੁੱਕੀ ਜਿਹੜੀ ਉਮਰ ਹੈ ਉਹਦੇ ਕਿਸੇ ਅਰਥ ਨਹੀਂ, ਆਉਣ ਵਾਲੀ ਉਮਰ ਦੇ ਲਈ। ਇੱਥੋਂ ਤੱਕ ਕਿ ਆਪਾਂ ਤੇ ਇੱਕ ਰੁਚੀ ਹੁੰਦੀ ਹੈ ਸਾਡੇ ਸਮਾਜ ਦੀ ਕਿ ਸਾਨੂੰ ਮੋਹ ਦੀਆਂ ਤੰਦਾਂ ਛੱਡਦੀਆਂ ਨਹੀਂ, ਕਿਉਂਕਿ ਅਸੀਂ ਸਰੀਰ ਧਰਦਿਆਂ ਵੀ ਸੋਚਦੇ ਹਾਂ ਕਿ ਜੇ 100-125 ਸਾਲ ਦੀ ਉਮਰ ਹੈ, ਰੱਬ ਨੇ ਮੈਨੂੰ ਪੜਪੋਤਾ ਦਿੱਤਾ ਤੇ ਮਰਨ ਤੋਂ ਪਹਿਲਾਂ ਇਹਨੂੰ ਨਹੀਂ ਸੈੱਟ ਕਰਦਾ। ਉਹ ਰੁਚੀ ਹੈ ਨਾ ਅੰਦਰ ਦੀ, ਤੰਦ ਕਿੱਥੇ ਟਿਕਣ ਦਿੰਦੀ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ ਵਾਹਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ ਜਿਹਨੇ ਮੋਹ ਦੀਆਂ ਤੰਦਾਂ ਇੱਕ ਦੂਜੇ ਨਾਲ ਜੋੜੀਆਂ ਨੇ, ਕੁਰਬਾਨ ਕੀਤਾ ਇਸਾ ਵਿਟੋ ਜਿਨ ਮੋਹ ਮਿਠਾ ਲਾ। ਇਹ ਵੀ ਤਾਂ ਉਹਦੀ ਕਿਰਪਾ ਹੀ ਹੈ ਨਾ ਕਿ ਸਰੀਰ ਆਪਣਾ ਚੱਲਦਾ ਨਹੀਂ ਤੇ ਬਜ਼ੁਰਗ ਸੋਟੀ ਲੈ ਕੇ ਪੜਪੋਤਿਆਂ ਪਿੱਛੇ ਤੁਰਿਆ ਫਿਰਦਾ। ਕਿਹੜੀ ਚੀਜ਼ ਹੈ ਜਿਹੜੀ ਉਹਦੇ ਤਨ ਨੂੰ ਤਾਕਤ ਦਿੰਦੀ? ਅੰਦਰ ਦਾ ਮੋਹ ਹੈ। ਔਲਾਦ ਲਈ ਬੰਦਾ ਕਰਦਾ, ਘਰ ਆਉਣ ਵਾਲੇ ਦਿਨਾਂ ਲਈ, ਧਨ ਆਉਣ ਵਾਲੀਆਂ ਪੀੜ੍ਹੀਆਂ ਲਈ, ਬਿਜ਼ਨਸ ਆਉਣ ਵਾਲੇ ਆਪਣੇ ਘਰ ਵਿੱਚ ਜਿਹੜੇ ਜੀ ਨੇ ਉਹਨਾਂ ਲਈ। ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਮੈਂ ਧਨ ਇਸ ਕਰਕੇ ਕਮਾ ਰਿਹਾ, ਮੇਰਾ ਬਜ਼ੁਰਗ ਗਰੀਬੀ ਵਿੱਚ ਕਕਾਲਤਾ ਚ ਮਰ ਗਿਆ ਇਸ ਕਰਕੇ ਪੈਸੇ ਕਮਾਉਣਾ ਪਿਆ, ਉਹ ਗਰੀਬੀ ਨਾਲ ਮਰਿਆ, ਮੈਂ ਰੱਜ ਕੇ ਕਮਾਵਾਂ ਉਹਦੇ ਤੱਕ ਪਹੁੰਚਾਵਾਂ। ਕਦੀ ਕਿਸੇ ਨਹੀਂ ਕਿਹਾ। ਘਰ ਹੈ, ਕਦੀ ਕੋਈ ਨਹੀਂ ਕਹਿ ਰਿਹਾ ਕਿ ਮੇਰੇ ਵੱਡੇ ਵਡੇਰੇ ਕੱਖਾਂ ਦੇ ਢਾਲਿਆਂ ਚ ਰਹਿੰਦੇ ਰਹੇ, ਮੈਂ ਘਰ ਇਸ ਕਰਕੇ ਬਣਾਉਣਾ ਪਿਆ, ਚਲੋ ਭਾਵੇਂ ਮਰੇ ਢਾਲਿਆਂ ਵਿੱਚ ਪਰ ਹੁਣ ਉਹ ਮਕਾਨ ਵਿੱਚ ਰਹਿਣਗੇ। ਨਹੀਂ, ਮਰ ਚੁੱਕਿਆਂ ਦੀ ਕਦੀ ਸੰਸਾਰ ਦੀ ਕੋਈ ਚੀਜ਼ ਦ੍ਰਿਸ਼ਟਮਾਨ ਨਹੀਂ ਪਹੁੰਚੀ, ਨਾ ਧਨ, ਨਾ ਘਰ, ਨਾ ਪਦਾਰਥ, ਨਾ ਕੋਈ ਐਸ਼ਵਰਜ। ਪਰ ਇੱਕ ਗੱਲ ਪੱਕੀ ਜੇ ਗੁਰਮੁਖੋ, ਦੁਨੀਆਂ ਦੀ ਹਰ ਚੀਜ਼ ਆਉਣ ਵਾਲੀਆਂ ਪੀੜ੍ਹੀਆਂ ਵੀ ਹੈ, ਪਰ ਬਾਣੀ ਤੇ ਨਾਮ ਇੱਕ ਐਸਾ ਜਿਹੜਾ ਮਰ ਚੁੱਕਿਆਂ ਦਾ ਵੀ ਭਲਾ ਕਰ ਦਿੰਦਾ, ਇਹ ਪਿਛਲਿਆਂ ਤੱਕ ਵੀ ਪਹੁੰਚਦਾ ਹੈ। ਗੁਰੂ ਸਾਹਿਬ ਜੀ ਦੀ ਬਚਨਾ ਤੇ ਆਪਾਂ ਭਰੋਸਾ ਕਰਨਾ। ਇਹ ਪਵਿੱਤਰ ਬਚਨ ਕਈ ਵਾਰੀ ਆਪ ਜੀ ਨੇ ਪੜ੍ਹਿਆ ਕਿ ਜਿਸ ਸਿਮਰਤ ਸਭ ਕਿਲਵਿਖ ਨਾਸ਼ੇ, ਜਿਹਦਾ ਸਿਮਰਨ ਕਰਨ ਨਾਲ ਤੇਰੇ ਪਾਪ ਖੰਡਨ ਹੋਣਗੇ, ਪਿੱਤਰੀ ਹੋਏ ਉਧਾਰੋ, ਤੇਰੇ ਜਾ ਚੁੱਕੇ ਪਿੱਤਰਾਂ ਦਾ ਵੀ ਭਲਾ ਹੋਵੇਗਾ, ਦੁਨੀਆਂ ਦਾ ਧਨ ਪੁੱਤਰੀ ਉਧਾਰੋ ਕਰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਨਾਮ ਪਿੱਤਰਾਂ ਦਾ ਭਲਾ ਨਹੀਂ ਕਰਦਾ, ਪਿੱਤਰੀ ਹੋਏ ਉਧਾਰੋ। ਪਰ ਉਸ ਵਿਸ਼ੇ ਵੱਲ ਕਿ ਭਰਮਤ ਫਿਰਤ ਬਹੁ ਜਨਮ ਮਿਲਾਨੇ, ਤਨ ਮਨ ਧਨ ਨਹੀਂ ਧੀਰੇ, ਪਰ ਇਹ ਟਿਕਿਆ ਤੇ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕਬੀਰ ਸਾਹਿਬ ਦੇ ਬਚਨ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ, ਅੱਜ ਪਾਠ ਕਰਦੇ ਸ਼ਬਦ ਆਇਆ, ਕੁਦਰਤੀ ਦੇਖੋ ਸਬੱਬ ਕਈ ਵੀ ਬਣ ਜਾਂਦਾ। ਉਹ ਬਚਨ ਹੈ ਕੀਚੈ ਰਸ ਭੋਗ ਖੁਸ਼ੀਆਂ ਮਨ ਕੇਰੀ। ਤੁਕਰ ਸੰਤ ਬਿਲਾਵਲ ਨਾਲ ਚੱਲ ਰਿਹਾ ਸੀ, ਕੀਚੈ ਰਸ ਭੋਗ ਖੁਸ਼ੀਆਂ ਮਨ ਕੇਰੀ। ਮਨ ਨੂੰ ਖੁਸ਼ ਕਰਨ ਲਈ ਬੰਦਾ ਰਸਾਂ ਵਿੱਚ ਮਸਤ ਹੁੰਦਾ ਹੈ, ਗਲਤਾਨ ਹੁੰਦਾ ਹੈ, ਕਰਨਾ ਤੇ ਮਨ ਨੂੰ ਖੁਸ਼ ਹੈ ਨਾ। ਤੇ ਕਹਿੰਦੇ ਦੁਨੀਆਂ ਦੇ ਭੋਗ ਭੋਗਦਾ ਬਹੁਤ ਕੁਝ ਇਕੱਠਾ ਕੀਤਾ, ਤੇ ਅਗਲੀ ਤੁਕ ਸੀ ਕਿ ਧਨ ਲੋਕਾਂ ਪਸਮੈ ਢੇਰੀ। ਆਹ ਤੁਕ ਜਿਹੜੀ ਅੱਜ ਦੇ ਅੰਤ ਕਰਨ ਵਿੱਚ ਸਹਾਇਕ ਹੋਈ, ਕਹਿੰਦੇ ਨੇ ਬਹੁਤ ਕੁਝ ਇਕੱਠਾ ਕੀਤਾ ਪਰ ਮਨਾਂ ਤੂੰ ਇਕੱਠਾ ਕਰਦੇ ਰਹਿ ਗਿਓ, ਧਨ ਨੂੰ ਮਾਨਣ ਵਾਲੇ ਕੁਝ ਹੋਰ ਆ ਗਏ, ਤੇਰਾ ਸਰੀਰ ਤਾਂ ਮਿੱਟੀ ਦੀ ਇੱਕ ਸਰਾਬ ਦੀ ਪੋਟਲੀ ਬਣ ਗਿਆ। ਧਨ ਲੋਕਾਂ ਧਨ ਭਸਮੈ ਢੇਰੀ, ਰੁਪਈਏ ਨੂੰ ਧਨ ਨੂੰ ਪਦਾਰਥਾਂ ਨੂੰ ਕੋਈ ਵਰਤਣ ਵਾਲਾ ਆ ਗਏ, ਤੇ ਜਿਹਨੇ ਕਮਾਇਆ ਸੀ ਉਹ ਵਿਚਾਰਾ ਰਾਖ ਦੀ ਮਿੱਟੀ ਦੀ ਪੋਟਲੀ ਬਣਿਆ ਪਿਆ, ਪੋਟਲੀ ਵਿੱਚ ਰਾਖ ਪਾ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਇਸ ਦੇ ਮੁਤਲਕ ਕੁਛ ਪ੍ਰਮਾਣ ਦਿੱਤੇ ਉਹਨਾਂ ਵਿੱਚੋਂ ਨੇ ਕਿ ਕਬੀਰ ਕੌਡੀ ਕੌਡੀ ਜੋਰ ਕਹਿ ਧਨ ਨਹੀਂ ਤੇਰੇ, ਇਹ ਵੀ ਕਿਹੜਾ ਸਦਾ ਤਿਰਕ ਹੈ। ਇੱਕ ਇੱਕ ਕੌਡੀ ਕੌਡੀ ਕਰਕੇ ਇਕੱਠਾ ਕੀਤਾ, ਇੱਕ ਪੈਸਾ ਪੈਸਾ ਕਰਕੇ ਕਰੋੜਾਂ ਬਣਾਏ, ਤੇ ਮਹਾਰਾਜ ਕਹਿੰਦੇ ਇਹ ਵੀ ਟਿਕਿਆ ਨਾ, ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾ ਕਰੋੜ ਚਲਤੀ ਬਾਰ ਨਾ ਕੱਚ ਮਿਲਿਓ ਲਈ ਲੰਗੋਟੀ ਤੋਰ। ਲੰਗੋਟੀ ਤੋਰ ਉਹ ਪਿਛਲੇ ਦਿਨ ਅਰਥ ਮੈਂ ਕਰ ਗਿਆ ਸਾਂ, ਦੇ ਅਰਥ ਨੇ ਲੰਗੋਟੀ ਦਾ ਅਰਥ ਧੋਤੀ ਨਹੀਂ, ਲੰਗਰ ਕੁਪੀਰ ਨਹੀਂ। ਲੰਗੋਟੀ ਕਹਿੰਦੇ ਸਨ ਪੁਰਾਤਨ ਸਮੇਂ ਇੱਕ ਲੰਮੀ ਜੀ ਥੈਲੀ ਬਣਾ ਲਈ, ਲੰਬਾਈ ਵਿੱਚ ਚੌੜਾਈ ਵਿੱਚ ਘੱਟ ਹੁੰਦੀ ਸੀ, ਉਹਨੂੰ ਫਾਂਸਲੀ ਵੀ ਕਹਿੰਦੇ ਸਨ। ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਪਾਈ ਜਾਣੀਆਂ, ਆਪਣੇ ਧਨ ਪਦਾਰਥ ਕੀਮਤੀ ਘੇਰੇ ਵਗੈਰਾ ਪਾ ਲੈਣੇ, ਤੇ ਉਸ ਬਾਂਸਲੀ ਨੂੰ ਉਸ ਥੈਲੀ ਨੂੰ ਬੰਦਾ ਆਪਣੀ ਨੱਕ ਲੱਕ ਨਾਲ ਘੁੱਟ ਕੇ ਬਾਹ ਲੈਂਦਾ ਸੀ, ਕਿਉਂਕਿ ਸੁੱਤਿਆਂ ਵੀ ਕੁਝ ਛੇੜੇਗਾ ਤੇ ਪਤਾ ਲੱਗਣਾ ਸਰੀਰ ਨਾਲ ਬੱਚੀ, ਜਾਗਦਿਆਂ ਤਾਂ ਲੱਕ ਦੇ ਨਾਲ ਲੈਣੀ। ਮਹਾਰਾਜ ਕਹਿੰਦੇ ਨੇ ਦੇਖੋ ਧਨ ਨਹੀਂ ਧੀਰੇ, ਜਦੋਂ ਬੰਦੇ ਦੀ ਮੌਤ ਆਈ ਤੇ ਪਰਿਵਾਰ ਦੇ ਲੋਕਾਂ ਨੇ ਕੀਤਾ ਕੀ ਕਿ ਉਹਦੇ ਇਸ਼ਨਾਨ ਤੋਂ ਪਹਿਲਾਂ ਜਿਸ ਧਨ ਨੂੰ ਸਾਰੀ ਜ਼ਿੰਦਗੀ ਲੱਕ ਨਾਲ ਬੰਨਿਆ ਸੀ ਉਹ ਥੈਲੀ ਵੀ ਉਹਨਾਂ ਨੇ ਖੋਲ ਲਈ। ਤਨ ਮਨ ਧਨ ਨਹੀਂ ਧੀਰੇ ਲਈ ਲੰਗੋਟੀ ਤੋਰ। ਦੂਸਰਾ ਵਚਨ ਕਬੀਰ ਸਾਹਿਬ ਦਾ ਹੈ, ਇਹ ਇਸੇ ਨੂੰ ਆਧਾਰ ਬਣਾ ਕੇ ਕਿ ਧਨ ਲੋਕ ਕਿਵੇਂ ਪਿੱਛੋਂ ਵਰਤਦੇ, ਤੇ ਕੋਈ ਜ਼ਰੂਰੀ ਨਹੀਂ ਜਿਹੜਾ ਇਕੱਠਾ ਕਰਦਾ ਉਹਨੇ ਵਰਤ ਕੇ ਜਾਣਾ, ਇਹ ਪਰਮਾਤਮਾ ਦੀ ਖੇਡ ਦੇ ਜਿਹੜੇ ਇਸ ਵੇਲੇ ਆਰਾਮ ਨਾਲ ਘਰਾਂ ਚ ਬੈਠਦੇ ਨੇ, ਕੋਈ ਰੋਜ਼ੀ ਦਾ ਫਿਕਰ ਨਹੀਂ, ਮਾਪੇ ਵਿਚਾਰੇ ਖੱਡ ਭੰਨਵੀ ਮਿਹਨਤ ਕਰਦੇ ਨੇ, ਇਕੱਠੇ ਕੋਈ ਕਰਦੇ ਪੈਣ ਤੇ ਖਾਣ ਵਾਲੇ ਕਿਸੇ ਗੱਲ ਨੇ ਹੋ ਰਹਾ ਹਨ। ਇਸ ਸੰਬੰਧੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਚਨ ਹੈ, ਉਹ ਪਵਿੱਤਰ ਸ਼ਬਦ ਕਿ ਜਦ ਜਰੀਐ ਤਦ ਹੋਏ ਭਸਮ ਤਨ। ਜਦੋਂ ਮੌਤ ਕੋਈ ਸ਼ਰੀਰ ਇੱਕ ਬਰਾਕ ਬਣ ਗਿਆ, ਮਿੱਟੀ ਬਣ ਗਿਆ, ਸੜ ਗਿਆ, ਸਵਾਹ ਬਣ ਗਿਆ, ਜਦ ਜਰੀਐ ਤਦ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ। ਕਿ ਜੇ ਪੂਕੇਗਾ ਤੇ ਸਵਾਹ ਬਣੇਗਾ, ਜੇਕਰ ਕੋਈ ਕਬਰ ਵਿੱਚ ਖਾਕ ਦੇ ਸਪੁਰਦ ਕਰੇਗਾ ਤੇ ਉਹਨੂੰ ਮਿੱਟੀ ਵਿੱਚੋਂ ਕੀੜੇ ਖਾ ਜਾਣਗੇ, ਤਨ ਦਾ ਦੋਵਾਂ ਹਾਲਾਤਾਂ ਵਿੱਚ ਹੀ ਖਤਮ ਹੋਣਾ। ਰਹਿ ਕਿਰਮ ਦਲ ਖਾਈ ਕਾਂਚੀ ਗਾਗਰ ਨੀਰ ਵਰਤ ਹੈ। ਕਹਿੰਦੇ ਇਹ ਨਾ ਕੱਚੀ ਮਿੱਟੀ, ਇਹ ਗਾਗਰੀਆ ਕਹਿ ਲੋ, ਭਾਂਡਾ ਕਹਿ ਲੋ, ਘੜਾ ਕਹਿ ਲੋ, ਕੱਚੀ ਮਿੱਟੀ ਦਾ ਪੱਕਾ ਵੀ ਨਹੀਂ, ਕੱਚੀ ਮਿੱਟੀ ਦੀ ਇਹ ਗਾਗਰ ਬਣੀ ਹੈ ਤੇ ਕੱਚੇ ਭਾਂਡੇ ਵਿੱਚ ਜਿਹਨੂੰ ਪਕਾਇਆ ਨਾ ਹੋਵੇ ਉਹਦੇ ਵਿੱਚ ਪਾਣੀ ਪਾ ਦਿਓ ਤੇ ਪਾਣੀ ਆਪਣੇ ਆਪ ਨੂੰ ਖੋਰੀ ਜਾਂਦਾ, ਕਿਉਂਕਿ ਮਿੱਟੀ ਕੱਚੀ ਆਵੇ ਚ ਭਾਂਡਾ ਪੱਕਿਆ ਨਹੀਂ। ਕੱਚੇ ਭਾਂਡੇ ਵਿੱਚ ਪਾਈ ਹੋਈ ਮਿੱਟੀ ਖੁਦ ਬਖੁਦ ਵਾਹਿਗੁਰੂ ਪਾਣੀ ਜਿਹੜਾ ਉਸ ਮਿੱਟੀ ਨੂੰ ਖੋਰੀ ਜਾਂਦਾ, ਤੇ ਇੱਕ ਦਿਨ ਉਹੀ ਪਾਣੀ ਜਿਹੜਾ ਅੰਦਰ ਪਾਇਆ ਉਹ ਪੂਰੇ ਦੇ ਪੂਰੇ ਭਾਂਡੇ ਨੂੰ ਖੋਰ ਕੇ ਮਿੱਟੀ ਬਣਾ ਦਿੰਦਾ। ਮਹਾਰਾਜ ਕਹਿੰਦੇ ਇਹ ਤਾਂ ਕੱਚੀ ਗਾਗਰ ਹੈ, ਤੇ ਜਿਹੜੇ ਸਵਾਸਾਂ ਦਾ ਪਾਣੀ ਪਾਏ ਚੇਤੇ ਰੱਖੀ, ਇਹਨਾਂ ਸਵਾਸਾਂ ਨੇ ਇਸ ਮਿੱਟੀ ਨੂੰ ਗਾਲ ਦੇਣਾ। ਮੁੱਖ ਕਹਿੰਦੇ ਕਹਾਣੀ ਖਤਮ। ਕਾਂਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਡਾਈ। ਅਗਲਾ ਵਚਨ ਹੈ ਕਾਹੇ ਭਈਆ ਫਿਰ ਤੋਂ ਖੋਲਿਆ ਫੋਲਿਆ। ਭਈਆ ਦਾ ਤੇ ਭਰਾਵਾਂ ਹੈ, ਜਦੋਂ ਤੁਰਨਾ ਬੜਾ ਹੰਕਾਰ ਚ ਫੁੱਲਿਆ ਤੁਰਨੇ, ਇਹ ਹੀ ਕਹਿੰਦਾ ਫਿਰ ਮੇਰੇ ਕੋਲ ਇੰਨਾ ਧਨ, ਮੇਰੇ ਕੋਲ ਇੰਨੇ ਪੈਸੇ, ਮੇਰੇ ਕੋਲ ਇੰਨੇ ਪਦਾਰਥ, ਚਲੋ ਇੱਥੇ ਤੇ ਮੇਰਾ ਖਿਆਲ ਹੈ ਸਾਰੀ ਇੱਕੋ ਜਿਹਾ ਜਿਹੜਾ ਦਿਹਾੜੀ ਕਰਦਾ ਉਹ ਵੀ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ, ਪਰ ਉਦੇਸ਼ ਤੁਸੀਂ ਦੇਖਿਓ ਜਿਸ ਬੰਦੇ ਕੋਲ ਚਾਰ ਪੈਸੇ ਨੇ ਉਹ ਸਹੀ ਗੱਲਾਂ ਵਿੱਚ, ਉਹ ਬੰਦੇ ਨੂੰ ਬੰਦਾ ਵੀ ਨਹੀਂ ਜਾਣਦਾ, ਉਹਦੇ ਬੋਲਣ ਦਾ, ਉਹਦੇ ਖਾਣ ਦਾ, ਉਹਦੇ ਪਹਿਨਣ ਦਾ, ਬੰਦਾ ਉਹੀ ਹੈ ਜਿਹੜਾ ਵਿਚਾਰਾ ਘਰ ਘਰ ਚ ਮੰਗਦਾ ਸੀ ਤੇ ਜਦੋਂ ਚਾਰ ਟੱਕੇ ਹੁੰਦੇ ਨੇ ਉਦੋਂ ਫਿਰ ਕਹਿੰਦਾ ਇਹ ਪਰਿਵਾਰ ਹੁਣ ਸਾਡੇ ਸਿੱਟੇ ਘੁਸਦਾ ਨਹੀਂ, ਜਿੱਥੇ ਅਸੀਂ ਪਹੁੰਚ ਗਏ ਇੱਥੇ ਥੋੜਾ। ਮਹਾਰਾਜ ਨੇ ਦੇਖੋ ਬਾਣੀ ਚ ਕਿਆ ਕਹਿਣ ਲੱਗੇ, ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਹੁਣ ਹਾਕੜ ਚ ਫੁੱਲਿਆ ਫੁੱਲਿਆ ਫਿਰਨਾ ਤੈਨੂੰ ਭੁੱਲ ਗਏ, ਜਦ ਦਸ ਮਾਸ ਉਰਦ ਮੁੱਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਜਿਸ ਦਿਨ ਮਾਂ ਦੇ ਉਦਰ ਵਿੱਚ ਨੌ ਦਸ ਮਹੀਨੇ ਤੂੰ ਉਰਦ ਮੁਖੀ ਹੈ, ਪੁੱਠਾ ਲਟਕੇ ਅੱਜ ਦੇ ਤੂੰ ਸਿਰ ਚੁੱਕ ਕੇ ਕਹਿੰਦਾ ਮੈਨੂੰ ਪਰਵਾਹ ਕਿਸੇ ਦੀ ਨਹੀਂ, ਹੁਣ ਅਗਲੀ ਧੁੱਪ ਵੱਲ ਧਿਆਨ ਦਿਓ, ਜਿਹੜੇ ਅਰਥ ਅਸੀਂ ਕਰਨੇ ਨੇ ਉਸ ਲੜੀ ਲਈ, ਧਨ ਨਹੀਂ ਤੀਰੇ, ਧਨ ਵੀ ਨਹੀਂ ਟਿਕ ਰਿਹਾ, ਉਹ ਦੁੱਖ ਹੈ ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ। ਮਦ ਮਾਖੀ ਦੇ ਅਰਥ ਸ਼ਹਿਦ ਦੀ ਮੱਖੀ, ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ, ਮਰਦੀ ਬਾਹਰ ਲਿਓ ਲਿਓ ਕਰੀਏ ਭੂਤ ਰਹਿ ਕਿਉਂ ਦੀ ਜਾ। ਸਤਿਗੁਰੂ ਕਹਿੰਦੇ ਸ਼ਹਿਦ ਦੀ ਮੱਖੀ ਇਕੱਠਿਆਂ ਕਰਦੀ ਏ ਪਰ ਛੱਤੇ ਬਦਲਦੀ ਰਹਿੰਦੀ ਏ, ਥਾਵਾਂ ਬਦਲਦੀ ਰਹਿੰਦੀ ਏ, ਸ਼ਹਿਦ ਨੂੰ ਥਾਂ ਤੋਂ ਥਾਂ ਤੇ ਮਿੱਠਿਆਂ ਕਰੀ ਜਾਂਦੀ ਏ ਪਰ ਬਦਕਿਸਮਤੀ ਏ ਜਿੱਦਣ ਪੱਕਣ ਲੱਗਦਾ ਉਦਣ ਲਾਹਣ ਵਾਲੇ ਕੋਈ ਹੋਰ ਆ ਜਾਂਦੇ। ਗੁਰੂ ਸਾਹਿਬ ਨੇ ਕਿਹਾ ਧਨ ਇੱਕ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਸ਼ਹਿਦ ਇਕੱਠਾ ਕਰੇ, ਕੋਈ ਜ਼ਰੂਰੀ ਨਹੀਂ ਉਹ ਮਾਣੇ ਉਹਦੇ ਫੁੰਦਿਆਂ ਹੀ ਸ਼ਹਿਦ ਦੀ ਮੱਖੀ ਨੂੰ ਉਡਾ ਦਿੰਦੇ ਨੇ, ਆਪ ਕੋਈ ਹੋਰ ਜਾਂਦਾ ਤੇ ਸੱਚੀ ਮੁੱਚੀ ਭਾਵੇਂ ਸਦੀਆਂ ਪਹਿਲਾਂ ਮਹਾਰਾਜ ਜੀ ਨੇ ਕਿਹਾ ਅੱਜ ਤੱਕ ਉਹਦੀ ਉਹਦਾ ਢਾਂਚਾ ਹੀ ਇਹੋ ਜਿਹਾ, ਘਰ ਬਣਾਉਂਦਾ ਕੋਈ ਮਰ ਜਾਂਦਾ, ਕੱਲ ਨੂੰ ਕੋਈ ਕੇਸ ਕਰੇ ਉਹਨੂੰ ਘਰ ਛੱਡਣਾ ਪੈ ਜਾਂਦਾ, ਉਹ ਜਿਉਂਦੀ ਮੱਖੀ ਛੱਡ ਕੇ ਚਲੀ ਗਈ ਛੱਤਾ, ਬਣਾਇਆ ਉਹਨੇ ਮਿਹਨਤ ਉਹਨੇ ਕੀਤੀ, ਦਿਨ ਰਾਤ ਦੂਰ ਫੁੱਲਾਂ ਤੇ ਮਕਰਾਂ ਤੇ ਚੂਸਦੀ ਰਹੀ ਪਰ ਜਿਹਦੇ ਪੱਕੇ ਖਾਣ ਦਾ ਵੇਲਾ ਆਇਆ ਉਦਨ ਉਡਾ ਦਿੱਤਾ ਕਿਸੇ ਨੇ ਤੇ ਰਸ ਨੂੰ ਚੋ ਕੇ ਕੋਈ ਹੋਰ ਲੈ ਗਿਆ। ਇਹਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਸਿਰਫ ਇਸ ਤੁਕ ਦੇ ਅਰਥ ਕਰਨ ਲਈ ਤਿੰਨ ਉਦਾਹਰਣਾਂ ਦਿੱਤੀਆਂ ਤੇ ਮੈਂ ਬੇਨਤੀ ਕਰਾਂ, ਮੇਰਾ ਯਤਨ ਹੁੰਦਾ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਗੁਰਮਤ ਦੇ ਸਾਹਿਤ ਦੇ ਵਿੱਚ ਆਪਾਂ ਲਈਏ, ਇਹਦਾ ਇੱਕ ਕਾਰਨ ਹੈ। ਜੇ ਇੱਧਰ ਉੱਧਰ ਦੀ ਗੱਲ ਸਾਰੀਆਂ ਅਸੀਂ ਪੜ੍ਹਦੇ ਹਾਂ ਤੇ ਮੇਰਾ ਖਿਆਲ ਹੈ ਇੱਧਰ ਉੱਧਰ ਦੀਆਂ ਨਾਲੋਂ ਜਿੰਨੀਆਂ ਕੋਸ਼ਿਸ਼ਾਂ ਨੇ ਉਹ ਵੱਧ ਤੋਂ ਵੱਧ ਪੂੰਜੀ ਲੋਕਾਂ ਨੂੰ ਵੜੀਆਂ ਹੁੰਦੀਆਂ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਹਾਂਗੇ ਨਾ, ਇੱਕ ਤਾਂ ਬਾਣੀ ਦਾ ਅਰਥ ਕਰਦਿਆਂ, ਬਾਣੀ ਦੀਆਂ ਤੁਕਾਂ ਬੋਲਦਿਆਂ, ਬਾਣੀ ਦੇ ਸ਼ਬਦ ਬੋਲਦਿਆਂ ਜ਼ਬਾਨ ਪਵਿੱਤਰ ਹੋ ਜਾਏਗੀ ਤੇ ਦੂਜੇ ਸਾਡੇ ਕੰਨ ਪਵਿੱਤਰ ਹੁੰਦੇ, ਕਿਉਂਕਿ ਅਸੀਂ ਰੋਜ਼ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕੋਈ ਤੁਕ ਕੰਨਾਂ ਚ ਪੈ ਜਾਏ, ਕੋਈ ਸ਼ਬਦ ਪੈ ਜਾਏ ਤੇ ਇਸ ਕਰਕੇ ਨੀ ਵੀ ਵੱਧ ਤੋਂ ਵੱਧ ਪ੍ਰਮਾਣ ਇਸ ਕਰਕੇ ਦੇਣਾ ਵੀ ਸ਼ਾਇਦ ਉਹ ਆਪਣੇ ਲੋਕ ਠੀਕ ਨਹੀਂ ਦਿੰਦੇ, ਮੈਂ ਖਿੰਨ ਵਿੱਚੋਂ ਨਿਕਲਣਾ, ਉਹ ਪ੍ਰਮਾਣ ਦਿੱਤੇ। ਉਹ ਇੱਕ ਵਾਰੀ ਕੋਈ ਸੱਜਣ ਕਹਿੰਦਾ ਛੱਡੋ ਜੀ ਉਹ ਕਥਾ ਕਦੀ ਕਰਦੇ ਨੇ, ਸਹਿਜ ਪਾਠ ਹੀ ਕਰਦੇ, ਬਾਣੀ ਸੁਣਾਈ ਜਾਂਦੇ ਤੇ ਜੇ ਇਤਿਹਾਸ ਸ਼ੁਰੂ ਕੀਤਾ ਕਹਿਣ ਲੱਗੇ ਛੱਡੋ ਜੀ ਉਹ ਤੇ ਸਾਥੀਆਂ ਸੁਣਾਈ ਜਾਂਦੇ। ਮੈਂ ਸੋਚਿਆ ਵੀ ਬੰਦੇ ਦਾ ਰਾਹ ਕਿਹੜੇ ਪਾਸੇ, ਉਹ ਇਸ ਕਰਕੇ ਬਾਣੀ ਤੋਂ ਵੱਧ ਗੁਰਮਤ ਦੇ ਸਾਹਿਤ ਨੂੰ ਲੈਂਦਾ, ਗੁਰਬਾਣੀ ਨੂੰ ਲੈਂਦਾ। ਬਹੁਤ ਕੋਈ ਦੁਨੀਆਂ ਦਾ ਆਪਾਂ ਪੜ੍ਹਿਆ, ਇਸ ਬਾਪੂ ਦੇ ਖਜ਼ਾਨੇ ਨੂੰ ਖੋਜੀਏ, ਇਹਦੇ ਵਿੱਚ ਬਹੁਤ ਕੁਝ ਹੈ ਜਿਹੜਾ ਸਾਡੀਆਂ ਨਜ਼ਰਾਂ ਵਿੱਚੋਂ ਸ਼ਾਇਦ ਕਈਆਂ ਨੇ ਤਾਂ ਦਰਸ਼ਨ ਵੀ ਨਹੀਂ ਕੀਤੇ ਹੋਣੇ। ਦੇਖੋ ਅਸੀਂ ਬੈਠੇ ਹਾਂ ਸਾਰੇ, ਕਿੰਨੇ ਕੁ ਨੇ ਸਾਡੇ ਵਿੱਚੋਂ ਜਿਹੜੇ ਰੋਜ਼ ਸਹਿਜ ਪਾਠ ਕਰਦੇ ਹੋਣੇ। ਠੀਕ ਹੈ ਆਏ ਆ ਸੰਗਰਾਂਦ ਨੂੰ ਆ ਗਏ, ਗੁਰਪੁਰਬ ਵਾਲੇ ਦਿਨ ਆ ਗਏ, ਬਾਹਰੋਂ ਕੁਝ ਪਦਾਰਥ ਲੈ ਆਉਂਦੇ ਆ ਕੇ ਲੰਗਰ ਚ, ਮੈਂ ਕੱਲ ਵੀ ਕਿਹਾ ਇਹਨੂੰ ਬਿਲਕੁਲ ਇਹ ਨਾ ਸੋਚਣਾ ਢੇਂਦੀ ਕਲਾ ਦੇ ਕੋਈ ਸ਼ਬਦ ਨੇ ਚੰਗੀ ਗੱਲ ਹੈ, ਪਰ ਸਾਰੀ ਜ਼ਿੰਦਗੀ ਲੰਘ ਕੇ ਗੁਰੂ ਗ੍ਰੰਥ ਸਾਹਿਬ ਦਾ ਤਿਆਗ ਪਾਠ ਹੀ ਨਹੀਂ ਕੀਤਾ। ਇੱਡੀ ਕੀਮਤੀ ਜ਼ਿੰਦਗੀ, ਇੰਨਾ ਕੀਮਤੀ ਸਮਾਂ, ਇੱਥੋਂ ਤੱਕ ਕਵੀ ਸੰਤੋਖ ਸਿੰਘ ਨੇ ਤਾਂ ਗਰਭ ਗੰਜਣੀ ਜਪਜੀ ਸਾਹਿਬ ਦਾ ਟੀਕਾ ਕੀਤਾ, ਮੈਨੂੰ ਬਖਸ਼ ਦਿਓ, ਕਹਿਣ ਲੱਗੇ ਜਿਹੜਾ ਆਪਣੇ ਆਪ ਨੂੰ ਸਿੱਖ ਧਾਂਦਾ ਪੰਜਾਬੀ ਉਹ ਜਾਣਦਾ, ਗੁਰਮੁਖੀ ਦੀ ਉਹਨੂੰ ਜਾਣਕਾਰੀ ਏ, ਦੁਨੀਆਂ ਭਰ ਦਾ ਗਿਆਨ ਉਹਦੇ ਦਿਮਾਗ ਵਿੱਚ ਗਏ, ਪਰ ਇੱਕ 36 ਪੌੜੀਆਂ ਤੇ ਸ਼ਲੋਕ ਬਾਬਾ ਜੀ ਦਾ ਚੇਤੇ ਨਹੀਂ ਕਰ ਸਕਿਆ। ਜਪਜੀ ਚੇਤੇ ਨੇ, ਕਹਿਣ ਲੱਗੇ ਉਹਦਾ ਸਰੀਰ ਇਸ ਤਰ੍ਹਾਂ ਜਿਵੇਂ ਚੌਲਾਂ ਦੇ ਦਾਣੇ ਤੋਂ ਬਿਨਾਂ ਬਾਹਰ ਵਾਲਾ ਛਿਲਕਾ ਹੁੰਦਾ, सिख गुरु का होए गए हो, जपजी कंठ ना की, जपजी साहब चेते नहीं, प्यारे का दी आत्मक तरक्की हुई। इन ये ना समझो मैं किसी के तर्क या प्रकाश कर रहा, मेरे कहने तो इको बेनती है आप जी नु सुनाना, मेनू कमाउन वास्ते किते गुरु उद्दम देगा। जे आप गुरु ग्रंथ साहब के दर्शन ही नहीं किते, इतने आके सीखांगे, लो जी सी याद ना कर सके, पढ़ नहीं सके। मेरी बेनती है इतने वो भी बुजुर्ग बैठे होंगे जिन्हां ने एबीसी दी मुल्क सिखी होनी, पर काम दे विच उन्हां नूं बोली बोलनी भी आती, क्योंकि पेट की लोड़ सी, उहदे तों बिना काम नहीं चलता। जे पेट की लोड़ की खातर बंदा वो बोली सीख लैंदा जिहड़े उहदे वड्डे वडेरिआं नूं कदी बोली, ते भाई इह तां साडी अपनी बोली है, ते जे किते इह बाणी बोलण लगांगे पता है उदन लगेगा जिदन साडी आत्मा की लोड़ पासे। लोहड़ी कांड की मां है ना, कहते गुरु साहब के बचन मैं अपना सांझे सच करने ने, वो कहते सिख गुरु का होए गयो जपजी कंठ ना की, तंदुर बिन तो काम किस जन्म अकांत की। जपजी साहब का पाठ तक चेते नहीं, चेते छो कई ने मैं मेरा ख्याल करते भी नहीं होने। सतगुरु मेहर करे असि गुरु ग्रंथ साहब को रुमालिया तक केवल बारमुखी पाठ पूजा तक नहीं, सिर्फ इको बेनती है हर सिख गुरु ग्रंथ साहब नाल आप गल्लां करे। हर सिख गुरु नानक नाम लेगा, आप गुरु ग्रंथ साहब की बाणी पढ़े। ओ भाई सिखो जे मैं कहना एक अंग ही रोज गुरु ग्रंथ साहब का पाठ कर लो, चार साल भी सहज पाठ हो जाता। एक अंग नूं पांच मिनट लगनगे, सात मिनट लगनगे, एक अंग है। सतगुरु कृपा करन मैं प्रकरण विच रहा कि जिवें शहद की मक्खी इकट्ठिया कर दी रही पर उहदा अपना नहीं, धन मन ने बहुत कुछ इकट्ठा किया पर वर्तन वाले जिउंदे की कोई होर आ। भाई गुरदास साहब ने इस तुक लई पूरा एक कबीर उच्चारण किया, उन्होंने भी उदाहरण पहला शहद की मक्खी की लई। वह कहते शहद की मक्खी वह एक एक फुल ते बैठती है, पर डिसिपलिन बड़े होना था क्योंकि उन्हां विचों एक राणी मक्खी भी होंगी जिदे कहण विच सारियां मक्खियां चलदियां, ते डंग बड़ा तेज उहदे विच, गुण भी बड़े ने। कोई दूजा नेड़े आवे सारियां डंग मारदियां ने, आप एक दूजे उत्ते टिक्कियां रहिंदियां ने, कदी किसे नूं डंग नहीं मारदी। भाई साहब ने कहा सिखे हो जा चाहीदा, पर यह गल वखरी भी है तां लभ के डंग मारदे उत्ते दिले ते गल छड। महाराज जी ने कहा भाई देखो कि शहद की मक्खी किन्ने दूर तो इकट्ठे कर दी फुल, अखीर ते उहदे शहद तैयार कर लिया। ते कह लगे जदों तू शहद की मक्खी फुल दी मकरंद जां रस चूस के आई उदों शहद खा लेंदी, उदों बना लेंदी, ते मन च आया बहुत सारा इकट्ठा हो जाएगा, बहुत रस भरेगा, फिर खावांगी। कह लगे जिदन रस भरिया ते रस नूं मानण वाले कोई होर आ गए, कहिंदे मना शहद की मक्खी की तरह तू खीर तक इना इना कुछ इकट्ठा हो जाए, फिर टेके बैठा गे, जदों तेरे टेके बहन का वेला आना उदों खाण वाले कोई होर आ जाए। शहद की मक्खी नाल ये कुछ वरत्या। दूसरी बेनती उदाहरण साडे पंजाब नाल संबंधित ने। पातशाह कहिंदे ने गां चारन जाते मझावां नाल दुध जदों चोणा वह चारन लैके जानी है। पुरानी गल सची होनी के चल दी मझां, कई हो सकता है बड़ी देर दे पंजाब तो आए हो रख रख के पखियां थले भी मॉडरेट हो गई ने। मैं खुद अपने पिंड गया भी चलो लै गया भी पानी पियाना सी, मैं चलो बड़े साल बाद आप भी खोल लीए, वह मझां मूह नहीं मार दी। मैं पूछया क्यों, वह कह लगी इन्हू कभी चारन नहीं ले जाइए, इन्हों खेतों चो चुगना भुल गया, भुल जाता सुभा है ना, एक पशु भी भुल जाता है आदत। पहला सर उन्हें चरना, जो मझ चलती सी गां चलती है वह अपने बच्चे नाल नाल चेते करी जाती सी, क्योंकि मैं सारा दिन चल के दुध इकट्ठा करना ते अमृत दुध अपने बच्चे नूं जाके पियाना। कहिंदे सारा दिन गां उहदी बाचियां बाची मीन्स अजवाड़े थक गए, सारा दिन उन्हें दुध संजिया घा विचो सुके कखा विचो, ते जदों शाम नूं बच्चे नूं पियान दा वेला आया छड्डिया ਤੇ ਬੱਚੇ ਦੇ ਮਨ ਚ ਵੀ ਆ ਗਿਆ ਕਿ ਮਾਂ ਦੇ ਕੋਲ ਦੁੱਧ ਤਾਂ ਹੈ ਪਰ ਇੱਕੋ ਦਮ ਇੱਕੋ ਸਥਾਨ ਨੂੰ ਪਕੜ ਕੇ ਮੁੱਖ ਚ ਪਾ ਕੇ ਨਹੀਂ, ਪਹਿਲਾਂ ਸਾਰਿਆਂ ਨੂੰ ਇੱਕ ਵਾਰੀ ਛੂ ਲਵਾਂ, ਜਦੋਂ ਬਹੁਤ ਸਾਰਾ ਇਕੱਠਾ ਹੋਵੇਗਾ ਪੁੱਤਰ ਆਵੇਗਾ ਉਦੋਂ ਇਕੱਠਾ ਪੀ ਲਾਂਗਾ। ਕਹਿਣ ਲੱਗੇ ਗਾਂ ਵਿਚਾਰੀ ਕੱਖਾਂ ਤੋਂ ਦੁੱਧ ਬਣਾਉਂਦੀ ਰਹੀ, ਜਿਸ ਬੱਚੇ ਲਈ ਬਣਾਇਆ ਉਹਨੇ ਮਾਂ ਨੂੰ ਚੁੱਕਿਆ, ਮਾਂ ਨੇ ਮਮਤਾ ਵਿੱਚ ਆ ਕੇ ਉਸ ਲੋਹ ਤੋਂ ਬਣੇ ਹੋਏ ਦੁੱਧ ਨੂੰ ਪੂਰੇ ਦਾ ਪੂਰਾ ਭਰ ਦਿੱਤਾ ਆਪਣੇ ਸਥਾਨ, ਤੇ ਜਦੋਂ ਚੁੱਕਣ ਦਾ ਵੇਲਾ ਆਇਆ ਉਦੋਂ ਮਾਲਕ ਨੇ ਦੇਖਿਆ ਦੁੱਧ ਉੱਤਰ ਹੈ, ਰਸਾ ਪਕੜ ਕੇ ਬੱਚਾ ਪਾਸੇ ਕਰ ਦਿੱਤਾ, ਦੁੱਧ ਚੋ ਕੇ ਕੋਈ ਹੋਰ ਲੈ ਗਏ। ਧਨ ਨਹੀਂ ਧੀਰੇ ਇਕੱਠਾ ਕੋਈ ਕਰਦਾ, ਮੁਸ਼ਕਤ ਕੋਈ ਕਰ ਰਿਹਾ, ਤੇ ਮੰਨਣ ਵਾਲਾ ਕੋਈ ਆ ਗਿਆ। ਗਾਂ ਕਿਤੋਂ ਲਿਆਈ ਬਚਵੇ ਦੀ ਖਾਤਰ, ਤੇ ਉਹਨੇ ਕਿਹਾ ਸ਼ਾਇਦ ਮੈਂ ਪੀਆਂਗਾ, ਪਰ ਨਹੀਂ ਉਹਨੂੰ ਪੀਣ ਵਾਸਤੇ ਮਾਲਕ ਦੇ ਬੱਚੇ ਤੇ ਬੱਚੀਆਂ ਉਹਦੇ ਪੁੱਤਰ ਧੀਆਂ ਪੀਣ ਲਈ ਆ ਗਏ, ਪਰ ਪਰਮਾਤਮਾ ਨੇ ਤਾਂ ਬਣਾਇਆ ਸੀ ਗਾਂ ਦੇ ਬੱਚੇ ਵਾਸਤੇ। ਇਕੱਠਾ ਕੋਈ ਕਰਦਾ ਭੋਗਦਾ ਕੋਈ ਨਹੀਂ। ਤੀਸਰੀ ਬੇਨਤੀ ਕਿ ਸੱਪ ਕਦੀ ਆਪਣੀ ਖੁੱਡ ਨਹੀਂ ਬਣਾਉਂਦਾ, ਵਰਮੀ ਸ਼ਬਦ ਵਰਤ ਲਈਏ, ਉਹ ਬਣੀਆਂ ਬਣੀਆਂ ਚੀਜ਼ਾਂ ਦਾ। ਚੂਹਾ ਉਹ ਖੁੱਡ ਬਣਾਉਂਦਾ, ਉਹ ਪੱਟੀ ਜਾਏਗਾ ਮਿੱਟੀ ਨੂੰ, ਤੇ ਕਈ ਵਾਰੀ ਰਾਤ ਨੂੰ ਵੀ ਆਵਾਜ਼ ਆਉਂਦੀ ਹੈ, ਉਹ ਸਾਰੀ ਸਾਰੀ ਰਾਤ ਮਿੱਟੀ ਕੱਢੀ ਜਾਂਦਾ, ਤੇ ਕੋਈ ਉਹਦੇ ਕੋਲ ਹੋਰ ਸ਼ਸਤਰ ਜਾਂ ਕਹਿ ਲਓ ਕੋਈ ਔਜ਼ਾਰ ਨਹੀਂ, ਕੋਈ ਰੰਬਾ, ਕੋਈ ਖੁਰਪੀ ਨਹੀਂ, ਕੋਈ ਸਰੀਆ ਨਹੀਂ, ਉਹ ਆਪਣੇ ਮੂੰਹ ਨਾਲ ਆਪਣੇ ਨਿੱਕੇ ਨਿੱਕੇ ਪੰਜਿਆਂ ਨਾਲ ਪੱਟੀ ਜਾਂਦਾ, ਬਰੀਕ ਕਰ ਕਰਕੇ ਸਾਰੀ ਬਾਹਰ ਕੱਢੀ ਜਾਂਦਾ। ਤੇ ਮਨ ਚ ਚੂਹਾ ਵੀ ਸੋਚਦਾ ਕਿ ਬਹੁਤ ਗਹਿਰੀ ਚਲੀ ਗਈ, ਆਰਾਮ ਨਾਲ ਰਵਾਂਗੇ। ਜਦੋਂ ਬਹੁਤ ਗਹਿਰੀ ਖੁੱਡ ਬਣ ਗਈ, ਸੱਪ ਨੇ ਦੇਖਿਆ ਤਿਆਰ ਵੀ ਏ, ਉਹ ਅੰਦਰ ਵੜਿਆ, ਉਹਨੇ ਚੂਹੇ ਨੂੰ ਮਾਰ ਕੇ ਪਾਸੇ ਕਰ ਦਿੱਤਾ, ਰਹਿਣ ਸੱਪ ਲਾ ਗਿਆ। ਕਈ ਵਾਰੀ ਬੰਦਾ ਸੱਚੀ ਮੁੱਚੀ ਖੁੱਡ ਬਣਾਉਂਦਾ ਹੀ ਰਹਿੰਦਾ, ਟਿਕਾਣੇ ਬਣਾਉਂਦਾ ਰਹਿੰਦਾ, ਤੇ ਜਦੋਂ ਰਹਿਣ ਦਾ ਵੇਲਾ ਹੁੰਦਾ ਬਾਬੇ ਦੀ ਕਮਰਾ ਬਾਹਰ ਦਾ ਬਣ ਜਾਂਦਾ, ਵੱਡਿਆਂ ਕਮਰੇ ਚ ਕੋਈ ਹੋਰ ਵਸਣ ਲੱਗ ਪੈਂਦਾ। ਸੱਚਾਈ ਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੋਕਿਆ ਕਿ ਇਸ ਕਰਕੇ ਵੀ ਮਨਾ ਤੈਨੂੰ ਸਮਝ ਪੈ ਜਾਏ ਤੇਰੀ ਕੀ ਚੀਜ਼ ਹੈ। ਭਗਤ ਧੰਨਾ ਜੀ ਕਿਉਂ ਇੰਨੀ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਤਨ ਆਪਣਾ ਨਹੀਂ, ਮਨ ਆਪਣਾ ਨਹੀਂ, ਤੇ ਧਨ ਵੀ ਟਿਕਣਾ ਨਹੀਂ। ਇਸੇ ਨੂੰ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿਉਂ ਮਦ ਮਾਖੀ ਸੀਚ ਸੀਚ ਕਾ ਇਕੱਤਰ ਕਰੇ, ਅਰਥ ਨਾ ਕਰ ਦਿੱਤੇ, ਜਿਉਂ ਮਦ ਮਾਖੀ ਸੀਚ ਸੀਚ ਕਾ ਇਕੱਤਰ ਕਰੇ, ਖਰੇ ਮਧੂ ਆਏ ਤਾਂ ਕਾ ਮੁੱਖ ਸ਼ਾਰਦਾਰ ਕੈ, ਸ਼ਾਰਦਾਰ ਤੇ ਸੁਆ ਮਧੂਆ ਦਰ ਕੇ ਸ਼ਹਿਦ ਚੋਣ ਵਾਲੇ ਆਏ, ਜਿਨ੍ਹਾਂ ਦਾ ਤਜਰਬਾ ਹੈ। ਉਹ ਕਿਵੇਂ ਸ਼ਹਿਦ ਚੁਣਦੇ ਸਨ? ਦਸਤਾਨੇ ਪਾ ਕੇ ਨਹੀਂ, ਥੱਲੇ ਉਹਨਾਂ ਨੇ ਅੱਗ ਬਾਲਣੀ, ਧੂੰ ਮਾਰੀ, ਧੂੰ ਨਿਕਲਣਾ, ਮੱਖੀਆਂ ਨੇ ਧੂੰ ਤੋਂ ਡਰਦੀਆਂ ਦੌੜ ਜਾਣਾ। ਕਹਿਣ ਲੱਗੇ ਜਿਨ੍ਹਾਂ ਨੇ ਇਕੱਠਾ ਕੀਤਾ ਉਹਨਾਂ ਦੇ ਮੂੰਹ ਚ ਧੂੰ ਪੈ ਗਿਆ, ਤੇ ਜਿਹੜਾ ਰੋਜ਼ ਆਕੜ ਦਾ ਲੰਘਦਾ ਸੀ ਉਹ ਸ਼ਹਿਦ ਚੋ ਕੇ ਲੈ। ਜੋ ਮਦ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ, ਹਰ ਮਧੂ ਆਏ ਤਾਂ ਕਹਿ ਰੂਪ ਸ਼ਾਰ ਡਾਲ ਕੇ, ਜੈਸੇ ਬਸ ਹੇਤ ਬਸ ਦਰ ਤੇ ਬਛੜਾ, ਜੈਸੇ ਬਚ ਹੇਤ ਗਊ ਸੰਕਤ ਹੈ ਖੀਰ, ਤੈ ਲੇ ਤੈ ਅਹੀਰ ਦੋਏ ਬਛੜਾ ਬਿੜਾਲ ਕੇ, ਜੈਸੇ ਧੜ ਖੋਦ ਖੋਦ ਕਰ ਬਿਲ ਸਾਜੈ ਮੂਸਾ, ਸਰਪ ਪੈਸਤ ਸਰਪ ਧਾਏ ਖਾਏ ਤਾਹੇ ਮਾਰ ਕੇ, ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ, ਅੰਤਕਾਲ ਛਾੜ ਚੱਲੇ ਗੁਰੂ ਕਰ ਚਾਰ। ਇਸ ਤੋਂ ਕੋਲ ਧਿਆਨ ਦੇ ਵਿੱਚ ਤੈਸੇ ਕੋਟ ਪਾਪ ਕਰ, ਪਤਾ ਨੀ ਕਿੰਨੇ ਕੋ ਪਾਪ ਕੀਤੇ, ਕਿੰਨਿਆਂ ਦਾ ਹੱਕ ਖਾਧਾ, ਕਿੰਨਿਆਂ ਨਾਲ ਬੇਈਮਾਨੀ ਕੀਤੀ, ਕਿੰਨਿਆਂ ਦੇ ਪੈਸੇ ਚੁਰਾਏ, ਕਿੰਨਿਆਂ ਦੇ ਪੈਸੇ ਮਾਰੇ। ਪਿਆਰਿਓ ਕੁਝ ਕੁ ਦਾ ਪਤਾ ਤਾਂ ਹੋ ਸਕਦਾ ਜਿਨ੍ਹਾਂ ਨਾਲ ਠੱਗੀ ਹੋਵੇ ਉਹਨਾਂ ਨੂੰ ਲੱਗ ਜਾਂਦਾ, ਕਈ ਠੱਗੀਆਂ ਮਾਰ ਕੇ ਪਰਦੇ ਚ ਜਿਉਂਦੇ ਰਹਿੰਦੇ ਨੇ, ਪਰ ਵਹਿਗੁਰੂ ਤਾਂ ਜਾਣਦਾ ਪਿਆ। ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂਲ, ਅੰਤਕਾਲ ਛਾੜ ਚੱਲੇ ਦੋ ਕਰ ਝਾੜ ਕੇ। ਭਗਤ ਧੰਨਾ ਜੀ ਦੇ ਬਚਨ ਨੂੰ ਫਿਰ ਅੱਗੇ ਅਰਥ ਕਰਨ ਲਈ ਨਾਲ ਕਹਿਣ ਲੱਗੇ, ਭਰਮਤ ਫਿਰਤ ਬਹੁ ਜਨਮ ਵਿਲਾਨੀ, ਤਨ ਮਨ ਧਨ ਨਹੀਂ ਧੀਰੇ, ਇਹ ਤਿੰਨਾਂ ਵਿੱਚੋਂ ਕੋਈ ਚੀਜ਼ ਨਾ ਟਿੱਕੀ। ਤਨ ਮੌਤ ਨੇ ਖਾ ਲਿਆ, ਮਨ ਭਟਕਦਾ ਰਿਹਾ, ਤੇ ਧਨ ਉਂਝ ਪੁੱਜ ਪੁੱਜ ਗਿਆ, ਇਹਨੂੰ ਜਿਉਂਦੇ ਨੂੰ ਸਾਂਭਣ ਵਾਲੇ ਆ ਗਏ। ਲਾਲਚ ਬਿਖ ਕਾਮ ਲੁਪਤ ਰਾਤਾ, ਇੱਕ ਲਾਲਚ ਨੇ ਤੇ ਦੂਸਰਾ ਭਾਈ ਕਾਮ ਨੇ, ਲਾਲਚ ਬਿਖ ਕਾਮ ਲੁਪਤ ਰਾਤਾ, ਰਾਤਾ ਦਰ ਤੇ ਰੰਗਿਆ ਹੋਇਆ, ਲਾਲਚ ਨੇ ਕਾਮ ਨੇ ਬੰਦੇ ਨੂੰ ਆਪਣੇ ਰੰਗ ਵਿਚ ਰੰਗ ਲਿਆ। ਕਹਿਣ ਲੱਗੇ ਮਨ ਵਿਸਰੇ ਪ੍ਰਭ ਹੀਰੇ, ਮਨ ਵਿਸਰੇ ਮਨ ਵਿੱਚੋਂ ਵਿਸਰ ਗਿਆ ਕੌਣ, ਪ੍ਰਭ ਹੀਰੇ, ਹੀਰੇ ਦਾ ਅੰਤ ਕਰਾਂਗੇ ਅਮੋਲਕ, ਜਿਸ ਜੈਸਾ ਹੋਰ ਕੋਈ ਨਹੀਂ। ਉਹ ਮਨਾ ਦੇਖ ਮਨ ਨੂੰ ਕਾਮ ਦੇ ਲਾਲਚ ਖਾ ਗਿਆ, ਅੰਤਰ ਆਤਮੇ ਮਨ ਵਿੱਚੋਂ ਪ੍ਰਭੂ ਹੀਰਾ ਵਿਸਰ ਗਿਆ। ਹੁਣ ਇਸ ਤੋਂ ਅੱਗੇ ਵਿਸਰੇ ਦਾ ਪ੍ਰਕਰਨ ਚੱਲੇਗਾ। ਮਹਾਰਾਜ ਬਚਨ ਕਰ ਲੱਗੇ ਕਿ ਬਿਖ ਫਲ ਮੀਚ ਲੱਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣੇ। ਦੇਖੋ ਉਹਨਾਂ ਦੇ ਸ਼ਬਦ ਦੀ ਉਡਾਰੀ। ਉਹ ਮਹਾਂਪੁਰਖ ਕਹਿ ਰਹੇ ਨੇ ਬਿਖ ਬਿਖ ਦਰ ਤੇ ਜ਼ਹਿਰ, ਫਲ ਮੀਠ ਲੱਗੇ ਮਨ ਬੋਰੇ, ਮਨ ਬੋਰੇ ਦਰ ਤੇ ਝੱਲੇ ਮਨਾ, ਕਮਲੇ ਮਨਾ, ਸ਼ਦਾਈ ਮਨਾ, ਜਿਹੜਾ ਜ਼ਹਿਰ ਤੈਨੂੰ ਬੜਾ ਮਿੱਠਾ ਲੱਗਦਾ ਹੈ। ਜੋ ਹੁਣ ਅੱਗੇ ਚੱਲੀ ਹੈ ਵਿਚਾਰ, ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਚਾਰ ਦਰ ਤੇ ਗਿਣਤੀ ਵਾਲਾ ਚਾਰ ਨਹੀਂ, ਇੱਥੇ ਚਾਰ ਦਰ ਤੇ ਸੋਹਣਾ ਸੁੰਦਰ, ਜਿਹਨੂੰ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਗਾਵੈ ਤੋਂ ਗੁਣ ਵਡਿਆਈਆਂ, ਚਾਰ ਚਾਰ ਦਰ ਤੇ ਸੋਹਣੀਆਂ ਸੁੰਦਰ, ਚਾਰ ਵਿਚਾਰ ਨਾ ਜਾਣਿਆ ਤੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਿਚਾਰ, ਜਿਹੜੀ ਤੇਰੇ ਆਚਰਣ ਨੂੰ ਸਾਥ ਦੇਣ ਵਾਲੀ ਸੀ ਉਹਨੂੰ ਕਦੀ ਤੂੰ ਵਿਚਾਰਿਆ ਹੀ ਨਹੀਂ, ਪਰ ਸਾਰੀ ਜ਼ਿੰਦਗੀ ਤੂੰ ਜ਼ਹਿਰ ਵਾਲੇ ਪਲਾਂ ਨੂੰ ਮਿੱਠੇ ਜਾਣ ਕੇ ਖਾਈ। ਬਿਖ ਫਲ ਮੀਚ ਲੱਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨਭਾਤੀ। ਗੁਣ ਜਿਹੜੇ ਚੰਗੇ ਗੁਣ ਧਾਰਨ ਕਰਦੇ ਸਨ ਉਹਨਾਂ ਤੋਂ ਵੱਧ ਪ੍ਰੀਤ ਬੜੀ ਅਨਭਾਤੀ। ਕਹਿਣ ਲੱਗੇ ਗੁਣਾਂ ਤੋਂ ਅੱਗੇ ਤੂੰ ਗੁਣ ਨਹੀਂ ਜਾਣੇ, ਪਰਮਾਤਮਾ ਨੂੰ ਪਾਉਣ ਵਾਲੇ ਗੈਰੀ ਗੁਣ ਨਹੀਂ। ਤੇ ਜਿਹੜੀ ਦੂਜੇ ਪਾਸੇ ਪ੍ਰੀਤ ਖਿੱਚ ਕੇ ਲਿਜਾਂਦੀ ਸੀ ਉਹਦੇ ਵਿੱਚ ਦਿਨ ਬ ਦਿਨ ਤੂੰ ਖਚਤ ਹੋਈ ਗਿਆ। ਜਨਮ ਮਰਨ ਫਿਰ ਤਾਨਿਆ, ਭਾਈ ਜਨਮ ਮਰਨ ਦੀਆਂ ਤੰਦਾਂ ਤਾਂ ਐਸੇ ਜਨਮ ਵਿੱਚ ਹੀ ਤੂੰ ਬਣਾਈ ਜਾਂਦਾ। ਇਸ ਮੈਂ ਭਾਵਤ ਜਿਹਾ ਲਿਆ, ਅਕਲੀਅਤ ਫਿਰ ਕਰਦੇ ਹਾਂ ਗੀਤੇ ਨਾਲ। ਮਹਾਰਾਜ ਜੀ ਨੇ ਕਿਹਾ ਵੀ ਮਿੱਠਾ ਲੱਗਦਾ ਸਹਿ, ਆਓ ਅਸੀਂ ਥੋੜਾ ਜਿਹਾ ਬਾਣੀ ਵਿੱਚੋਂ ਵੀ ਬਣਗੀ ਦੇਖੀ। ਕਈ ਬੰਦੇ ਸਾਰੀ ਜ਼ਿੰਦਗੀ ਸਿਰਫ ਤਰਕ ਕਟਾਕਸ਼ ਵਿੱਚ ਕੱਢ ਦਿੰਦੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਉਹਨਾਂ ਦੇ ਬਾਰੇ ਜੋ ਬਾਣੀ ਨੇ ਕਿਹਾ ਤੇ ਇਹਨੂੰ ਨਿੰਦਿਆ ਵਾਲੇ ਪਾਸੇ ਨਾਲ ਜਾਇਓ, ਉਹਨਾਂ ਨੂੰ ਜ਼ਹਿਰ ਮਿੱਠਾ ਲੱਗਦਾ, ਅੰਮ੍ਰਿਤ ਕੌੜਾ ਲੱਗਦਾ। ਉਹਨਾਂ ਨੂੰ ਨਾਮ ਤੰਗ ਕਰਦਾ ਪਿਆ ਤੇ ਦੁਨੀਆਂ ਦੀਆਂ ਗੱਲਾਂ ਨਿੰਦਿਆ ਚ ਬੜੀ ਬੜੀ ਮਿੱਠੀ ਲੱਗਦੀ ਹੈ। ਉਹਨਾਂ ਨੂੰ ਗੁਰੂ ਦਾ ਸ਼ਬਦ ਭਾਉਂਦਾ ਨਹੀਂ ਤੇ ਸੰਸਾਰ ਦੀਆਂ ਤਰਕ ਤਰਕ ਦੀਆਂ ਗੱਲਾਂ ਨੂੰ ਆਪਣੇ ਅੰਦਰ ਥਾਂ ਦਿੰਦੇ। ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਦੇ ਮੁਤਲਕ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕੀਤਾ। ਕਹਿਣ ਲੱਗੇ ਸਾਕਤ ਕੀ ਐਸੀ ਹੈ ਰੀਤ, ਇਹ ਸਾਕਤ ਦੀ ਜ਼ਿੰਦਗੀ ਦੀਨ ਦਾ ਢੰਗ ਹੈ ਕਿ ਹਰ ਗੱਲ ਪੁੱਠੀ ਸੋਚਣੀ। ਅੱਜ ਭਗਤ ਧੰਨਾ ਜੀ ਉਸ ਤੋਂ ਅੱਗੇ ਉਹਨਾਂ ਦਾ ਜ਼ਿਕਰ ਕਰ ਰਹੇ ਨੇ ਜਿਹੜੇ ਹਰ ਗੱਲ ਹੀ ਪੁੱਠੀ ਸੋਚਦੇ, ਉਹਨਾਂ ਸਿੱਧੀ ਤੰਦ ਕਦੀ ਨਹੀਂ ਪਾਉਂਦੀ। ਸਾਹਿਬ ਕਹਿ ਰਹੇ ਨੇ ਸਾਕਤ ਕੀ ਐਸੀ ਹੈ ਰੀਤ, ਜੋ ਕੁਛ ਕਰੇ ਸੋ ਸਗਲ ਵਪਰੀਤ, ਉਹ ਜੋ ਵੀ ਕੰਮ ਕਰੇਗਾ ਵਪਰੀਤ ਦਰ ਤੇ ਧਰਮ ਤੋਂ ਉਲਟਾ ਕਰੇਗਾ, ਜੋ ਧਰਮੀ ਕਰਨਗੇ ਉਹਨਾਂ ਤੋਂ ਉਲਟ ਚੱਲੇਗਾ। ਇਹ ਮਹਾਰਾਜ ਉਲਟਾ ਕਿਉਂ? ਉੱਥੇ ਅਸੀਂ ਬਾਣੀ ਚੋ ਦੇਖੀ, ਮਹਾਰਾਜ ਕਹਿੰਦੇ ਸਾਕਤ ਬੰਦਾ ਕਹਿ ਲੋ ਜਾਂ ਜਿਹਨੂੰ ਜ਼ਹਿਰ ਮਿੱਠਾ ਲੱਗਦਾ ਪਿਆ, ਮਹਾਰਾਜ ਕਹਿੰਦੇ ਉਹਦੀ ਹਰ ਪਰਿਭਾਸ਼ਾ ਹੀ ਉਲਟੀ ਹੁੰਦੀ। ਉਹ ਕਿਵੇਂ? ਜੋ ਭਲਾਈ ਸੋ ਬੁਰਾ ਜਾਣੇ, ਜਿਹੜੇ ਕੰਮ ਨੇ ਉਹਦਾ ਭਲਾ ਹੋਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇੰਨਾ ਪੁੱਠਾ ਦਿਮਾਗ ਚੱਲਦਾ, ਜਿਹਨੇ ਭਲਾ ਕਰਨਾ ਉਹਨਾਂ ਬਾਰੇ ਬੁਰਾ ਸੋਚਣ ਲੱਗ ਪੈਂਦਾ, ਮੈਨੂੰ ਡੋਬਣ ਗਏ। ਜੋ ਭਲਾਈ ਸੋ ਬੁਰਾ ਜਾਣੇ, ਸਾਚ ਕਹੇ ਸੋ ਵਿਖੇ ਸਮਾਨੇ, ਜੇ ਉਹਨੂੰ ਸੱਚੇ ਨਾਮ ਦੀ ਕੋਈ ਗੱਲ ਸੁਣਾਏ ਤੇ ਉਹਨੂੰ ਅੰਜ ਲੱਗਦਾ ਜਿਵੇਂ ਕਿਸੇ ਨੇ ਜ਼ਹਿਰ ਮੈਨੂੰ ਦੇ ਦਿੱਤਾ ਹੋਵੇ, ਕਿਉਂਕਿ ਨਾਮ ਨੂੰ ਕਦੀ ਚੰਗਾ ਵੀ ਲੱਗਦਾ, ਜ਼ਹਿਰ ਮਿੱਠਾ ਲੱਗਦਾ। ਜੋ ਭਲਾਈ ਸੋ ਬੁਰਾ ਜਾਣੇ, ਸਾਚ ਕਹੇ ਸੋ ਵਿਖੇ ਸਮਾਨੇ, ਜਾਣੇ ਨਾ ਹੀ ਜੀਤ ਅਰ ਹਾਰ, ਇਹ ਵਾਲੇਵਾ ਸਾਖਤ ਸੰਸਾਰ। ਜੋ ਹਲਾਲ ਸੋ ਪੀਵੈ ਬੋਰਾ, ਜੋ ਜ਼ਹਿਰ ਹੈ ਵਿਸ਼ੇ ਵਾਸਨਾਵਾਂ ਦਾ, ਦੁਨੀਆਂ ਦੇ ਮਾੜੇ ਕਰਮਾਂ ਦਾ, ਉਹਨੂੰ ਝੱਲਾ ਗੱਟ ਗੱਟ ਕਰਕੇ ਪੀ ਜਾਂਦਾ। ਜੋ ਹਲਾਵਤ ਸੋ ਪੀਵੈ ਬੋਰਾ, ਅੰਮ੍ਰਿਤ ਨਾਮ ਜਾਣੈ ਕਰ ਕੌੜਾ, ਨਾਮ ਉਹਨੂੰ ਕੌੜਾ ਲੱਗਦਾ ਤੇ ਦੁਨੀਆਂ ਦੇ ਵਿਸ਼ੇ ਵਾਸਨਾਵਾਂ ਉਹਨੂੰ ਮਿੱਠੇ ਲੱਗਦੇ। ਸਿਰਫ ਅਜੇ ਪਰਮਾਨ ਜੀ ਦੂਜਾ ਬਾਣੀ ਵਿੱਚ ਇੱਕ ਹੋਰ ਇਸ ਸੰਬੰਧੀ ਕਹਿਣ ਲੱਗੇ, ਅੰਮ੍ਰਿਤ ਕੌੜਾ ਵਿਖਿਆ ਵਿਖੀ, ਜ਼ਹਿਰ ਮਿੱਠਾ ਲੱਗਦਾ ਅੰਮ੍ਰਿਤ ਕੌੜਾ ਲੱਗਦਾ, ਸਾਕਤ ਕੀ ਵਿਦ ਨਿਰਨੈਨੋ ਡਿਠੀ ਕੂੜ ਕਪਟ ਅਹੰਕਾਰ ਜਾਣਾ ਨਾਮ ਜਪਤ ਜਾਣ ਵਿਸ਼ ਵਿਸ਼ੂ ਦਸਾਨਾ ਕਹਿੰਦੇ ਨੇ ਨਾਮ ਦੀ ਗੱਲ ਚੱਲੇ ਤੇ ਅੰਜ ਲੱਗਦਾ ਜਿਵੇਂ ਪਿੱਛੂ ਨੇ ਡੰਗ ਮਾਰ ਦਿੱਤਾ। ਇਹਦਾ ਮਤਲਬ ਹੈ ਜਿਹੀਆਂ ਕਿਸਮਾਂ ਦੇ ਲੋਕ ਹੁੰਦੇ ਨੇ ਸਮਾਜ ਚ, ਜੋ ਮਹਾਰਾਜ ਜੀ ਕਹਿ ਰਹੇ ਨੇ ਕਿ ਲੋਕਾਂ ਨੂੰ ਪਰਮਾਤਮਾ ਦੀ ਪ੍ਰੀਤ ਨਹੀਂ ਸੰਸਾਰ ਦੀ ਪ੍ਰੀਤ ਹੈ। ਨਾਮ ਅੰਮ੍ਰਿਤ ਨੂੰ ਜ਼ਹਿਰ ਕਹਿੰਦੇ ਨੇ ਤੇ ਜਿਹੜਾ ਜ਼ਹਿਰ ਉਹਨੂੰ ਕਹਿੰਦੇ ਨੇ। ਇਹਦੇ ਵਿੱਚ ਸਵਾਲ ਬੜਾ ਕੀ ਕਾਰਨ ਕਿ ਅੱਜ ਦੇਖੋ ਕੋਈ ਅਖਾੜਾ ਰੱਖਣਾ ਹੋਵੇ ਤੇ ਮੇਰਾ ਖਿਆਲ ਹੈ ਸਾਨੂੰ ਪੈਰ ਰੱਖਣ ਨੂੰ ਥਾਂ ਨਹੀਂ ਮਿਲੇਗੀ, ਤੇ ਜੇ ਕਿਤੇ ਬਾਣੀ ਦਾ ਸ਼ਬਦ ਦਾ ਕੀਰਤਨ ਹੋਵੇ ਉੱਥੇ ਮਨ ਕਿਉਂ ਨਹੀਂ ਭਿੱਜਦਾ ਪਿਆ। ਵਾਸ਼ਨਾਵਾਂ ਵਾਲੇ ਪਾਸੇ ਬੰਦਾ ਆਪਣੇ ਸਰੀਰ ਨੂੰ ਰੋਗ ਵੀ ਲੱਗ ਜਾਏ ਤਾਂ ਵੀ ਪਰਵਾਹ ਨਹੀਂ ਕਰਦਾ, ਤੁਰਿਆ ਜਾਂਦਾ, ਤੇ ਜਿੱਥੇ ਤਨ ਮਨ ਨੂੰ ਠੰਡ ਪੈਣੀ ਉੱਥੇ ਬੰਦੇ ਦਾ ਅੰਦਰ ਟਿਕਣ ਨੂੰ ਤਿਆਰ ਹੀ ਨਹੀਂ। ਭਗਤ ਧੰਨਾ ਜੀ ਕਹਿ ਰਹੇ ਨੇ ਦੇਖੋ ਇਹ ਸਮਾਜ ਦੀ ਖਾਲਤ ਹੈ, ਜ਼ਹਿਰ ਮਿੱਠਾ ਲੱਗ ਰਿਹਾ, ਅੰਮ੍ਰਿਤ ਕੌੜਾ ਲੱਗ ਰਿਹਾ, ਫਿਰ ਉਹ ਜ਼ਹਿਰ ਇੰਨਾ ਅਸਰ ਬੰਦਿਆਂ ਤੇ ਕਰਦਾ, ਉਹਨਾਂ ਦੀ ਸੋਚਣੀ, ਉਹਨਾਂ ਦੀ ਦੇਖਣੀ, ਉਹਨਾਂ ਦਾ ਬੋਲਣਾ, ਹਰ ਕਿਸਮ ਦੇ ਉਹ ਪੁੱਠੇ ਸੋਚਦੇ ਨੇ। ਉਹ ਕਦੀ ਸਿੱਧੀ ਤੰਦ ਮੈਂ ਅੱਗੇ ਸ਼ਬਦ ਪਾਇਆ ਸਿੱਧੀ ਤੰਦ ਨਹੀਂ ਮਾਰਦੇ। ਆਹ ਉਹਨਾਂ ਦੇ ਬਾਣੀ ਬਾਰੇ ਇੱਕ ਦੋ ਹੋਰ ਬਚਨ ਦੇਖ ਲਈਏ ਕਿਵੇਂ ਪੁੱਠਾ ਸੋਚਦੇ ਨੇ। ਮਹਾਰਾਜ ਕਹਿੰਦੇ ਪਹਿਲੀ ਗੱਲ ਕਿ ਉਹਨਾਂ ਦਾ ਹੰਕਾਰ ਕਹਿੰਦਾ ਮੇਰੇ ਤੋਂ ਵੱਡਾ ਕੋਈ ਨਹੀਂ, ਜੋ ਕੁਝ ਮੈਂ ਕਰਨਾ ਮੈਂ ਹੀ ਸਭ ਠੀਕ ਹਾਂ, ਬਾਕੀ ਸਭ ਹੋਰ। ਗੁਰੂ ਸਾਹਿਬ ਦਾ ਵਚਨ ਹੈ, ਦੋ ਤਿੰਨ ਮੈਂ ਸ਼ਬਦ ਹੋਰ ਲੈਣੇ ਇਸ ਦੇ ਮੁਤਾਬਕ ਕਿ ਪੁੱਠੀ ਸੋਚ ਕੀ ਹੈ। ਇਹ ਵਚਨ ਹੈ, ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਨਾ ਸੁਣਦੇ ਨੇ ਤੇ ਨਾ ਗਾਉਂਦੇ ਨੇ, ਬਤਨ ਹੀ ਅਸਮਾਨ ਗਿਰਾਵੈ। ਜੇ ਉਹਨਾਂ ਕੋਲ ਗੱਲਾਂ ਕਰਨ ਦੀ ਸ਼ੁਰੂਆਤ ਕਰ ਦਿਓ ਤੇ ਗੱਲਾਂ ਨਾਲ ਅਸਮਾਨ ਨੂੰ ਵੀ ਧਰਤੀ ਤੇ ਥੱਲੇ ਲੈ ਆਉਣਗੇ, ਤੇ ਮੈਨੂੰ ਬਖਸ਼ ਦਿਆ ਜੇ ਜਿਹੜਾ ਸ਼ਬਦ ਮੈਂ ਕਹਿ ਰਿਹਾ ਹੈ ਸਾਡੀ ਖਾਲਤ, ਖਾਸ ਕਰਕੇ ਬਾਹਰਲੇ ਮੁਲਕਾਂ ਵਿੱਚ ਮੈਂ ਖਾਸ ਕਰਕੇ ਸ਼ਬਦ ਵਰਤਿਆ, ਉੱਥੋਂ ਦੇ ਔਗਣ ਆਪਣੇ ਨੇ, ਇੱਥੋਂ ਦੇ ਆਪਣੇ ਨੇ। ਤੁਸੀਂ ਦੇਖੋ ਕਿ ਛੁੱਟੀ ਵਾਲੇ ਦਿਨ ਅੰਦਰ ਕੀਰਤਨ ਕਥਾ ਪਾਠ ਹੁੰਦਾ ਤੇ ਬਾਹਰ ਲੋਕ ਟੋਲੀਆਂ ਬਣਾ ਕੇ ਜ਼ਹਿਰ ਪੀਂਦੇ ਹੁੰਦੇ, ਨਿੰਦਿਆ ਚੁਗਲੀ ਇਹਨਾਂ। ਹੋ ਸਕਦਾ ਮੇਰੀ ਗੱਲ ਚੰਗੀ ਨਾ ਲੱਗੇ, ਕਹਿਣਗੇ ਅੱਧੀ ਦੂਰੋਂ ਆ ਗਿਆ ਇਹ ਸਾਨੂੰ ਮਤਾਂ ਦੇਣ ਲੱਗ ਪਿਆ। ਮੈਂ ਮਤ ਨਹੀਂ, ਮੈਂ ਜੋ ਗੁਰੂ ਕਹਿੰਦਾ ਨਾ ਸੁਣਨਾ ਨਾ ਕਹਿਣਾ, ਕਦੀ ਗੁਰੂ ਦੇ ਨੇੜੇ ਨਹੀਂ ਗਿਆ। ਇੰਨੀ ਪੁੱਠੀ ਸੋਚ ਹੈ, ਗੁਰੂ ਰਾਮਦਾਸ ਜੀ ਨੇ ਕਿਹਾ ਜੇ ਕਿਤੇ ਭੁੱਲ ਕੇ ਸੰਗਤ ਵੀ ਦੋ ਘੜੀਆਂ ਬਹਿ ਜਾਣ ਉਹਨਾਂ ਨੇ ਬਹਿਣਾ ਵੀ ਮੁਸ਼ਕਲ ਹੋ ਜਾਂਦਾ। ਇੱਕ ਵਾਰ ਅਰਜ਼ ਕੀਤੀ ਸੀ ਕਿਉਂ ਜ਼ਿੰਦਗੀ ਚੇਂਜ ਨਹੀਂ ਹੁੰਦੀ, ਤਬਦੀਲੀ ਕਿਉਂ ਨਹੀਂ ਆਉਂਦੀ। ਗੁਰੂ ਸੰਗਤ ਵਿੱਚ ਤਿੰਨ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਆਉਂਦੇ, ਵੈਸੇ ਸਤਿਗੁਰੂ ਮਿਹਰ ਕਰੇ ਤਬਦੀਲੀ ਬੜੀ ਵੱਡੀ ਆਉਂਦੀ ਹੈ ਜੇ ਕੋਈ ਸਿਮਰਨ ਕਰੇਗਾ, ਭਜਨ ਬੰਦਗੀ ਕਰੇਗਾ। ਕਿਉਂਕਿ ਅਚਨਚੇਤ ਸਿਮਰਨ ਬਾਣੀ ਸ਼ਬਦ ਤੇ ਸੇਵਾ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਇਹਦੇ ਅੰਦਰ ਚੇਂਜ ਕਰ ਜਾਂਦੇ। ਜਿਵੇਂ ਸਮੁੰਦਰ ਦਾ ਖਾਰਾ ਪਾਣੀ ਉੱਡ ਜਾਵੇ ਤੇ ਆਪਣੇ ਆਪ ਹੀ ਮਿੱਠਾ ਬਣ ਜਾਂਦਾ, ਤੇ ਜਦੋਂ ਕੋਈ ਗੁਰੂ ਸੰਗਤ ਵਿੱਚ ਆ ਕੇ ਜੁੜਦਾ ਉਹਦੇ ਅੰਦਰ ਦੀ ਮਾੜੀ ਬਿਰਤੀ ਨੂੰ ਗੁਰੂ ਸਿਮਰਨ ਦੀ ਬਦੌਲਤ, ਸਿਮਰਨ ਦੀ ਤੋਫੈਲ, ਸ਼ਬਦ ਦੀ ਕਿਰਪਾ ਨਾਲ ਆਪਣੇ ਆਪ ਹੀ ਚੇਂਜ ਕਰ ਦਿੰਦੇ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਕਾਸ਼ਿਓ, ਮਲੀਨ ਬੁੱਧ ਹਸ਼ਨਈ, ਮੈਰੀ ਬੁੱਧੀ ਵੀ ਚੰਗੀ ਹੋ। ਪਰ ਇੱਥੇ ਮੇਰੀ ਬੇਨਤੀ ਹੈ ਜਿਹੜੀ, ਜੇ ਮੰਨ ਲਓ ਉਹ ਆਪ ਹੀ ਜਾਣ, ਬੜਾ ਮੁਸ਼ਕਲ ਜੇ ਬਹਿਣਾ ਉਹਨਾਂ ਦਾ। ਤੇ ਇੱਥੋਂ ਤੱਕ ਕਈ ਬੰਦੇ ਸੰਗਤ ਚ ਇਹੋ ਜਿਹਾ ਹੁੰਦੇ ਆ, ਕਥਾ ਕੀਰਤਨ ਕਰਦਾ ਹੋਈਏ ਦੋ ਚਾਰ ਬੰਦੇ ਇਹੋ ਜਿਹੇ ਆ ਜਾਣ, ਵਾਈਬ੍ਰੇਸ਼ਨ ਉਹਨਾਂ ਦੇ ਸਵਾਸ ਇੰਨੇ ਕੁ ਮਾੜੇ ਹੁੰਦੇ, ਮੈਨੂੰ ਬਖਸ਼ ਦਿਓ। ਕਈ ਵਾਰੀ ਉਹ ਟਿੱਕਿਆ ਹੋਇਆ ਨੇੜੇ ਬੈਠਿਆਂ ਵਿੱਚ ਵੀ ਖਲਲ ਪਾਉਣ ਲੱਗ ਪੈਂਦੇ। ਕੋਈ ਜ਼ਰੂਰੀ ਨਹੀਂ ਕਿ ਕਿਸੇ ਨੂੰ ਗੋਡਾ ਜਾਂ ਪੈਰ ਜਾਂ ਹੱਥ ਨੱਪ ਕੇ ਡਿਸਟਰਬ ਕਰਨਾ ਜਾਂ ਤੰਗ ਕਰਨਾ। ਜਦੋਂ ਬੰਦਾ ਕੋਲ ਬੈਠਾ ਹੋਇਆ ਸੰਗਤ ਵਿੱਚ ਗੰਦੇ ਕੁਰਨੇ ਬਣਾਈ ਗਏ, ਉਹ ਕੋਲ ਬੈਠੇ ਹੋਏ ਨੂੰ ਤੰਗ ਕਰਨਾ ਪੈਂਦਾ। ਇਹ ਅਚਨਚੇਤ ਬੰਦੇ ਨੂੰ ਟਿਕਣ, ਦੂਜੇ ਨੂੰ ਉਹ ਟਿਕਣ ਨਹੀਂ ਦਿੰਦਾ। ਇਹ ਮਹਾਰਾਜ ਜੀ ਨੇ ਐਵੇਂ ਨੀ ਭਗਤ ਧੰਨਾ ਜੀ ਨੇ ਕਿਹਾ, ਕਹਿਣ ਲੱਗੇ ਖਾਲਤ ਜਿਵੇਂ ਕਿ ਅੰਦਰ ਜ਼ਹਿਰ ਇਕੱਠਾ ਕਰ ਰਹੇ ਨੇ, ਮਿੱਠੇ ਨੂੰ ਜ਼ਹਿਰ ਕਹਿ ਰਹੇ ਨੇ, ਜ਼ਹਿਰ ਨੂੰ ਮਿੱਠਾ ਕਹਿ ਰਹੇ। ਗੁਰੂ ਰਾਮਦਾਸ ਜੀ ਦਾ ਵਚਨ ਹੈ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਕਿਉਂ ਜੀ, ਕਹਿਣ ਲੱਗੇ ਉਹ ਵੱਲ ਛਲ ਕਰ ਝੱਟ ਕੱਢ ਦੇ। ਇਹਦਾ ਕਾਰਨ ਇਹ ਵੀ ਵਿੱਚ ਸੱਚੇ ਕੂੜ ਨਾ ਗੱਡੇਈ ਮਨ ਵੇਖੋ ਕਰਮ ਜਾਸ ਉਹ ਵੱਲ ਛਲ ਕਰ ਝੱਟ ਕੱਢ ਦੇ ਫਿਰ ਜਾਏ ਵਹੇ ਕੂੜਿਆਂ ਪਾਸ ਉਹਨਾਂ ਦਾ ਅੰਦਰ ਟਿਕਦਾ ਨਹੀਂ। ਬੰਦਾ ਘਰੋਂ ਕੰਮ ਵੀ ਛੱਡ ਕੇ ਆਇਆ ਛੁੱਟੀ ਵਾਲੇ ਦਿਨ ਪਹੁੰਚਿਆ ਵੀ ਮੈਂ ਕਹਿੰਦਾ ਗੁਰਦੁਆਰੇ ਨੂੰ ਬਣਾ ਆਪਣੀ ਮੈਂ ਗੱਲ ਕਰ ਰਿਹਾ ਤੂੰ ਜੌਬ ਦੀ ਤਰ੍ਹਾਂ ਹੀ ਕਿਤੇ ਮੱਥਾ ਟੇਕਣ ਲੱਗ ਪਓ ਤੇਰਾ ਭਲਾ ਹੋ ਜਾਵੇ। ਜੇ ਫੈਕਟਰੀ ਤੇ ਕੰਮ ਕਰਨ ਜਾਂਦੇ ਆ ਤੇ ਸਾਰੇ ਵਰਕਰ ਬਾਹਰ ਖਲੋ ਕੇ ਆਪਸ ਚ ਗੱਲਾਂ ਕਰੀ ਜਾਣ ਦੂਜੇ ਦਿਨ ਮਾਲਕ ਅੰਦਰ ਵੜਨ ਦਿਓਗਾ। ਜੌਬ ਹੀ ਸਮਝ ਕੇ ਗੁਰਦੁਆਰੇ ਆ ਗਿਆ ਉੱਥੇ 8 ਘੰਟੇ 10 ਘੰਟੇ ਤੂੰ ਪੂਰੀ ਹੱਡ ਭਰਵੀ ਮਿਹਨਤ ਕਰਨਾ ਹੈ। ਮਨਾ ਤੂੰ ਇਹ ਸਮਝ ਲੈ ਮੈਂ ਹਫਤੇ ਬਾਅਦ ਗੁਰੂ ਕੋਲ ਆਇਆ ਮੈਂ ਖੱਬੇ ਸੱਜੇ ਸਭ ਕੁਝ ਛੱਡ ਕੇ ਗੁਰੂ ਦਾ ਬਚਨ ਸੁਣਨਾ ਐਤਵਾਰ ਸੁਣਿਆ ਅਗਲੇ ਐਤਵਾਰ ਤੱਕ ਮੈਂ ਗੁਰੂ ਨੂੰ ਆਪਣਾ ਸਬਕ ਸੁਣਾਉਣਾ ਤੇ ਸਾਲ ਬਾਅਦ ਕਿੰਨੀ ਤਰੱਕੀ ਹੋ ਜਾਏਗੀ ਕਿੰਨਾ ਅੰਦਰ ਜਿਹੜਾ ਉਹ ਮਾਲਕ ਦੇ ਚਰਨਾਂ ਵੱਲ ਜੁੜੇਗਾ। ਗੁਰੂ ਸਾਹਿਬ ਨੇ ਕਿਹਾ ਤਿੰਨ ਤਰ੍ਹਾਂ ਦੀ ਬਿਰਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪੁੱਛਿਆ ਸੀ ਸਿੱਖਾਂ ਨੇ ਮਹਾਰਾਜ ਸਾਰੇ ਤਬਦੀਲ ਕਿਉਂ ਨਹੀਂ ਹੁੰਦੇ ਉਦੋਂ ਵੀ ਇਹ ਸੀ ਇਹ ਅੱਜ ਦੀ ਕਹਾਣੀ ਉਦੋਂ ਵੀ ਸੀ ਤੇ ਅਗਾਂ ਵੀ ਰਹੇਗੀ ਪਰ ਜਿਹੜਾ ਸਮਝ ਜਾਏਗਾ ਉਹਦੀ ਜ਼ਿੰਦਗੀ ਸਹੀ ਰਸਤੇ ਤੇ ਚੱਲ ਪਈ। ਮਹਾਰਾਜ ਜੀ ਨੇ ਇੱਕੋ ਗੱਲ ਕਹੀ ਸੀ ਕਿ ਪਾਣੀ ਵਿੱਚ ਪੱਥਰ ਰੱਖੋ ਪਾਣੀ ਵਿੱਚ ਮਿੱਟੀ ਦਾ ਡਲਾ ਢੇਲਾ ਰੱਖੋ ਥੋੜੀ ਜਿਹੀ ਮਿੱਟੀ ਦਾ ਟੁਕੜਾ ਜੰਮਿਆ ਹੋਇਆ ਰੱਖ ਲਓ ਤੇ ਪਾਣੀ ਵਿੱਚ ਮਿੱਠਾ ਪਾ ਦਿਓ। ਪਾਣੀ ਇੱਕੋ ਹੀ ਹੈ ਪਰ ਤਿੰਨਾਂ ਦੇ ਸੁਭਾਅ ਵੱਖਰੇ ਵੱਖਰੇ। ਮਿੱਟੀ ਵਾਲਾ ਜਿਹੜਾ ਨਿੱਕਾ ਜਿਹਾ ਛੋਟਾ ਜਿਹਾ ਡਲਾ ਹੈ ਉਹ ਪਾਣੀ ਵਿੱਚ ਗਲ ਜ਼ਰੂਰ ਜਾਏਗਾ ਪਰ ਆਪਣੀ ਹੋਂਦ ਨੂੰ ਖਤਮ ਨਹੀਂ ਹੁੰਦਾ। ਜਿਹੜਾ ਆਕਾਰ ਸੀ ਉਹ ਗਲ ਕੇ ਉਸ ਪਾਣੀ ਤੇ ਬਰਤਨ ਦੀ ਤਹਿ ਥੱਲੇ ਜੰਮ ਗਿਆ ਪਰ ਮਿੱਟੀ ਨੇ ਆਪਣੀ ਹੋਂਦ ਤਾਂ ਨਹੀਂ ਮਰਨ ਦਿੱਤੀ। ਪੱਥਰ ਉਹ ਤਾਂ ਮਿੱਟੀ ਦੀ ਤਰ੍ਹਾਂ ਗਲਿਆ ਵੀ ਨਹੀਂ ਥੋੜਾ ਜਿਹਾ ਬਾਹਰੋਂ ਭਿੱਜਿਆ ਉਹਨੂੰ ਅੰਦਰੋਂ ਹੱਥ ਪਾ ਕੇ ਦੇਖੋ ਫਿਰ ਪੱਕੇ ਦਾ ਪੱਕਾ। ਕਹਿਣ ਲੱਗੇ ਕਦੀ ਮਿੱਠੇ ਨੂੰ ਹੱਥ ਮਾਰੋ ਇਸ ਦੀ ਕੋਈ ਪਾਣੀ ਦਾ ਰੂਪ ਹੀ ਹੋ ਜਾਂਦਾ। ਗੁਰੂ ਸੰਗਤ ਵਿੱਚ ਤਿੰਨ ਤਰ੍ਹਾਂ ਦੀ ਬਿਰਤੀ ਆਉਂਦੀ ਹੈ। ਇਹ ਮੈਂ ਫਿਰ ਖਿਮਾ ਜ਼ਰੂਰ ਮੰਗ ਲਾਂ ਕਿਸੇ ਤੇ ਤਰਕ ਕਾਕਸ਼ ਨਹੀਂ। ਇੱਕ ਉਹ ਬਿਰਤੀ ਹੈ ਜਿਹੜੀ ਇਸ ਚਾਰ ਦੁਆਰੀ ਵਿੱਚ ਥੋੜੀ ਜਿਹੀ ਖਿਲਦੀ ਹੈ ਮਿੱਟੀ ਦੀ ਤਰ੍ਹਾਂ ਵੀ ਸੱਚਮੁੱਚ ਆਪਣੀ ਹੋਂਦ ਛੱਡ ਜਾਈਏ ਸੋਚਦਾ ਮਨ ਵੀ ਆਖਰ ਇੰਨਾ ਕੀਰਤਨ ਕਥਾ ਬਾਣੀ ਸੁਣੀ ਹੈ ਪਰ ਬਾਹਰ ਨਿਕਲ ਕੇ ਉਸੇ ਤਰ੍ਹਾਂ ਫਿਰ ਉਹਦੀ ਬਿਰਤੀ ਚ ਤਬਦੀਲੀ ਨਹੀਂ। ਦੂਜਾ ਉਹ ਵੀ ਜਿਹੜਾ ਮੁੱਦਤਾਂ ਤੋਂ ਆੜੇ ਹੈ ਪੱਥਰ ਬਣਿਆ ਭਿੱਜਦਾ ਥੋੜਾ ਬਹੁਤਾ ਲੋੜ ਵੀ ਭਿੱਜਦਾ ਬਾਹਰ ਫਿਰ ਪੱਥਰ ਦਾ ਪੱਥਰ ਪਰ ਤੀਜੇ ਐਸੀ ਕਿਰਪਾ ਵਾਲੇ ਆਉਂਦੇ ਨੇ ਗੁਰੂ ਮਿਹਰ ਕਰਦਾ ਮਿੱਠੇ ਦੀ ਤਰ੍ਹਾਂ ਅੱਜ ਆਏ ਸਾਲ ਦੋ ਸਾਲ ਬਾਅਦ ਕਈ ਵਾਰੀ ਦੇਖੀਦਾ ਕਥਾ ਕਰਨ ਵਾਲੇ ਅਸੀਂ ਉੱਥੇ ਖਲੋਤੇ ਹੁੰਦੇ ਹਾਂ ਉਹ ਬੰਦੇ ਰੁਖਾਨੀਅਤ ਵਿੱਚ ਬਹੁਤ ਅੱਗੇ ਨਿਕਲ ਜਾਂਦੇ ਕਿਉਂਕਿ ਉਹ ਚੱਲਦੇ ਪਏ ਨੇ ਉਹ ਸਫ਼ਰ ਵਿੱਚ ਨੇ ਰੁਕਣਾ। ਸਾਡਾ ਨਾਮ ਨੇ ਪਹਿਲੇ ਦਿਨ ਅਰਜ਼ ਕੀਤੀ ਸੀ ਕਿ ਗਾਂ ਤੇ ਦੇਹ ਦਾ ਅਰਥ ਹੀ ਇਹ ਵੇ ਕਿ ਜਿਹੜਾ ਗਤੀਸ਼ੀਲ ਹੈ ਜਿਹੜਾ ਵਿਕਾਸ ਕਰ ਰਿਹਾ ਸਰੀਰ ਗਤੀਸ਼ੀਲ ਹੈ ਪਰ ਮਨ ਕਿਉਂ ਨਹੀਂ ਅੱਗੇ ਤਰੱਕੀ ਕਰਦਾ। ਖੈਰ ਗੁਰੂ ਸਾਹਿਬ ਦੇ ਬਚਨਾਂ ਵਿੱਚੋਂ ਕਹਿਣ ਲੱਗੇ ਭਾਈ ਜਿਹੜੇ ਜ਼ਹਿਰ ਸੰਚਦੇ ਨੇ ਉਹਨਾਂ ਦਾ ਸੁਭਾਅ ਹੈ ਹਰ ਕਾ ਸੁਨਾ ਨਾ ਹਰ ਗੁਣ ਕਾਮ ਹੈ ਵਤਨ ਕੀ ਅਸਮਾਨ ਗਿਰਾ ਮੈਂ ਐਸੇ ਲੋਕਨ ਸਿਉ ਕਿਆ ਕਹੀਏ ਜੋ ਪ੍ਰਭ ਕੀ ਹੈ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀ। ਬੜੀ ਵੱਡੀ ਗੱਲ ਕਹਿ ਦਿੱਤੀ ਡਰਾਨੇ ਰਹੀ ਭਗਤ ਤਾਂ ਡਰਦਾ ਨਹੀਂ ਹੁੰਦਾ ਤੇ ਕਬੀਰ ਸਾਹਿਬ ਉਹ ਮਹਾਂਪੁਰਖ ਜਿਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਵਿਦਵਾਨ ਆਇਆ ਪੰਡਿਤ ਆਇਆ ਰਾਜਾ ਆਇਆ ਕੋਈ ਆਇਆ ਕਿਸੇ ਦੀ ਪਰਵਾਹ ਨਾ ਕੀਤੀ। ਕਹਿਣ ਲੱਗੇ ਭਾਈ ਕਿ ਜੇ ਆਪਣੇ ਅੰਦਰ ਰੂਹਾਨੀਅਤ ਵਾਲੇ ਨੂੰ ਬਚਾਉਣਾ ਚਾਹੁੰਦੇ ਜਿਹੜੇ ਬੰਦੇ ਜ਼ਹਿਰ ਸਾਰਾ ਦਿਨ ਇਕੱਠਾ ਕਰਦੇ ਨੇ ਉਹਨਾਂ ਤੋਂ ਆਪਣੇ ਆਪ ਨੂੰ ਬਚਾ। ਤਿੰਨ ਤੇ ਸਦਾ ਡਰਾਨੇ ਰਹੀ ਹੈ ਉਹਨਾਂ ਦਾ ਸੁਭਾਅ ਕੀ ਆਪ ਨਾ ਦੇ ਚੁਰੂ ਬਲ ਭਾਵੇਂ ਕਦੀ ਪਿਆਸੇ ਦੇ ਮੂੰਹ ਚ ਕੁੱਟ ਪਾਣੀ ਦਾ ਚਿਮਚਾ ਪਾਣੀ ਦਾ ਚੁਰੂ ਦਰਦ ਕਰ ਲਈਏ ਚੁਲੀ ਪਾਣੀ ਦੀ ਨੀ ਪਾਈ ਤੇ ਨਿੰਦਾ ਜੇ ਗੰਗਾ ਨਹੀਂ ਤੇ ਤਵੇ ਉਹਨਾਂ ਦੇ ਲੜਦੇ ਨੇ ਨਿੰਦਿਆ ਉਹਨਾਂ ਦੀ ਕਰਦੇ ਨੇ ਜਿਵੇਂ ਗੰਗਾ ਵਰਗੀ ਨਦੀ ਪੈਦਾ ਕਰ ਦਿੱਤੀ। ਮਹਾਰਾਜ ਕਹਿੰਦੇ ਨੇ ਭਾਈ ਇਹ ਉਹਨਾਂ ਲੋਕਾਂ ਦਾ ਸੁਭਾਅ ਹੈ ਛੱਡ ਚਰਚਾ ਆਣ ਨਾ ਜਾਂਦੇ ਵਿੱਚੋਂ ਮੈਂ ਦੁਕਾਨ ਲਈਆਂ ਨੇ ਬ੍ਰਹਮਾ ਰੂਪੋ ਕਹਿਓ ਨਾ ਮਾਨੇ ਬ੍ਰਹਮਾ ਦਰਤ ਕਿਹਾ ਜਾਂਦਾ ਉਹਨੇ ਵੇਦ ਰਚੇ ਸਿਰਫ ਇੱਕ ਉਦਾਹਰਨ ਲੈਣੀ ਹੈ ਕਹਿੰਦੇ ਇੱਥੇ ਬ੍ਰਹਮਾ ਵਰਗਾ ਗਿਆਨ ਦਾ ਰਚੈਤਾ ਵੀ ਆ ਜਾਏ ਉਹਦੀ ਬੱਸ ਕਰਾ ਦੇਣਗੇ ਵੱਡੇ ਵੱਡੇ ਗਿਆਨੀਆਂ ਦੀ ਪਰਵਾਹ ਨਹੀਂ ਕਰ। ਭਗਤ ਧੰਨਾ ਜੀ ਕਹਿ ਰਹੇ ਨੇ ਇੱਕ ਬਿਰਤੀ ਹੈ, ਇਹ ਜ਼ਹਿਰ ਸੰਜ ਰਿਹਾ ਹੈ, ਇਹਨੇ ਨਾਮ ਦੀ ਮਿਠਾਸ ਨੂੰ ਛੱਡ ਦਿੱਤਾ। ਬੰਦਗੀ ਕੌੜੀ ਲੱਗਦੀ ਹੈ, ਕਦੇ ਦੇਖੋ ਸਾਰੀ ਰਾਤ ਮਾੜੇ ਕਰਮ ਲਈ ਜਾਗਦਾ। ਬਾਬਾ ਜੀ ਨੇ ਤਾਂ ਹੀ ਕਿਹਾ, ਕਹਿਣ ਲੱਗੇ ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈਪਸ ਹੈ। ਕਿਸੇ ਬੰਦੇ ਨੂੰ ਗੋਲੀ ਨਾਲ ਵੀ ਨੀਂਦ ਨਾ ਹੁੰਦੀ ਹੋਵੇ, ਉਹਨੂੰ ਇਹ ਕਹਿ ਦਿਓ ਵੀ ਤੂੰ ਸੁਖਮਨੀ ਸਾਹਿਬ ਵੀ ਕਰ ਲੈ, ਮੇਰਾ ਕਹਿ ਲਈ ਦੋ ਕਿਸ਼ਤ ਬਦੀਆਂ ਬਾਅਦ ਆਰਾਮ ਨਾਲ ਸੌਂ ਜਾਂਦਾ। ਚਿਕਨ ਕਿੱਥੇ ਦਿੰਦਾ ਹੁੰਦਾ? ਮਹਾਰਾਜ ਕਹਿੰਦੇ ਨੇ ਮਾੜਾ ਕਰਮ ਕਰਨਾ ਹੋਵੇ ਤੇ ਕਦੀ ਬੰਦਾ ਮਾੜੇ ਕਰਮਾਂ ਨੂੰ ਸੋਚ ਕੇ ਕਿਤੇ ਚੰਗੇ ਪਾਸੇ ਚੱਲ ਪਵੇ। ਇਹ ਕਿਵੇਂ ਆਪਾਂ ਕਹਾਂਗੇ ਮਾੜਾ ਕਰਮ ਕਰਕੇ ਇਹਦੇ ਵਿੱਚੋਂ ਕੀ ਸੋਚੇ? ਜੇ ਮਾੜਾ ਕਰਮ ਕੀਤਾ ਅੱਠ ਘੰਟੇ ਤੂੰ ਰਾਤ ਜਾਗਦਾ ਰਿਹਾ ਹੈ, ਘੱਟੋ ਘੱਟ ਦੂਜੇ ਦਿਨ ਮਨ ਨੂੰ ਕਿਤੇ ਲਾਂਤ ਪਾਓ ਬਣਾ, ਇਹਨਾਂ ਅੱਠਾਂ ਘੰਟਿਆਂ ਦੀ ਥਾਂ ਕਿਤੇ ਦੋ ਘੰਟੇ ਤੂੰ ਬੰਦਗੀ ਕਰ ਲਈ ਤੇ ਤੇਰਾ ਪਾਪ ਉਚਾਰ ਹੋ ਜਾਂਦਾ। ਸਤਿਗੁਰੂ ਨੇ ਕਿਹਾ, ਫਿਰ ਅਗਲੀ ਇੱਕ ਸ਼ਬਦ ਮੈਂ ਹੋਰ ਕਹਿ ਦੇਣਾ ਕਿ ਕਿਵੇਂ ਪੁੱਠੀ ਗੱਲ ਕਰਦੇ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਬੰਦਿਆਂ ਦਾ ਕੋਸ਼ ਵੀ ਆਪਣਾ, ਉਹਨਾਂ ਦੀ ਨਜ਼ਰ ਵਿੱਚ ਮਰਦ ਬੰਦਾ ਹੋਵੇ ਜਿਹੜਾ ਚਾਰ ਪੈਸੇ ਫੂਕ ਕੇ ਨੱਚਦਾ ਟੱਪਦਾ ਤੇ ਨਸ਼ਾ ਵਰਤਾਉਂਦਾ, ਤੇ ਜਿਹੜਾ ਬੰਦਾ ਦਾਲ ਨੂੰ ਖਾ ਖਾ ਕੇ ਬੰਦਗੀ ਕਰਦਾ, ਉਹਨੂੰ ਟਿਚਰਾ ਕਰਕੇ ਵੀ ਕਹਦਾ ਹੈ ਮਰ ਚੱਲਿਆ ਦਾਲ ਖਾ ਖਾ ਕੇ। ਇਸ ਲਈ ਕਹਿੰਦੇ ਜਿਹੜਾ ਬੰਦਾ ਬੰਦਗੀ ਕਰਦਾ, ਸਿਮਰਨ ਕਰਦਾ, ਗੁਰੂ ਕੋਲ ਬਹਿੰਦਾ, ਕਹਿੰਦਾ ਛੱਡੋ ਇਹਨੂੰ ਕੀ ਪਤਾ ਬਾਹਰ ਦੀਨ ਦੁਨੀਆਂ ਦਾ, ਇਹਨੂੰ ਤੇ ਕੋਈ ਪਤਾ ਗੁਟਕੇ ਪਕੜੀ ਬੈਠਾ। ਮਹਾਰਾਜ ਕਹਿੰਦੇ ਨੇ ਇਹ ਬਿਰਤੀ ਜੇ ਅੰਧੇ ਅਕਲੀ ਬਾਰੇ ਕਿਆ ਤਿੰਨ ਸੌ ਕਹੀ ਹੈ, ਬਿਲਕੁਲ ਪੰਥ ਨਾ ਸੁਰਜੇ ਕਿਤ ਬਿੰਦ ਨਰ ਬਈ ਹੈ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਉ ਪਾਰ ਤੂੰ ਕਲੀ ਕਾਲ ਬਣਾ। ਉਲਟੀ ਰੀਤ, ਜਿਹੜਾ ਖੋਟਾ ਹੈ ਜਿਹਨੇ ਬਿਣਸ ਜਾਣਾ ਉਹਨੂੰ ਕਹਿੰਦਾ ਖਰਾ ਹੈ, ਤੇ ਭਾਈ ਜਿਹੜਾ ਨਾਮ ਖਰਾ ਉਹਨੂੰ ਕਹਿੰਦਾ ਛੱਡੋ ਪਰਾਂ। ਇਹ ਤਾਂ ਬੜੀ ਵਾਰੀ ਸੁਣਿਆ, ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ, ਅੰਧੇ ਕਾ ਨਾਮ ਪਾਰ ਤੂੰ ਕਲੀ ਕਾਲ ਵਡਾਣੇ। ਕਹਿਣ ਲੱਗੇ ਭਾਈ ਸੋਤੇ ਕੋ ਜਾਗਤ ਕਹੇ, ਜਾਗਤ ਕੋ ਸੂਤਾ, ਜੀਵਤ ਕੋ ਮੂਆ ਕਹੇ ਮੂਏ ਨੀ ਰੋਤਾ, ਗੱਲੇ ਉੱਚੀਆਂ ਕਰਦਾ। ਜਿਹੜਾ ਬੰਦਾ ਨਾਮ ਵਿੱਚ ਜਾਗਿਆ, ਸਿਮਰਨ ਵਿੱਚ ਜਾਗਿਆ, ਉਹਨੂੰ ਟਿਚਰਾ ਕਰਕੇ ਕਹਿੰਦਾ ਛੱਡੋ ਇਹ ਸੁੱਤੇ, ਇਹਨਾਂ ਨੂੰ ਕੀ ਪਤਾ ਦੀਨ ਦੁਨੀਆਂ ਦਾ। ਤੇ ਜਿਹੜਾ ਮਾਇਆ ਦੀ ਨੀਂਦ ਵੀ ਸੁੱਤਾ ਪਿਆ, ਕਹਿੰਦਾ ਬੰਦਾ ਤੇਰੀ ਜਾਗਦਾ। ਸਭ ਕਹਿੰਦੇ ਜੀਵਤ ਕੋ ਮੂਆ ਕਹੇ ਮੂਵੇ ਨੀ ਰੋਤਾ, ਜਿਹੜੇ ਨਾਮ ਵਿੱਚ ਜਿਉਂਦੇ ਨੇ ਉਹਨਾਂ ਨੂੰ ਕਹਿੰਦਾ ਮਰ ਗਏ, ਤੇ ਜਿਹੜੇ ਵਾਸਨਾ ਵਿੱਚ ਮਰ ਗਏ ਨੇ ਉਹਨਾਂ ਨੂੰ ਕਹਿੰਦਾ ਤੇ ਜਿਉਂਦੇ। ਪੁੱਠੀ ਸੋਚ ਹੈ ਨਾ, ਮੂਵੇ ਨੀ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ। ਆਵਤ ਕੋ ਇਹਦਾ ਮਤਲਬ ਜਿਹੜਾ ਸਹੀ ਅਰਥਾਂ ਵਿੱਚ ਮਨੁੱਖਾ ਜਨਮ ਲੈ ਕੇ ਆਉਣ ਦੇ ਮਕਸਦ ਨੂੰ ਸਮਝ ਗਿਆ ਉਹਨੂੰ ਤੇ ਕਹਿੰਦਾ ਗਿਆ ਗਵਾਚਾ, ਤੇ ਜਿਹਨੇ ਸਭ ਕੁਝ ਗਵਾ ਲਿਆ ਕਹਿੰਦਾ ਛੱਡੋ ਪਰਾਂ। ਅਸਲੀ ਦੁਨੀਆਂ ਵਿੱਚ ਤੇ ਇਹ ਆਇਆ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ ਆਪਣੋ ਨੀ ਪਾਇਆ। ਜਿਹੜੀ ਬਗਾਨੀ ਚੀਜ਼ ਉਹ ਕਹਿੰਦਾ ਮੇਰੀ, ਸੱਚੀ ਮੁੱਚੀ ਜਿਹੜਾ ਮੇਰਾ ਉਹਨੂੰ ਕਦੀ ਨੀ ਕਹਿੰਦਾ ਮੇਰਾ। ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਤਲੀਮ ਮੇਰੀ ਹੈ, ਧਨ ਮੇਰਾ ਹੈ, ਉਹ ਭਾਈ ਫਿਰ ਵੀ ਪਰ ਨੇ ਕਦੀ ਕਹਿੰਦੇ ਗੁਰੂ ਨਾਨਕ ਮੇਰਾ ਹੈ, ਵਾਹਿਗੁਰੂ ਮੇਰਾ ਹੈ, ਸਤਿਗੁਰੂ ਮੇਰਾ ਹੈ, ਦੁਨੀਆਂ ਦੇ ਜਿੰਨੇ ਮੇਰੇ ਮੇਰੇ ਦੀ ਰੱਬ ਲਾਏਗਾ ਉਹ ਮੈਲ ਨੂੰ ਜਨਮ ਦੇਣਗੇ, ਜਿੰਨਾ ਗੁਰੂ ਨੂੰ ਮੇਰਾ ਮੇਰਾ ਕਹਿ ਕੇ ਬੁਲਾਵੇਗਾ ਉਹਨਾਂ ਤੇਰਾ ਅੰਦਰ ਸਾਫ ਹੋਵੇਗਾ। ਗੁਰੂ ਨੂੰ ਕਹੋ ਮੇਰਾ। ਸਾਹਿਬ ਕਹਿੰਦੇ ਆਵਤ ਕੋ ਜਾਤਾ ਕਹੇ, ਜਿਹੜਾ ਜਾਤਾ ਹੈ ਉਹਨੂੰ ਕਹਿੰਦਾ ਉਹ ਗਵਾਚਾ, ਤੇ ਜਿਹੜਾ ਗਵਾਚਾ ਉਹਨੂੰ ਕਹਿੰਦਾ ਉਹ ਆਇਆ। ਪਰ ਕੀ ਕੋ ਆਪਣੀ ਕਹਿ ਆਪਣੂ ਨੀ ਪਾਇਆ, ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ। ਜਿਹੜਾ ਅੰਮ੍ਰਿਤ ਮਿੱਠਾ ਹੈ, ਅੰਮ੍ਰਿਤ ਨਾਮ ਨਿਧਾਨ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਕੋ ਨਿਮਖ ਨਾ ਮਨ ਤੇ ਟਾਰੀ ਰਹਿ। ਬਾਣੀ ਨੂੰ ਕਹਿੰਦਾ ਪਤਾ ਨੀ ਸਵਾਦ ਕੋਈ ਵੀ ਆਉਂਦਾ ਪੜ੍ਹ ਚ, ਆਵੇ ਵੀ ਕਿੱਥੇ, ਇਹ ਵੀ ਸਵਾਦ ਮਾਲਕ ਹੀ ਦਿੰਦਾ। ਸ਼ਾਇਦ ਮੈਂ ਸਟੋਕ ਨੇ ਬੇਨਤੀ ਕੀਤੀ ਸੀ, ਆਪਾਂ ਨੂੰ ਤਾਂ ਇੰਨਾ ਪਤਾ ਭਾਈ ਨਿਤਨੇਮ ਕਰਨਾ, ਗੁਰੂ ਨੇ ਕਿਹਾ ਨਿਯਮ ਨਿਭਾਉਣਾ, ਅਸੀਂ ਮਿਠਾਸ ਨਹੀਂ ਭਰ ਸਕਦੇ। ਮਾਲੀ ਤੇਰਾ ਕੰਮ ਹੈ ਤੂੰ ਗੋਟੀਆਂ ਨੂੰ ਗੋਟੀ ਦੇ, ਤੇਰਾ ਕੰਮ ਹੈ ਤੂੰ ਵਾਰ ਕਰ, ਤੇਰਾ ਕੰਮ ਹੈ ਤੂੰ ਇਹਨੂੰ ਬਚਾ ਕਿਸੇ ਬਾਹਰ ਦੇ ਤੋਂ, ਤੇਰਾ ਕੰਮ ਹੈ ਤੂੰ ਪਾਣੀ ਦੇ, ਕਿਉਂਕਿ ਰਸ ਭਰਨਾ ਤੇਰਾ ਕੰਮ ਨਹੀਂ, ਰਸ ਭਰਨਾ ਸੂਰਜ ਤੇ ਚੰਦਰਮਾ ਦਾ ਕੰਮ ਹੈ। ਤੇਰਾ ਕੰਮ ਹੈ ਗੁਰੂ ਜੀ ਨੇ ਕਿਹਾ ਸੇਵਾ ਕਰਨੀ ਕੱਲ, ਤੇਰਾ ਕੰਮ ਹੈ ਗੁਰੂ ਜੀ ਨੇ ਕਿਹਾ ਤੂੰ ਸਿਮਰਨ ਕਰਨਾ ਕੱਲ, ਤੇਰਾ ਕੰਮ ਹੈ ਗੁਰੂ ਜੀ ਨੇ ਕਿਹਾ ਤੂੰ ਨੇਮ ਨਿਭਾਣਾ ਨਿਭਾ, ਰਸ ਵਾਲੇ ਪਾਸੇ ਖੁਦ ਨਾ ਤੁਰੀ ਰਸ ਨਹੀਂ ਆਇਆ, ਰਸ ਭਰਨ ਵਾਲੇ ਤਾਂ ਗੁਰੂ ਦਾ ਮੇਰ ਹੈ, ਸੂਰਜ ਦੀ ਕਿਰਨ ਪਵੇ ਤੇ ਫਲਾਂ ਵਿੱਚ ਰਸ ਭਰ ਜਾਂਦਾ, ਮੇਰੇ ਗੁਰੂ ਗ੍ਰੰਥ ਸਾਹਿਬ ਦੀ ਮੇਰ ਦੀ ਕਿਰਨ ਪੈ ਜਾਏ ਤੇ ਕਈ ਸਾਲਾਂ ਦੇ ਜਪਣ ਵਾਲੇ ਵਿੱਚ ਰਸ ਭਰ ਦੇਣਾ, ਰਸ ਭਰਨਾ ਉਹਦਾ ਕੰਮ ਹੈ। ਪਰ ਵਪਰੀਤ ਬਿਰਤੀ ਕੀ ਹੈ, ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਕੀਤਾ। ਆ ਹੈ ਉਲਟੀ ਖੇਡ, ਰਾਤੇ ਕੀ ਨਿੰਦਾ ਕਰੇ, ਜਿਹੜੇ ਨਾਮ ਚ ਰੱਤੇ ਨੇ ਉਹਨਾਂ ਦੀ ਨਿੰਦਿਆ ਤਾਂ ਕਰਦੇ, ਬੰਦਗੀ ਕਰਨ ਵਾਲਿਆਂ ਦੀ ਨਿੰਦਿਆ ਕਰ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਐਸਾ ਕੱਲ ਮੈਂ ਡਿੱਠਾ, ਅੱਜ ਦੇਖਿਆ ਲੋਕਾਂ ਦੀ ਪੁੱਠੀ ਖੋਪੜੀ, ਸਿੱਧੇ ਜਿਹੇ ਪੰਜਾਬੀ ਸ਼ਬਦ ਵਰਤਾ, ਪੁੱਠਾ ਦਿਮਾਗ, ਪੁੱਠੀ ਸੋਚ, ਵਿਪਰੀਤ ਚੁਲਣਾ, ਤੇ ਮੈਂ ਕਹਿੰਦਾ ਪਰਮਾਤਮਾ ਨੇ ਸਾਨੂੰ ਪਿੱਛੇ ਸੋਚਣ ਲਈ ਨਹੀਂ ਬਣਾਇਆ, ਉਹਨਾਂ ਦਾ ਅਗਾਂਹ ਚੱਲਣ ਵਾਸਤੇ ਪੈਦਾ ਕੀਤਾ। ਤੂੰ ਅਗਾਂਹ ਸੋਚ, ਪੁੱਠਾ ਨਾ ਸੋਚ, ਬੈਠ ਨਾ ਦੇਖ, ਤੂੰ ਅੱਗੇ ਨੂੰ ਚੱਲ। ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡਿੱਠਾ। ਕੀ ਕਹਿਣ ਲੱਗੇ, ਭਾਈ ਚੇਰੀ ਕੀ ਸੇਵਾ ਕਰੇ, ਠਾਕੁਰ ਨੀ ਦਿਸੇ, ਠਾਕੁਰ ਦਾ ਤੂੰ ਮਾਲਕ, ਚੇਰੀ ਦਾ ਤੇ ਚੇਲੀ, ਕਿ ਜਿਹੜੀ ਚੇਲੀ ਮਾਇਆ ਉਹਨੂੰ ਤਾਂ ਧੂਪ ਬੱਤੀਆਂ ਦਿੰਦਾ, ਵੀ ਲਕਸ਼ਮੀ ਤੂੰ ਨਾ ਮੈਨੂੰ ਛੱਡ ਕੇ ਜਾਈ, ਤੇ ਸੱਚੀ ਗੱਲ ਜੇ ਜਿਹਦੇ ਸਹਾਰੇ ਚੱਲਦੀ ਉਹਨੂੰ ਕਦੇ ਪੁੱਛੀ। ਮਹਾਰਾਜ ਕਹਿੰਦੇ ਪੋਖਰ ਨੀਰ ਬਰੋਲੀਏ, ਮੱਖਣ ਨਹੀਂ ਵਿਸੈ, ਜੇ ਕੋਈ ਸਾਰੀ ਜ਼ਿੰਦਗੀ ਪੋਖਰ, ਵੈਸੇ ਪਾਣੀ ਕਹਿੰਦੇ ਪੋਖਰ ਉਹਨੂੰ ਕਿਹਾ ਜਾਂਦਾ, ਬੰਗਾਲ ਚ ਜਾਈਏ ਪੋਖਰ ਕਹਿੰਦੇ ਨੇ ਛੱਪੜ, ਉੱਥੇ ਨਾ ਅੱਜ ਤੋਂ ਪਹਿਲਾਂ ਕਦੇ ਪਿੰਡਾਂ ਚ ਹਰ ਪਿੰਡ ਦੇ ਘਰ ਦੇ ਨਾਲ ਇੱਕ ਛੱਪੜ ਮਿਲੇਗਾ, ਪੋਖਰ ਮਿਲੇਗਾ। ਆਪਾਂ ਜਿਵੇਂ ਸਾਡੇ ਲੋਕ ਰਿਸ਼ਤਾ ਕਰਦੇ, ਜ਼ਮੀਨਾਂ ਵੇਲਦੇ ਨੇ, ਨੌਕਰੀਆਂ ਵੇਲਦੇ ਨੇ ਨਾ, ਤੇ ਬੰਗਾਲ ਵਿੱਚ ਕੀ ਕਰਦੇ ਨੇ, ਉਹ ਦੇਖਦੇ ਨੇ ਵੀ ਇਸ ਘਰ ਦੇ ਨੇੜੇ ਪੋਖਰ ਹੈ ਕਿ ਨਹੀਂ ਜਿੱਥੇ ਅਸੀਂ ਕੁੜੀ ਵਿਆਹਣੀ। ਪੋਖਰ ਦਾ ਹੁੰਦਾ ਛੱਪੜ, ਪੋਖਰ ਦਾ ਹੁੰਦਾ ਵੀ ਅਸੀਂ ਪਾਣੀ ਕਰਾਂ, ਕਹਿੰਦੇ ਜੇ ਛੱਪੜ ਤੇ ਪਾਣੀ ਨੂੰ ਲੈ ਕੇ ਮਧਾਣੀ ਪਾਈ ਰੱਖੀਏ, ਕਦੀ ਮੱਖਣ ਨਹੀਂ ਨਿਕਲਦਾ, ਤੇ ਉਲਟੀਆਂ ਗੱਲਾਂ ਸੋਚੀ ਜਾਈਏ, ਆਪਣਾ ਅੰਦਰ ਹੀ ਖਰਾਬ ਹੋਵੇਗਾ। ਪਰ ਗੁਰਖੋ ਸਾਡੇ ਅੰਦਰ ਉਹ ਰਸ ਨਹੀਂ ਬਣੇਗਾ। ਇੱਥੇ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਜੇ ਅਸੀਂ ਸਕਾਰਾਤਮਕ ਸੋਚ ਰੱਖਾਂਗੇ, ਗੁਣਾਂ ਦੀ ਸਾਂਝ ਪਾਵਾਂਗੇ, ਸੱਚਮੁੱਚ ਤਰੱਕੀ ਦੇ ਮੁਕਾਮ ਤੇ ਪਹੁੰਚਾਂਗੇ। ਇਹ ਮੈਂ ਸ਼ਬਦ ਇੱਥੇ ਵੀ ਇਹ ਡਰਾਉਣ ਲੱਗਾ, ਤੇ ਜੇ ਆਪਾਂ ਸਿਰਫ ਪੁੱਠਾ ਸੋਚਾਂਗੇ ਤੇ ਦੁਨੀਆਂ ਵਿੱਚ ਕੁਝ ਵੀ ਚੰਗਾ ਨਜ਼ਰ ਨਹੀਂ ਆਉਂਦਾ। ਇਹ ਬੰਦੇ ਦੀ ਸੋਚ ਤੇ ਨਿਰਭਰ ਕਰ, ਕਿਸੇ ਬੰਦੇ ਨੂੰ ਟਣਕਾਉਣ ਵਾਸਤੇ ਉਹਦੇ ਅੰਦਰ ਇਹ ਗੱਲ ਸੋਚੀ, ਉਹਨੇ ਹਿੰਦੂ ਮਤ ਨਾਲ ਸੰਬੰਧ ਜਿਹੜੀਆਂ ਕੁਝ ਧਰਮ ਉੱਥੀਆਂ ਸਨ ਉਹਨਾਂ ਨੂੰ ਮੇਜ ਤੇ ਰੱਖਿਆ, ਮੇਜ ਤੇ ਰੱਖ ਕੇ ਉਹਦੇ ਉੱਪਰ ਹੋਰ ਪੋਥੀਆਂ ਰੱਖ ਦਿੱਤੀਆਂ ਵੱਖ ਵੱਖ ਧਰਮਾਂ ਦੀਆਂ, ਤੇ ਮਨ ਚ ਇੱਕੋ ਖਿਆਲ ਆਇਆ ਵੀ ਜਦੋਂ ਆ ਕੇ ਦੇਖਣਗੇ ਤੇ ਇੱਕੋ ਦਿਨ ਹੋ ਸਕਦਾ ਵੀ ਉਹ ਹੇਠੀ ਮਹਿਸੂਸ ਕਰਨ, ਉਹ ਇੱਕੋ ਦਿਨ ਤਾਂ ਵਿੱਚ ਆਏਗਾ, ਪੋਛਾਂ ਪਨ ਦਿਖਾਏਗਾ, ਤਪੇਗਾ। ਵਿਵੇਕਾਨੰਦ ਗਏ ਤੇ ਜਿੱਥੇ ਬਿਠਾਉਣਾ ਸੀ ਉਹਦੇ ਸਾਹਮਣੇ ਮੇਜ ਲਿਆ ਕੇ ਰੱਖ ਦਿੱਤਾ। ਵਿਵੇਕਾਨੰਦ ਜੀ ਨੇ ਉਹ ਸਾਰੀਆਂ ਪੋਥੀਆਂ ਧਿਆਨ ਨਾਲ ਦੇਖੀ, ਦੇਖ ਕੇ ਮੁਸਕਰਾ ਪਏ। ਉਹਨੇ ਨਾਲ ਕਿਹਾ, ਆਪ ਜੀ ਕੀ ਸੋਚਦੇ ਇਸ ਤਰਤੀਬ ਬਾਰੇ, ਜਿਸ ਕਰਮ ਅਨੁਸਾਰ ਮੈਂ ਪੋਥੀਆਂ ਜੋੜੀਆਂ ਨੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤੇ ਵਿਵੇਕਾਨੰਦ ਜੀ ਨੇ ਕਿਹਾ ਸੀ, ਤੈਨੂੰ ਇਹ ਵਿਵੇਕ ਕਿੱਥੋਂ ਆਇਆ, ਤੈਨੂੰ ਸਮਝ ਕਿੱਥੋਂ ਪਈ ਹੈ? ਉਸ ਬੰਦੇ ਦੇ ਅੰਦਰੋਂ ਇੱਕੋ ਦਮ ਤਬਦੀਲੀ ਆ ਗਈ ਵੀ ਮੈਂ ਕੁਝ ਸੋਚ ਰਿਹਾ ਸਾਂ, ਇਹ ਉੱਤਰ ਕੁਝ ਦੇ ਰਿਹਾ। ਉਹਨੇ ਕਿਹਾ, ਤੈਨੂੰ ਅਕਲ ਕਿੰਨੇ ਦਿੱਤੀ ਹੈ ਪੋਥੀਆਂ ਦੀ ਤਰਤੀਬ ਲਾਉਣ ਦੀ, ਕਰਮ ਲਾਉਣ ਦੀ? ਉਹਨੇ ਕਿਹਾ, ਤੁਹਾਨੂੰ ਪਤਾ ਕਿ ਤੇਰੇ ਧਰਮ ਨਾਲ ਸੰਬੰਧਿਤ ਪੋਥੀ ਸਭ ਤੋਂ ਥੱਲੇ ਨੇ। ਵਿਵੇਕਾਨੰਦ ਨੇ ਤਾਂ ਹੀ ਇੱਕੋ ਦਮ ਕਿਹਾ, ਕਹਿਣ ਲੱਗਾ, ਦਾ ਫਾਊਂਡੇਸ਼ਨ ਇਜ਼ ਰੀਅਲੀ ਗੁੱਡ। ਕਹਿੰਦਾ ਜਿਹੜੀ ਨੀਂਹ ਹੈ ਉਹ ਬੜੀ ਪੱਕੀ ਹੈ, ਤੈਨੂੰ ਅਕਲ ਕਿੰਨੇ ਦਿੱਤੀ? ਜਿਹੜੀ ਸਭ ਤੋਂ ਥੱਲੇ ਪੋਥੀ ਰੱਖੀ ਤੂੰ, ਪੱਕੀ ਨੀਂਹ ਹੈ, ਇਹਦੇ ਉੱਤੇ ਤੇ ਜਿੰਨੀਆਂ ਮਰਜ਼ੀ ਰੱਖੀ ਜੀ ਉੱਪਰ ਵਾਲੀਆਂ ਡਿੱਗਣਗੀਆਂ। ਹੁਣ ਆਪੋ ਆਪਣੀ ਸੋਚ ਹੈ ਨਾ, ਮੈਂ ਤਾਂ ਕਿ ਇਹਨੂੰ ਸੁਣ ਜ਼ਰੂਰ ਲਿਓ, ਕਿਉਂਕਿ ਕਈ ਵਾਰੀ ਉਹ ਸ਼ਬਦ ਉਹ ਜਦੋਂ ਲੈ ਲਈਏ ਤੇ ਇੱਥੇ ਉਹ ਸੁਣਨੂੰ ਵੀ ਤਿਆਰ ਨਹੀਂ ਨਾ। ਆਪੋ ਆਪਣੀ ਸੋਚ ਹੈ, ਜੇ ਬੰਦੇ ਨੇ ਪੁੱਠਾ ਸੋਚਣਾ ਉਹਦੇ ਵਾਸਤੇ ਕੁਛ ਵੀ ਚੰਗਾ ਨਹੀਂ। ਅੱਜ ਭਗਤ ਧੰਨਾ ਜੀ ਨੇ, ਮੈਂ ਫਿਰ ਬੇਨਤੀ ਕਰਾਂ, ਮੱਝਾਂ ਚਾਰਦੇ ਨੇ, ਖੂਹ ਤੇ ਬਹਿੰਦੇ ਨੇ, ਹਲ ਵਾਹੁੰਦੇ ਨੇ, ਪਾਣੀ ਲਾਉਂਦੇ ਨੇ, ਖੇਤ ਬੀਜਦੇ ਨੇ। ਉਹ ਮਹਾਂਪੁਰਖ ਕਿਤੋਂ PhD ਨਹੀਂ ਕੀਤੀ, ਖੂਹ ਤੇ ਬੈਠਾ ਕਹੀ ਜਾ ਰਿਹਾ, ਲੋਕਾਂ ਦੀ ਦਿਮਾਗ ਪੁੱਠੇ ਹੋ ਗਏ, ਯਾਰ ਇਕੱਠਾ ਕਰੀ ਜਾ ਰਹੇ ਨੇ, ਅਮਲ ਛੱਡੀ ਜਾ ਰਿਹਾ। ਸ਼ਬਦ ਦੇ ਅਰਥ ਕਹਿਣ ਲੱਗੇ ਭਾਈ ਕਿ ਬਿਖ ਫਲ ਮੀਠ ਲੱਗੇ ਮਨ ਬੋਰੇ, ਜ਼ਹਿਰ ਵਾਲੇ ਫਲ ਬੋਰੇ ਮਨਾ ਝੱਲੇ ਮਨਾ ਤੈਨੂੰ ਮਿੱਠੇ ਲੱਗ ਗਏ। ਕਹਿਣ ਲੱਗੇ ਚਾਰ ਵਿਚਾਰ ਨਾ ਜਾਣੇ ਆ, ਤੂੰ ਕਦੀ ਪਰਮਾਤਮਾ ਦੇ ਨਾਮ ਦੀ ਸੋਹਣੀ ਵਿਚਾਰ ਜਾਣੀ ਨਹੀਂ, ਕਦੀ ਤੂੰ ਸੁੰਦਰ ਵਿਚਾਰ ਕੀਤੀ ਨਹੀਂ। ਤੇ ਸਾਹਿਬ ਕਹਿਣ ਲੱਗੇ ਗੁਣ ਤੇ ਪ੍ਰੀਤ ਵੱਡੀ ਅੰਧ ਭਾਂਤੀ, ਗੁਣ ਇਕੱਠੇ ਕਰਨ ਦੀ ਥਾਂ ਤੇਰੇ ਅੰਦਰ ਪ੍ਰੀਤ ਵੱਧਦੀ ਗਈ। ਕਿਹੜੀ? ਨਾਮ ਲਈ ਨਹੀਂ, ਅੰਨ ਭਾਂਤੀ ਦਰ ਤੇ ਦੂਜਿਆਂ ਵਾਸਤੇ। ਅੰਨ ਦਰ ਕਰਾਂਗੇ ਦੂਜਾ, ਪ੍ਰੀਤ ਅੰਦਰ ਵਧੀ ਕਿ ਦੂਜੇ ਲਈ, ਨਾਮ ਲਈ ਵੀ ਵਧੀ, ਗੁਣਾਂ ਲਈ ਵੀ ਵਧੀ। ਤੇ ਕਹਿਣ ਲੱਗੇ ਭਾਈ ਜਨਮ ਮਰਨ ਫਿਰ ਤਾਨਿਆਂ, ਜਨਮ ਤੇ ਮਰਨ ਦਾ ਗੇੜਾ ਫਿਰ ਤੇਰੇ ਲਈ ਤਿਆਰ ਹੋ ਗਿਆ। ਅਗਲੀਆਂ ਦੁਕਾਨੇ ਕਹਿਣ ਲੱਗੇ ਜੁਗਤ ਜਾਨ ਨਹੀਂ, ਜੁਗਤ ਜਾਨ ਨਹੀਂ ਰਿਹਾ ਨਿਵਾਸੀ। ਜੁਗਤ ਦਾ ਅਰਥ ਹੈ ਜ਼ਿੰਦਗੀ ਜੀਣ ਦਾ ਢੰਗ, ਸਲੀਕਾ, ਮਰਿਆਦਾ, ਜੀਵਨ ਜਾਚ। ਕਹਿੰਦੇ ਜ਼ਿੰਦਗੀ ਜੀਣ ਵਾਲੀ ਜਿਹੜੀ ਜੁਗਤ ਸੀ ਉਹਨੂੰ ਤਾਂ ਅੰਦਰ ਥਾਂ ਨਹੀਂ ਦਿੱਤੀ, ਤੇ ਅੰਦਰ ਥਾਂ ਉਹਨਾਂ ਗੱਲਾਂ ਨੂੰ ਦੇ ਦਿੱਤੀ ਜਿਨ੍ਹਾਂ ਨੇ ਜ਼ਿੰਦਗੀ ਦਾ ਨਾਸ ਮਾਰਨਾ ਸੀ। ਜੁਗਤ ਜਾਨ ਨਹੀਂ ਰਿਹਾ ਨਿਵਾਸੀ, ਜਲਤ ਜਾਨ ਜਮ ਫੰਦ ਪਰੇ, ਜਲਤ ਦਰ ਤੇ ਸੜੀ ਜਾਂਦਾ ਬੈਠਾ ਕੱਲਾ ਹੀ। ਭਗਤ ਧੰਨਾ ਜੀ ਕਹਿੰਦੇ ਅੰਦਰ ਕਲਪ ਦਾ ਪਿਆ ਸੱਤ, ਤੇ ਫਿਰ ਜਮ ਫੰਦ ਪਰੇ, ਤੇ ਜਿੰਨਾ ਅੰਦਰ ਉਹ ਅੱਗ ਨਾਲ ਮੱਚਦਾ ਪਿਆ ਉਹਨੇ ਗਲ ਚ ਫਾਹੇ ਪੈ ਗਏ। ਤੇ ਕਹਿਣ ਲੱਗੇ ਬਿਖ ਫਲ ਸੰਚ ਭਰੇ ਮਨ ਐਸੇ, ਇਸ ਮਨ ਵਿੱਚ ਜ਼ਹਿਰ ਹੀ ਭਰਿਆ ਪਿਆ। ਇਹਨੂੰ ਗੁਰੂ ਜੀ ਨੇ ਕਿਹਾ ਰਤਨ ਤਿਆਗ ਪੌਡੀ ਸੰਗ ਰਚੈ, ਸਾਜ ਝੂਠ ਸਾਜ ਛੋੜ ਝੂਠ ਸੰਗ ਮੱਚੈ ਬਸ। ਉਧਰ ਮੱਚਦਾ ਪਿਆ ਤੜਪਦਾ, ਮੱਚਾ ਦਰਦ ਜਿਵੇਂ ਅੱਗ ਮੱਚਦੀ। ਇਹਨੂੰ ਗੁਰੂ ਜੀ ਨੇ ਕਿਹਾ ਐਸੇ ਕਾਹੇ ਭੂਲ ਭਰੇ, ਕਰੈ ਕਰਾਵੇ ਮੁਕਰ ਪਾਵੇ, ਪੇਕਤ ਸੁਨਤ ਸਦਾ ਦੇ। ਵਹਿੰਦਾ ਵੀ ਪਿਆਰ ਹੈ, ਸੁਣਦਾ ਵੀ ਪਿਆਰ ਹੈ, ਸਦਾ ਸੰਗ ਹਰੇ ਤੇਰੇ ਨਾਲ ਖਲੋਤਾ। ਹੋਵਨ ਕੌੜਾ ਅਨ ਹੋਵਨ ਮਿੱਠਾ, ਵਿਖਿਆ ਮੈਂ ਲਪਟਾਏ ਜਰੇ, ਇਸ ਤੋਂ ਪਹਿਲੀ ਤੋਂ ਕਿ ਕਾਂਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗੇਤ ਸਾਜਨ ਤਿਆਗ ਖਰੇ। ਕੱਚ ਇਕੱਠਾ ਕਰਦਾ ਰਿਹਾ, ਸੋਨਾ ਛੱਡ ਦਿੱਤਾ। ਜਿਹੜਾ ਮਿੱਤਰ ਸੀ ਉਹਨੂੰ ਬੈਰੀ ਬਣਾਈ ਰੱਖਿਆ, ਪਰ ਉਹ ਫਿਰ ਵੀ ਬੈਰੀ ਨਾ ਬਣਿਆ। ਆਪਾਂ ਵੈਰ ਭਾਵੇਂ ਗੁਰਨੇ ਬਣਾਏ, ਪਰ ਗੁਰੂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ, ਕਦੀ ਨਹੀਂ। ਗੁਰੂ ਕੋ ਇਹ ਸਾਡੇ ਗੁਰਨੇ ਹੁੰਦੇ ਨੇ ਵੀ ਗੁਰੂ ਜੀ ਕੀ ਕਹਿਣਗੇ। ਗੁਰੂ ਜੀ ਦਾ ਇਸ ਤਰ੍ਹਾਂ, ਮੈਂ ਪਿਛਲੇ ਦਿਨੀ ਬੇਨਤੀ ਕੀਤੀ, ਇੱਕ ਮਾਂ ਦੂਜਾ ਗੁਰੂ ਤੀਜਾ ਮਹਾਂਪੁਰਖ ਤੇ ਤੀਜਾ ਚੌਥਾ ਪਰਮਾਤਮਾ, ਸੱਚੀ ਮੁੱਚੀ ਬੜੇ ਭੁੱਲ ਜਾਂਦੇ ਨੇ। ਉਹ ਨਾ ਸਮਝਣਾ ਵੀ ਦੂਜੀ ਤਰ੍ਹਾਂ ਨਹੀਂ, ਉਧਰ ਪ੍ਰਮਾਣ ਦਿੱਤਾ ਸਭ ਕੁਝ ਉਹਨਾਂ ਚਿਤ ਚ। ਮਾਂ ਬੱਚਿਆਂ ਨੂੰ ਜਨਮ ਦਿੰਦੀ, ਜਿੰਨਾ ਬੱਚਿਆਂ ਨੇ ਤਪਾਇਆ ਕਦੀ ਮਾਂ ਚੇਤੇ ਰੱਖਦੀ? ਭੁੱਲ ਜਾਂਦੀ, ਜਨਮੀ ਚੀਤ ਨਾ ਰੱਖ ਸਿੱਤੇ ਤੇ। ਮਹਾਰਾਜ ਜੀ ਨੇ ਬਾਣੀ ਚ ਕਿਹਾ ਸੁੱਤ ਅਪਰਾਧ ਕਰਦਾ ਹੈ ਜੇਤੇ, ਜਨਮੀ ਚੀਤ ਨਾ ਰੱਖ ਸਿੱਤੇ ਤੇ। ਦੂਜਾ ਗੁਰੂ ਜਿੰਨਾ ਬੰਦੇ ਔਗਣ ਕਰਦਾ ਹੈ ਗੁਰੂ ਭੁਲਾ ਦਿੰਦਾ। ਸੱਚੀ ਗੱਲ, ਇੰਨੇ ਦਿਆਲੂ ਨੇ, ਮੈਂ ਕਿਹੜੀ ਸੋਚਣਾ। ਅਸੀਂ ਰੋਜ਼ ਗੁਨਾਹ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਫਿਰ ਵੀ ਕਹਿੰਦੇ ਨੇ ਆ ਜਾ, ਚੱਲ ਜੋ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਹੁਣ ਮੰਨ ਜਾ। ਦੂਜਾ ਪਰਮਾਤਮਾ ਉਹ ਤਾਂ ਚੇ ਔਗਣ ਚੇਤੇ ਰੱਖੇ, ਕਿੱਥੇ ਬੰਦੇ ਨੇ ਛੁੱਟੇ ਜਾਣ। ਇਸੇ ਕਰਕੇ ਜਦੋਂ ਆਪਾਂ ਧਰਮ ਦੇ ਕਰਮ ਕਮਾਈਏ, ਕਰਮ ਜ਼ਰੂਰ ਕਮਾਈ ਜਾਈਏ, ਮੇਰੀ ਬੇਨਤੀ ਹੈ ਇਹਨਾਂ ਲਿਸਟ ਰੱਖੀਏ ਵੀ ਇੰਨੇ ਪਾਠ ਕਰ ਲੈ, ਇੰਨੇ ਸਿਮਰਨ ਕਰ ਲਿਆ, ਇੰਨੀਆਂ ਮਾਲਾ ਕਰ ਲਈਆਂ, ਇੰਨੇ ਸੁਖਮਨੀ ਸਾਹਿਬ ਦੇ ਕਰ ਲੈ ਤੇ ਫਿਰ ਜਦੋਂ ਸਾਹਮਣੇ ਆਉਂਦੇ ਕਹਿੰਦੇ ਇੰਨੇ ਕੀਤੇ ਤੇ ਥੋੜਾ ਜਿਹਾ ਕਿਤੇ ਕਿਹਾ ਨਾ ਇੰਨੇ ਕੀਤੇ ਉਹਨੇ ਕਹਿਣਾ ਮੈਂ ਤੇਰੀ ਲਿਸਟ ਖੋਲਾਂ ਤੂੰ ਪਾਪ ਕਿੰਨੇ ਕੀਤੇ ਬਸ ਨਹੀਂ ਤੂੰ ਤਰਸ ਕਰਕੇ ਕਰਾ ਲਿਆ ਪਰਮਾਤਮਾ ਭੁੱਲ ਜਾਂਦਾ ਸਾਡੇ ਔਗਣ ਚੇਤੇ ਨਹੀਂ ਰੱਖਦਾ ਕਿਉਂਕਿ ਔਗਣ ਉਹ ਨਾ ਚਿਤਾਰਦਾ ਨਹੀਂ ਚਿਤਾਰਦਾ ਮਾਂ ਨਹੀਂ ਚਿਤਾਰਦੀ ਗੁਰੂ ਨਹੀਂ ਚਿਤਾਰਦਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਉਹ ਤਾਂ ਚਿਤਾਰਦਾ ਨਹੀਂ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਨਹੀਂ ਚਿਤਾਰਦੇ ਤੇ ਜਿਹੜਾ ਮਹਾਂਪੁਰਖ ਕਮਾਈ ਵਾਲਾ ਸੱਚਮੁੱਚ ਜਿਹੜਾ ਪਹੁੰਚਿਆ ਉਹ ਵੀ ਕੋਈ ਨਹੀਂ ਚਿਤਾਰਦਾ ਜਿਵੇਂ ਚੰਦਨ ਦੇ ਉੱਪਰ ਕੋਈ ਕੁਹਾੜਾ ਚਲਾਏ ਤੇ ਚੰਦਨ ਕਹਿੰਦਾ ਠੀਕ ਹੈ ਤੂੰ ਮੈਨੂੰ ਕੱਟਣ ਤੇ ਆਇਆ ਬੜੀਆਂ ਲੱਕੜਾਂ ਤੋਂ ਕੱਟੀਆਂ ਹੋਣਗੀਆਂ ਪਰ ਤੇਰੇ ਮੂੰਹ ਵਿੱਚੋਂ ਕਦੀ ਸੁਗੰਧੀ ਨਹੀਂ ਆਈ ਹੋਣੀ ਤੂੰ ਮੈਨੂੰ ਕੱਟ ਤਾਂ ਸਹੀ ਲੋਹੇ ਦੇ ਕੁਹਾੜੇ ਮੈਂ ਤੇਰੇ ਤਿੱਖੇ ਮੂੰਹ ਵਿੱਚ ਵੀ ਸੁਗੰਧੀ ਪੈਦਾ ਕਰ ਦੇ ਇਹ ਮੈਂ ਸਿਰਫ ਬੇਨਤੀ ਕਰ ਰਿਹਾ ਇਹ ਕਥਾ ਬੜੀ ਸੌਖੀ ਮੈਂ ਕਰਦਿਆਂ ਵੀ ਸ਼ਬਦ ਬੋਲੀ ਜਾ ਰਹੇ ਪਰ ਇਹਦੇ ਪਿੱਛੇ ਜੀਵਨ ਕਮਾਉਣਾ ਅਲੋਣੀ ਸਿਰ ਚੱਟਣਾ ਹੈ ਭੁੱਲ ਜਾਂਦਾ ਹੈ ਗੁਰੂ ਨਹੀਂ ਚੇਤੇ ਕਰਦਾ ਉਹ ਪਰ ਇੱਥੇ ਬੇਨਤੀ ਹੈ ਗੁਰਜੋ ਭਗਤ ਜੀ ਕਹਿ ਰਹੇ ਨੇ ਕਿ ਸਾਰੇ ਮਨ ਵਿੱਚ ਜ਼ਹਿਰ ਇਕੱਠਾ ਹੋ ਗਿਆ ਪਾਪ ਇਕੱਠੇ ਹੋ ਗਏ ਬਿਖ ਪਲ ਸੰਜ ਭਰੇ ਮਨ ਐਸੇ ਇਸ ਤਰੀਕੇ ਨਾਲ ਪਰਮ ਪੁਰਖ ਮਨ ਵਿਸਰੇ ਪਰਮ ਪੁਰਖ ਸਭ ਤੋਂ ਵੱਡੇ ਪਰਮਾਤਮਾ ਵਾਹਿਗੁਰੂ ਜੀ ਉਹ ਮਨ ਵਿੱਚੋਂ ਵਿਸਰ ਗਏ ਇੱਥੇ ਥੋੜੇ ਜਿਹੇ ਮਿੰਟ ਹੋਰ ਲੈਣੇ ਨੇ ਕਿ ਜਿਹੜਾ ਵਿਸਰ ਜਾਣਾ ਨਾ ਹੋਰ ਕੁਝ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਪੜ੍ਹ ਲਓ ਬਾਕੀ ਤਾਂ ਨੇਮ ਨੇ ਨਾ ਵੀ ਤੂੰ ਸੱਚ ਬੋਲ ਤੂੰ ਧਰਮ ਦੀ ਕਿਰਤ ਕਰ ਤੂੰ ਚੁਗਲੀ ਨਾ ਕਰ ਨਿੰਦਿਆ ਨਾ ਕਰ ਸਭ ਤੋਂ ਵੱਡਾ ਕੰਮ ਇਵੇ ਤੈਨੂੰ ਪੁੱਠੇ ਨੀ ਲਟਕਣਾ ਪੈਣਾ ਤੈਨੂੰ ਰਾਤ ਬਾਹਰ ਨੀ ਖਲੋਣਾ ਪੈਣਾ ਅੱਗ ਵਿੱਚ ਨੀ ਖਲੋਣਾ ਪੈਣਾ ਤੈਨੂੰ ਕੋਈ ਸਰੀਰ ਨੂੰ ਯਾਤਨਾ ਦੇਣ ਵਾਲਾ ਕੰਮ ਨਹੀਂ ਕਰਨਾ ਤੂੰ ਜਿੱਥੇ ਵੀ ਬੈਠਾ ਬਸ ਇੱਕੋ ਕੰਮ ਕਰੀ ਜਾ ਮੈਨੂੰ ਚੇਤੇ ਕਰੀ ਜਾ ਇਹਨੂੰ ਬਰੀਕੀ ਨਾਲ ਚੇਤੇ ਕਰੀ ਜਾ ਪਰ ਉਹ ਚੇਤੇ ਨਹੀਂ ਹੁੰਦਾ ਚੇਤੇ ਚੇਤੇ ਵਿੱਚੋਂ ਚੇਤਾ ਵਿਸਰ ਜਾਂਦਾ ਮਹਾਰਾਜ ਕਹਿੰਦੇ ਨੇ ਕਿ ਪਰਮ ਪੁਰਖ ਪ੍ਰਭ ਮਨ ਵਿਸਰੇ ਉਹ ਪਰਮ ਪੁਰਖ ਪਰਮਾਤਮਾ ਮਨ ਵਿੱਚੋਂ ਵਿਸਰ ਗਿਆ ਤੇ ਵਿਸਰਦਾ ਉਦੋਂ ਹੈ ਜਦੋਂ ਕੋਈ ਦੂਜੀ ਚੀਜ਼ ਉੱਥੇ ਆ ਜਾਏ ਉਂਝ ਨਹੀਂ ਵਿਸਰਦਾ ਜਦੋਂ ਵੀ ਕੋਈ ਚੀਜ਼ ਵਿਸਰਦੀ ਏ ਸੱਚਾਈ ਇਹ ਕੋਈ ਦੂਜੀ ਚੀਜ਼ ਉਹਦੀ ਜਗ੍ਹਾ ਤੇ ਆ ਜਾਏ ਤੇ ਪਹਿਲੀ ਵਿਸਰਨ ਲੱਗ ਪੈਂਦੀ ਹੈ ਪਰਮਾਤਮਾ ਵੀ ਉਦੋਂ ਵਿਸਰਿਆ ਜਦੋਂ ਬੰਦੇ ਨੂੰ ਮਾਂ ਜਨਮ ਤੋਂ ਬਾਅਦ ਬਾਅਦ ਦੀ ਖਵਾ ਲੱਗੀ ਲਿਵ ਛੁੜਕੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੈ ਖਰੀ ਵਿਸਰ ਗਿਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਬਸ ਉਹ ਵਿਸਰਿਆ ਤੇ ਜਿੱਥੇ ਵਿਸਰਿਆ ਉੱਥੇ ਮਾਇਆ ਉਹ ਕਿਸੇ ਰੂਪ ਵਿੱਚ ਵੀ ਹੋਵੇ ਜੜ ਹੋਵੇ ਚੇਤਨ ਹੋਵੇ ਗੁਣ ਹੋਵੇ ਔਗਣ ਹੋਵੇ ਭਗਤ ਤਾਂ ਨਾ ਜਿੱਤਣ ਪਰਮ ਪੁਰਖ ਵਿਸਰ ਗਿਆ ਫਿਰ ਦੂਸਰੀ ਗੱਲ ਜਦੋਂ ਵਿਸਰਦਾ ਕੁਝ ਕੁ ਬਾਣੀ ਵਿੱਚੋਂ ਮੈਂ ਸ਼ਬਦ ਲਏ ਨੇ ਉਹ ਵਿਸਰਦਾ ਇਸ ਤਰ੍ਹਾਂ ਕਿ ਬਾਹਰ ਦੀਆਂ ਜਦੋਂ ਕੋਈ ਚੀਜ਼ਾਂ ਦਿਖਾਈ ਦਿੰਦੀਆਂ ਨੇ ਨਾ ਨੇੜੇ ਦ੍ਰਿਸ਼ਮਾਨ ਫਿਰ ਸੱਚੀ ਮੁੱਚੀ ਅੰਦਰੋਂ ਵਿਸਰਨ ਲੱਗ ਪੈਂਦਾ ਜਿਵੇਂ ਬਾਬਾ ਜੀ ਨੇ ਕਿਹਾ ਦਾਤ ਪਿਆਰੀ ਹੋਇਆ ਕਿ ਵਿਸਰਿਆ ਦਾਤਾਰਾ ਦਾਤਾਰ ਅਦ੍ਰਿਸ਼ਟ ਸੀ ਉਹਦੇ ਤੋਂ ਮੰਗਦਾ ਪਿਆ ਉਸ ਅਦ੍ਰਿਸ਼ਟ ਨੇ ਦ੍ਰਿਸ਼ਟਮਾਨ ਵਿੱਚੋਂ ਕੋਈ ਦੇ ਦਿੱਤਾ ਬਸ ਦ੍ਰਿਸ਼ਟਮਾਨ ਨੂੰ ਦੇ ਕੇ ਅਦ੍ਰਿਸ਼ਟ ਭੁੱਲ ਗਿਆ ਦਾਤ ਪਿਆਰੀ ਵਿਸਰਿਆ ਦਾਤਾਰਾ ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਸ਼ਬਦ ਕਹਿ ਕੁਚੱਜੀ ਦੇ ਸਰਲੇਖ ਕਰੇ ਮੰਝ ਕੁਚੱਜੀ ਅੰਮਾਵਣ ਡੋਸਰੇ ਹੋ ਕਿਉਂ ਸ਼ੋ ਰਾਵਣ ਜਾਉਂ ਜੀਓ ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਉਹਦੀਆਂ ਖੀਰਲੀਆਂ ਤੁਕਾਂ ਸਿਰਫ ਇਸ ਤੁਕ ਲਈ ਕਿ ਪਰਮ ਪੁਰਖ ਪ੍ਰਭ ਮਨ ਵਿਸਰੇ ਉਹ ਬਚਨ ਹੈ ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ ਇਹ ਸਾਰੇ ਦ੍ਰਿਸ਼ਟਮਾਨ ਦਿਸਣ ਵਾਲੇ ਸੋਨਾ ਚਾਂਦੀ ਲਾਲੜੀਆਂ ਹੀਰੇ ਮੋਤੀ ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ ਸੇ ਵਸਤੂ ਸ਼ੈ ਦਿੱਤੀਆਂ ਪਤੀ ਨੇ ਦਿੱਤੀਆਂ ਵਾਹਿਗੁਰੂ ਨੇ ਦਿੱਤੀਆਂ ਮੈਂ 300 ਲਾਇਆ ਚਿੱਤ ਜੀਓ ਵਿਸਰ ਗਿਆ ਨਾ, ਚਿੱਤ ਉਹਦੇ ਚ ਲਾ ਲਿਆ ਕਿ ਜਿੰਨੇ ਦਿੱਤੀਆਂ ਨੇ ਉਹ ਭੁੱਲ ਗਿਆ, ਜੋ ਦਿੱਤਾ ਨੇ ਉਹ ਚੇਤੇ ਆ ਗਿਆ। ਸੋਨਾ ਰੂਪਾ ਰੰਗਲਾ ਮੋਤੀ ਤੇ ਮਾਨਕ ਜੀਓ, ਸੇ ਵਸਤੂ ਸ਼ੈ ਦਿੱਤੀਆਂ ਮੈਂ ਤਿੰਨ ਸਿਓ ਲਾਇਆ, ਚਿੱਤ ਜੀਓ ਮੰਦਰ ਮਿੱਟੀ ਸੰਦੜੇ, ਮਿੱਟੀ ਦੇ ਬਣੇ ਘਰ ਪੱਥਰ ਕੀਤੇ ਰਾਸ ਜੀਓ, ਰਾਸ ਦਰ ਤੇ ਪੂੰਜੀ ਘਰ ਚ ਚਮਕਦੇ ਪੱਥਰ ਲੱਗੇ। ਤੇ ਮਨ ਨੇ ਕਹਿਣਾ ਹੁਣ ਇੰਨਾ ਸੋਹਣਾ ਘਰ ਬਣ ਗਿਆ, ਪੱਥਰਾਂ ਨੂੰ ਪੂੰਜੀ ਸਮਝ ਲਿਆ, ਪਰ ਅੱਗੇ ਥੋੜਾ ਨਹੀਂ ਬਣਵਾਰੀ ਸੀ। ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਟੋਲੀ ਇਹਨਾਂ ਪਦਾਰਥਾਂ ਵਿੱਚ ਮਰਤ ਕਰੀ ਜਾ ਰਿਹਾ, ਹੁਣ ਇੰਨੀ ਟੋਲੀ ਭੁੱਲੀਅਸ ਭੁੱਲ ਗਈ। ਤੇ ਸਿਕੰਦ ਨਾਲ ਬੈਠੀ ਪਾਸ ਜੀ, ਉਹ ਜਿਹਨੇ ਦਿੱਤਾ ਸੀ ਉਹ ਚੇਤੇ ਚੋਂ ਨਿਕਲ ਗਿਆ। ਗੁਰੂ ਸਾਹਿਬ ਨੇ ਸਿੱਖ ਨੂੰ ਜ਼ਿੰਦਗੀ ਜੀਣ ਲਈ ਇੱਕ ਬਖਸ਼ਿਸ਼ ਭਰਿਆ ਬਚਨ ਕਿਹਾ ਹੈ, ਕਹਿੰਦੇ ਨੇ ਸਿੱਖ ਨੂੰ ਅਰਦਾਸ ਕਰੇ ਗੁਰੂ ਸ਼ੇਰ ਵਾਲੀ ਬਿਰਤੀ ਅੰਦਰੋਂ ਬਖਸ਼ੇ, ਕੁੱਤੇ ਵਾਲੀ ਨਹੀਂ। ਇਹ ਗੁਰੂ ਨਾਨਕ ਪ੍ਰਕਾਸ਼ ਦਾ ਵੈਸੇ ਬਚਨ ਹੈ। ਦੋ ਬਿਰਤੀਆਂ ਨੇ, ਇੱਕ ਕੁੱਤੇ ਮੂਹੀ, ਬਾਣੀ ਚ ਵੀ ਹੈ ਕੱਲ ਆਈ ਕੁੱਤੇ ਮੂਹੀ, ਖਾਜ ਕੋਲਾ ਮੁਰਦਾਰ ਗੁਸਾਈ। ਕੁੱਤੇ ਦੀ ਆਪਣੀ ਬਿਰਤੀ ਹੈ, ਸ਼ੇਰ ਦੀ ਆਪਣੀ ਬਿਰਤੀ। ਪਰਮਾਤਮਾ ਨੂੰ ਜੇ ਨਹੀਂ ਵਿਸਰਨਾ ਤੇ ਸ਼ੇਰ ਬਿਰਤੀ ਚਾਹੀਦੀ ਹੈ, ਤੇ ਕੁੱਤੇ ਵਾਲੀ ਬਿਰਤੀ ਵਿਸਰਨ ਵਾਲੀ ਹੈ। ਉਹ ਇਸ ਤਰ੍ਹਾਂ ਹੈ ਕਿ ਕਦੀ ਕੋਈ ਕੁੱਤੇ ਨੂੰ ਸੋਟਾ ਮਾਰੇ ਤੇ ਕੁੱਤਾ ਇਹ ਨਹੀਂ ਦੇਖਦਾ ਕਿ ਸੋਟਾ ਕਿਹਦੇ ਹੱਥ ਚ, ਉਹ ਦੇਖਦਾ ਸੋਟਾ ਵੱਜਾ, ਸੋਟੇ ਨੂੰ ਮੂੰਹ ਚ ਪਾ ਲਏ, ਡਾਂਗ ਨੂੰ ਮੂੰਹ ਚ ਪਾ ਲਏ, ਡੰਡੇ ਨੂੰ। ਕੋਈ ਦੂਰੋਂ ਪੱਥਰ ਮਾਰੇ ਤੇ ਕੁੱਤਾ ਇੱਕੋਦਮ ਪੱਥਰ ਮੂੰਹ ਚ ਪਾ ਲਏ। ਕੋਈ ਚੀਜ਼ ਬਾਹਰੋਂ ਕੋਈ ਆਪਣੇ ਹੱਥ ਨਾਲ ਮਾਰੇ, ਕੁੱਤੇ ਦਾ ਸੁਭਾਅ ਹੈ ਜਿਹੜੀ ਚੀਜ਼ ਉਹਨੂੰ ਲੱਗਦੀ ਪਈ ਹੈ ਉਹ ਉਹਨੂੰ ਪਕੜਦਾ ਹੈ। ਕਦੀ ਸ਼ੇਰ ਨੂੰ ਡਾਂਗ ਮਾਰ ਕੇ ਦੇਖੋ, ਡਾਂਗ ਨਹੀਂ ਮੂੰਹ ਚ ਪਾਉਂਦਾ, ਉਹ ਮਾਰਨ ਵਾਲੇ ਨੂੰ ਪਕੜਦਾ। ਉਹਨੂੰ ਪੱਥਰ ਮਾਰ ਕੇ ਦੇਖੋ, ਪੱਥਰ ਵੀ ਸ਼ੇਰ ਚ ਮੂੰਹ ਚ ਪਾਉਂਦਾ, ਉਹ ਕਹਿੰਦਾ ਪੱਥਰ ਆਇਆ ਕਿਹੜੇ ਪਾਸੋਂ। ਕਹਿਣ ਲੱਗੇ ਕੂਕਰ ਬਿਰਤੀ ਕਹਿ ਕਿ ਜਿਹੜੀ ਚੀਜ਼ ਮਿਲੀ ਅਸੀਂ ਉਹਨੂੰ ਮੂੰਹ ਚ ਦਾਤ ਨੂੰ ਲਈ ਬੈਠਿਆ, ਸ਼ੇਰ ਬਿਰਤੀ ਜਿਹੜਾ ਕਹਿੰਦਾ ਵੀ ਆਈ ਕਿਹੜੇ ਪਾਸੋਂ, ਇਹ ਦੇਣ ਵਾਲਾ ਕੌਣ ਹੈ। ਗੁਰੂ ਨਾਨਕ ਪ੍ਰਕਾਸ਼ ਦੇ ਬਚਨ ਨੇ ਸਤਿਗੁਰੂ ਸਿੱਖਾਂ ਨੂੰ ਜਿਹੜੇ ਨਵੇਂ ਬਣੇ ਨੇ, ਕਿਉਂਕਿ ਮਹਾਰਾਜ ਜਿੱਥੇ ਜਾਂਦੇ ਨੇ ਸਿੱਖੀ ਉੱਥੇ ਪੈਦਾ ਹੋ ਜਾਂਦੀ, ਤੇ ਕਹਿੰਦੇ ਨੇ ਭਾਈ ਕਿ ਕੂਕਰ ਦ੍ਰਿਸ਼ ਨਾ ਕਦ ਮਨ ਧਰਨੀ, ਕਦੀ ਕੁੱਤੇ ਵਾਲੀ ਬਿਰਤੀ ਨਹੀਂ ਬਣਾਉਣੀ। ਸ਼ੇਰ ਦ੍ਰਿਸ਼ ਹੋਏ ਗੁਰਮੁਖ ਕਰਨੀ, ਗੁਰਮੁਖ ਦੀ ਜਿਹੜੀ ਕਰਨੀ ਰਹਿਣੀ ਹੈ ਉਹ ਸ਼ੇਰ ਵਾਲੀ ਹੈ। ਗੁਰਮੁਖ ਦਾਤ ਨਹੀਂ, ਉਹ ਵੇਖਦਾ ਦਾਤਾਰ ਦੇਣ ਵਾਲਾ, ਉਹ ਹਰ ਵਕਤ ਤੇ ਕਹਿੰਦਾ ਕਿ ਪਰਮਾਤਮਾ ਤੂੰ ਦਿੱਤਾ ਹੀ, ਹੁਣ ਇਹਦੇ ਨਾਲ ਤੂੰ ਨਾ ਭੁੱਲ ਜਾਏ। ਕੀ ਕਾਰਨ, ਭਾਵੇਂ ਅਸੀਂ ਬਾਹਰਮੁਖੀ ਨਿੱਕੀ ਜੀ ਗੱਲ ਏ ਘਰ ਲੈਂਦੇ ਹਾਂ, ਤੇ ਕਿਉਂ ਕਹਿੰਦੇ ਹਾਂ ਵੀ ਆਪਣੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨ ਪਵਾਣੇ ਨੇ। ਬੱਚਾ ਕਹਿੰਦਾ ਪਰਮਾਤਮਾ ਕਿਉਂ ਕਹਿੰਦੇ ਹਾਂ ਪਹਿਲਾਂ ਗੁਰਦੁਆਰੇ ਮੱਥਾ ਟਿਕਾ ਲਏਗੀ, ਜੋਬ ਚੰਗੀ ਮਿਲ ਜਾਂਦੀ ਕਿਉਂ ਕਹਿੰਦੇ ਹਾਂ ਪਹਿਲਾਂ ਮਾਇਆ ਗੁਰਦੁਆਰੇ ਦੇ ਆਈਏ। ਸੱਚੀ ਨਿੱਕੀ ਨਿੱਕੀ ਗੱਲ ਵਿੱਚ ਬੜੀ ਗਹਿਰਾ ਸਿਧਾਂਤ ਹੈ। ਘਰ ਵਿੱਚ ਤਾਂ ਆਪਾਂ ਪਹਿਲਾਂ ਨਹੀਂ ਵੜਦੇ, ਇਸ ਕਰਕੇ ਮਾਲਕਾ ਪਹਿਲਾਂ ਤੇਰੇ ਚਰਨ ਪੈਣੇ ਘਰ ਦੇ, ਕਿ ਕਿਤੇ ਤੇਰਾ ਘਰ ਨਾ ਭੁੱਲ ਜਾਏ। ਜੋਬ ਨੌਕਰੀ ਉਹ ਇਸ ਕਰਕੇ ਤੂੰ ਦਿੱਤਾ ਖਾਣ ਨੂੰ, ਮੈਂ ਤੇਰੇ ਚਰਨਾਂ ਚ ਭੇਟਾ ਲੈ ਕੇ ਆਇਆ ਕਿ ਤੇਰੇ ਰੁਪਈਆਂ ਨਾਲ ਤੇਰਾ ਘਰ ਨਾ ਭੁੱਲ ਜਾਏ। ਮਿਹਰ ਕਰੀ ਕਿ ਜੇ ਸੰਤਾਨ ਦਿੱਤੀ ਆ ਇਹਨੇ ਕਿਹੋ ਜਿਹਾ ਨਿਕਲਣਾ ਤੂੰ ਜਾਣ, ਪਰ ਇਹ ਕਿਰਪਾ ਕਰੀ ਦੁੱਖ ਦੇਵੇ, ਸੁੱਖ ਦੇਵੇ, ਮੋਹ ਦੇਵੇ, ਮਮਤਾ ਦੇਵੇ, ਮੈਂ ਤੇਰੇ ਚਰਨਾਂ ਚ ਲੈ ਕੇ ਆਇਆ, ਜੇ ਆਉਣ ਨਾਲ ਤੂੰ ਨਾ ਅੰਦਰੋਂ ਕਿਤੇ ਚਲਾ। ਇਹਦਾ ਭਾਵ ਇਹ ਕਿ ਪ੍ਰਭੂ ਵਿਸਰੇ ਨਾ। ਸਾਹਿਬ ਨੇ ਬਾਣੀ ਚ ਇਸ ਸੰਬੰਧੀ ਇੱਕ ਦੋ ਬਚਨ ਹੋਰ ਕਹਿ ਦਈਏ, ਕਿਉਂਕਿ ਚੱਲਦਾ ਪਿਆ ਪ੍ਰਕਰਨ ਆਪ ਟਿਕੇ ਹੋ। ਸ਼ੇਰੇ ਪੰਜਾਬ ਉਹਦੇ ਰਾਜ ਦੀਆਂ ਗੱਲਾਂ ਆਪਾਂ ਸਾਰੇ ਕਰਦੇ, ਬੰਦੇ ਦੇ ਔਗਣ ਬਹੁਤ ਹੁੰਦੇ ਆ, ਪਰ ਕਈ ਵਾਰੀ ਮੌਤ ਇੱਕ ਐਸੀ ਜੇ ਜਿਹੜੀ ਔਗਣ ਢੱਕ ਜਾਂਦੀ ਏ, ਗੁਣਾਂ ਨੂੰ ਅੱਗੇ ਰੱਖ ਜਾਂਦੀ ਕਿ ਚੰਗੇ ਕੰਮ ਕੋਈ ਕਰੇ। ਉਹਦਾ ਜਦੋਂ ਦੇਖੀ ਤਾਂ ਸਾਰਾ ਘਰ ਦਾ ਸਿਸਟਮ, ਪਰ ਇੱਕ ਗੱਲ ਪੱਕੀ ਉਹਦੀ ਭਾਵਨਾ ਕਿੰਨੀ, ਭੈ ਕਿੰਨਾ ਸੀ ਉਹਦੇ ਅੰਦਰ ਆਪਣੇ ਗੁਰੂ ਲਈ। ਅੱਜ ਵੀ ਦਰਬਾਰ ਸਾਹਿਬ ਜਾਈਦਾ ਨਾ, ਠੀਕ ਕਿ ਸਾਰੇ ਮੱਥਾ ਟੇਕਨੇ ਆ, ਗੁਰੂ ਜੀ ਨੇ ਤਾਂ ਨਹੀਂ ਨਾ ਸੋਨਾ ਲਾਇਆ, ਸੋਨਾ ਤਾਂ ਸਿੱਖ ਨਹੀਂ ਲਾਇਆ, ਸਿੱਖ ਨੂੰ ਰਾਜ ਮਿਲਿਆ। ਉਹਨੇ ਕਿਹਾ ਵੀ ਨਹੀਂ, ਰਾਜਪਾਗ ਦਾ ਦਾਤਾ ਇਹ ਗੁਰੂ ਰਾਮਦਾਸ ਹੈ, ਤੇ ਤੇਰੇ ਛੱਤਰ ਦਾ ਕੀ ਲਾਭ ਜੇ ਗੁਰੂ ਰਾਮਦਾਸ ਦੇ ਦਰ ਤੇ ਸੋਨਾ ਨਾ ਲਗਾ। ਉਹਨੇ ਸੋਨਾ ਲਾ ਤਾ, ਸਾਰਾ ਮਰਦਾ ਸੋਨਾ। ਫਿਰ ਮੈਂ ਬੇਨਤੀ ਕਰਾਂ, ਗੁਰੂ ਨੇ ਨਹੀਂ ਲਾਇਆ, ਸਿੱਖ ਦੀ ਸ਼ਰਧਾ ਸੀ। ਜਿੱਦਣ ਜਲੋ ਸੱਜਦਾ ਗੁਰੂ ਨਾ ਵਿਸਰੇ। ਸਿਰ ਮੈਂ ਉਦਾਹਰਣ ਲਈਏ, ਉਹ ਐਸਾ ਮਹਾਰਾਜਾ ਸੀ, ਉਹ ਐਸਾ ਰਾਜਾ ਸੀ ਕਿ ਜਿਹੜੀ ਚੀਜ਼ ਅੱਤ ਦੀ ਚੰਗੀ ਲੱਗਦੀ ਸੀ ਵਿਹਲਿਆ ਸਾਹ ਨੂੰ ਗੁਰੂ ਚੇਤੇ ਆ ਜਾਂਦਾ ਸੀ। ਕੋਈ ਵੀ ਚੀਜ਼ ਚੰਗੀ ਲੱਗਦੀ, ਹੈਦਰਾਬਾਦ ਮੈਂ ਗਿਆ, ਅਜੇ ਤੱਕ ਉਹ ਸਿੱਖ ਬੈਠੇ ਆ। ਮੈਂ ਆਪ ਜੀ ਦੀ ਜਾਣਕਾਰੀ ਲਈ, ਉਹ ਵਿਚਾਰੇ ਕਰਦਾਂ ਚਾਕੂ ਕੈਂਚੀਆਂ ਇਹ ਤਿੱਖੇ ਕਰਦੇ ਆ। ਉਸ ਵੇਲੇ ਦੇ ਜਿਸ ਵੇਲੇ ਦੇ ਸ਼ੇਰੇ ਪੰਜਾਬ ਦੇ ਵੇਲੇ ਦੇ ਸਿੱਖ ਗਏ, ਉਹਨਾਂ ਦੀਆਂ ਦਸਤਾਰਾਂ ਪਾਟੀਆਂ ਮਿਲ ਗਈਆਂ, ਪਰ ਚੇਤੇ ਰੱਖੋ ਦਸਤਾਰ ਕਾਂਧਾ ਕੋਈ ਨਹੀਂ। ਕੋਈ ਕੇਸ ਕਟਾ ਕੇ ਆਏ ਤਾਂ ਸਹੀ, ਉਹ ਜੀ ਨਹੀਂ ਸਕੇਗਾ ਮੁਹੱਲੇ ਚ। ਉਹਨਾਂ ਬੰਦਿਆਂ ਦੇ ਕੱਪੜੇ, ਉਹਨਾਂ ਵਿੱਚੋਂ ਕਈ ਬੰਦਿਆਂ ਦੇ ਕਸ਼ਹਿਰੇ ਪਾਟੇ ਜ਼ਰੂਰ ਮਿਲਣਗੇ, ਪਰ ਸਿੱਖੀ ਨੂੰ ਨਹੀਂ ਛੱਡਣਗੇ ਪੂਰੇ ਪੱਕੇ। ਕੋਈ ਬਾਣੀ ਦੇ ਤਰ ਕਰਕੇ ਦੇਖੇ ਤਾਂ ਸਹੀ ਉਹਨਾਂ ਦੇ ਸਮੇਂ, ਛੋਟੇ ਛੋਟੇ ਬੱਚੇ ਪਾਠੀ ਉਸ ਵੇਲੇ ਦੇ ਸ਼ੇਰੇ ਪੰਜਾਬ ਦੇ ਵੇਲੇ ਗਏ, ਉਹ ਵਾਪਸ ਨਾ ਆਏ। ਉੱਥੇ ਰਾਜਪਾਲ ਸੀ ਹੈਦਰਾਬਾਦ ਦੇ ਇੰਤਜ਼ਾਮ ਨੇ, ਉਹਨੇ ਥਾਂ ਦੇ ਦਿੱਤੀ। ਬਸ ਕੇ ਮੁੱਖ ਦੀ ਗੱਲ ਕੀ, ਉਹਨੂੰ ਕੋਈ ਚੀਜ਼ ਚੰਗੀ ਲੱਗਣੀ, ਉਹਨੇ ਕਹਿਣਾ ਗੁਰੂ ਰਾਮਦਾਸ ਦੇ ਘਰ ਚੰਗੀ ਲੱਗੇਗੀ। ਪਰ ਅੱਜ ਕੇਂਦਰੀ ਸੋਚੀਦਾ ਉਲਟੀਆਂ ਖੇਡਾਂ ਆ ਗਈਆਂ, ਅਜੇ ਕੁਝ ਪ੍ਰਬੰਧਕੀ ਢਾਂਚੇ ਆ ਗਏ ਨੇ, ਜਿਹੜੀ ਗੁਰਦੁਆਰੇ ਚੰਗੀ ਚੀਜ਼ ਚ ਲੱਗਦੀ ਉਹ ਘਰ ਲੈ ਜਾਂਦੀ। ਕੋਈ ਦਰੀਆਂ ਚੁੱਕੀ ਲੈ ਜਾਂਦਾ, ਕੋਈ ਭਾਂਡੇ ਚੁੱਕੀ ਲੈ ਜਾਂਦਾ, ਕੋਈ ਛੱਬੇ ਚੁੱਕੀ ਲੈ ਜਾਂਦਾ। ਕਿੱਡੀ ਉਲਟੀ ਖੇਡ ਆ ਗਈ, ਵਿਸਰ ਗਿਆ ਨਾ ਸੱਚਾਈ। ਮੈਂ ਕਹਿ ਰਿਹਾ ਉਹਨਾਂ ਜਦੋਂ ਜਾਈਦਾ ਜਲੋ ਸੱਜਦਾ ਭਾਈ ਸਾਹਿਬ ਬੈਠੇ ਆ। ਚਾਰ ਦਰਵਾਜ਼ੇ ਜਿਹੜੇ ਆਮ ਲੱਗੇ ਨੇ ਉਹ ਜਲੋ ਵਾਲੇ ਤਿੰਨੇ ਹੁੰਦੇ, ਉਦਣ ਸੋਨੇ ਦੇ ਜੜੇ ਹੋਏ ਦਰਵਾਜ਼ੇ ਨੇ। ਪਹਿਲੇ ਦਰਵਾਜ਼ੇ ਜਦੋਂ ਲੰਘਦਾ ਮੈਂ, ਤੇ ਮੈਨੂੰ ਇੱਕੋ ਦਮ ਸੱਚੀ ਮੁੱਚੀ ਯਾਦ ਆ ਜਾਂਦਾ ਗੁਰੂ ਰਾਮਦਾਸ ਦੇ ਪੁਰਬ ਤੇ ਉੱਤੇ ਕਥਾ ਕਰੀ ਦੀਏ, ਮਨ ਚ ਆ ਜਾਂਦਾ ਸ਼ੇਰੇ ਪੰਜਾਬ ਨੇ ਚਾਹ ਰਿਹਾ ਸੀ ਆਪਣੇ ਪਰਿਵਾਰ ਵੱਲੋਂ। ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੀ ਮਾਂ ਦਾ, ਤੀਜਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦਾ, ਚੌਥਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੇ ਘਰੋਂ ਕਬਰ ਨੌ ਨਿਹਾਲ ਸਿੰਘ ਦੀ ਮਾਤਾ ਦਾ। ਫਿਰ ਦੇਖੋ ਉੱਥੇ ਇੰਨਾ ਕੁਛ, ਸਭ ਤੋਂ ਜ਼ਿਆਦਾ ਜਲੋ ਦਾ ਸਮਾਨ ਜਿਹੜਾ ਸ਼ੇਰੇ ਪੰਜਾਬ ਦੇ ਵੇਲੇ ਦਾ, ਮਾਲਾ ਨੇ, ਸਿਹਰੇ ਨੇ, ਉਹ ਮੋਰ ਏ ਜਿਹਦੀ ਗਰਦਨ ਹੀ ਕਰੋੜਾਂ ਦੀ ਹੋਣੀ। ਉਹਨੂੰ ਵਿਸਰਿਆ ਨਾ, ਦਾਤ ਪਰਮਾਤਮਾ ਨੇ ਦਿੱਤੀ ਕੁਰਸੀ। ਇਹਨਾਂ ਮੁਲਕਾਂ ਚ ਵੀ ਉਹਦੀ ਲੰਘ ਕੇ ਗਈ ਏ, ਸ਼ੇਰੇ ਪੰਜਾਬ ਦੀ ਕਈਆਂ ਦੇਖੀ ਏ। ਉਹ ਕੁਰਸੀ ਜਦੋਂ ਬਣੀ ਸੀ ਤੇ ਇੱਕੋ ਗੱਲ ਕਹੀ ਸੀ, ਕਾਰੀਗਰ ਕੀਮਤੀ ਬਣਾ, ਸੋਨਾ ਲਾ, ਜੋ ਮਰਜ਼ੀ ਕੀਮਤੀ ਤੋਂ ਕੀਮਤੀ ਇਹਦੇ ਵਿੱਚ ਵਸਤੂਆਂ ਧਾਤਾਂ ਲਾ ਦੇ, ਪਰ ਇਸ ਢੰਗ ਦੀ ਬਣਾਈ ਜਦੋਂ ਇਹਦੇ ਤੇ ਬਾਹਾਂ ਬੈਠਾਂ ਲਾਹੌਰ ਤੇ ਮੂੰਹੇ ਦਾ ਅੰਮ੍ਰਿਤਸਰ ਵੱਲ ਹੋ ਜਾਏ। ਕਿਉਂ? ਕਹਿੰਦਾ ਸੀ ਇਹਦਾ ਦੇਣ ਵਾਲਾ ਗੁਰੂ ਰਾਮਦਾਸ। ਦਾਤਾ ਨਾ ਵਿਸਰੇ ਭਗਤ ਨਾਮ ਧੰਨਾ ਜੀ। ਦੇਖੋ ਕਿੱਦੀ ਗੱਲ ਕਹਿੰਦੇ ਨੇ ਕਿ ਉਲਟੀ ਖੇਡ ਵਾਪਰ ਗਈ। ਬੰਦਾ ਜ਼ਹਿਰ ਇਕੱਠਿਆਂ ਕਰ ਰਿਹਾ, ਅੰਮ੍ਰਿਤ ਨੂੰ ਛੱਡ ਰਿਹਾ, ਦਾਤਾਂ ਮਿਲਦੀਆਂ ਨੇ ਤੇ ਪਰਮ ਪੁਰਖ ਨੂੰ ਮਨੋਂ ਕੱਢ ਦਿੱਤਾ। ਮੇਰੇ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਪਹਿਲਾ ਸ਼ਬਦ ਹੀ ਸ੍ਰੀ ਰਾਮ ਦਾ ਇਹ ਰੱਖਿਆ ਕਿ ਪਰਮਾਤਮਾ ਨਾ ਵਿਸਰੇ। ਉਹ ਸ਼ਬਦ ਹੈ ਮੋਤੀ ਤਾਂ ਮੰਦਰ ਉਸ ਹੈ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਪਰਮ ਪੁਰਖ ਨਾ ਵਿਸਰ ਜਾਏ। ਹਰ ਦਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਂ, ਧਰਤੀ ਤਾਂ ਹੀਰੇ ਲਾਲ ਚਰਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਛਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਸਿੱਧ ਹੋਵਾਂ ਸਿੱਧ ਲਾਈ, ਰਿਧ ਆਖਾਂ ਆਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੈ ਭਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ।
ਭਗਤ ਸਾਹਿਬ ਦੇ ਫਿਰ ਆਖਰੀ ਅਰਥ ਕਹਿਣ ਲੱਗੇ ਭਰਮਤ ਫਿਰਤ ਬਹੁ ਜਨਮ ਬਿਲਾਨੇ,
ਕਿੰਨੇ ਜਨਮ ਹੋ ਗਏ ਭਟਕਦਿਆਂ, ਤਨ ਮਨ ਤਨ ਨਹੀਂ ਧੀਰੇ, ਨਹੀਂ ਟਿਕਦਾ ਪਿਆ ਨਾ ਤਨ ਨਾ ਮਨ ਤੇ ਨਾ ਦੌਲਤ, ਲਾਲਚ ਬਿਖ ਕਾਮ ਲੁਬਧ ਰੱਖ, ਲਾਲਚ ਦੇ ਜ਼ਹਿਰ ਚ ਤੇ ਕਾਮ ਦੇ ਵਿੱਚ ਲੁਭਾਏ ਮਾਨ ਇਹ ਲੁਪਤ ਹੋ ਗਿਆ। ਲੁਪਤ ਦਾ ਅਰਥ ਵੀ ਕਰਾਂਗੇ ਲਾਲਚ ਵਿੱਚ, ਉਹਦੇ ਵਿੱਚ ਰੰਗਿਆ ਗਿਆ। ਕਹਿਣ ਲੱਗੇ ਭਾਈ ਕਿ ਲਾਲਚ ਬਿਖ ਕਾਮ ਲੁਪਤ ਰਾਤਾ, ਮਨ ਵਿਸਰੇ ਪ੍ਰਭ ਹੀਰੇ, ਪਰਮਾਤਮਾ ਗੁਰੂ ਵਿਸਰ ਗਿਆ। ਬਿਖ ਫਲ ਮੀਠ ਲੱਗੇ ਮਨ ਪਵੇ, ਜ਼ਹਿਰ ਬੜਾ ਮਿੱਠਾ ਲੱਗਾ। ਕਹਿਣ ਲੱਗੇ ਚਾਰ ਵਿਚਾਰ ਨਾ ਜਾਗੇ, ਉਹ ਸੁੰਦਰ ਵਿਚਾਰ ਨਾ ਸੁਣੀ ਜਿਹਨੇ ਤੇਰੀ ਜ਼ਿੰਦਗੀ ਸੋਹਣੀ ਬਣਾਉਣੀ ਸੀ। ਗੁਣ ਤੇ ਪ੍ਰੀਤ ਬੜੀ ਅਨਭਾਤੀ, ਦੈਵੀ ਗੁਣਾਂ ਦੀ ਥਾਂ ਤੇਰੀ ਰੁਚੀ ਸੰਸਾਰ ਵਿੱਚ ਵਧੀ ਗਈ ਤੇ ਇਹਦਾ ਥਾਂ ਵੀ ਕੋਈ ਨਹੀਂ। ਜਿੰਨੀ ਮਰਜ਼ੀ ਇਸ ਅੱਗ ਨੂੰ ਕੋਈ ਵਧਾ ਲੈ, ਕਿਸੇ ਰੂਪ ਵਿੱਚ ਵੀ ਅੱਗ ਆ ਜਾਏ, ਇਹਨੇ ਨਹੀਂ ਜੇ ਬੁੱਝਣਾ ਜਿੰਨੀ ਦੇਰ ਤੱਕ ਗੁਰੂ ਸ਼ਬਦ ਦੀ ਦਾਤ ਮੰਦਾ। ਭਰਤਰੀ ਨੇ ਵਿਰਾਗ ਸ਼ਬਦ ਕਿਹਾ ਸੀ, ਉਹ ਕਹਿੰਦਾ ਲੋਕੋ ਮੈਂ ਸੋਚਦਾ ਸਾਂ ਕਿ ਬੰਦਾ ਭੋਗਾਂ ਨੂੰ ਭੋਗਦਾ, ਕਹਿੰਦਾ ਸੱਚਾਈ ਲੇਵੇ ਅਸਲ ਚ ਪਦਾਰਥ ਮੈਨੂੰ ਭੋਗ ਹੈ, ਮੇਰੇ ਤਨ ਨੂੰ ਬੇਵਸ ਕਰ ਦਿੱਤਾ। ਭਗਤ ਸਾਹਿਬ ਕਹਿੰਦੇ ਨੇ ਭਾਈ ਦੇ ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨਭਾਤੀ, ਜਨਮ ਮਰਨ ਫਿਰ ਤਾਨਿਆ, ਜਿਹੜਾ ਪਹਿਲੀ ਤੁਕ ਚ ਤੈਨੂੰ ਦੱਸਿਆ ਤੇਰਾ ਅਗਲਾ ਜਨਮ ਫਿਰ ਤਿਆਰ ਹੁੰਦਾ ਪਿਆ। ਬਚਨ ਜੁਗਤ ਜਾਨ ਦੀ ਹਿਰਦੈ ਨਿਵਾਸੀ, ਉਹ ਜੁਗਤ ਜਾਣੀ ਨਹੀਂ ਜਿਹਦੇ ਨਾਲ ਤੂੰ ਜ਼ਿੰਦਗੀ ਸਹੀ ਜੀ ਸਕੇ। ਜਲਤ ਜਾਲ ਜਮ ਥੰਦ ਪਵੇ, ਅੰਦਰੋਂ ਸੜਨਾ ਪੈ, ਗਲ ਚ ਫਾਹੀਆਂ ਪਈਆਂ ਨੇ। ਬਿਖ ਫਲ ਸੰਚ ਭੈ, ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ, ਜ਼ਹਿਰ ਦੇ ਪਦਾਰਥ ਇਕੱਠੇ ਕਰ ਲੈ ਤੇ ਮਨ ਇੰਨਾ ਕੁ ਭਰ ਗਿਆ ਪਿਆਰਿਓ, ਕਈ ਵਾਰੀ ਜੀਭ ਵਿੱਚੋਂ ਵੀ ਜ਼ਹਿਰ ਨਿਕਲਦਾ ਤੇ ਜਦੋਂ ਬੰਦਾ ਕਿਸੇ ਨੂੰ ਬੋਲ ਕੇ ਜ਼ਹਿਰ ਬੋਲਦਾ ਨਾ, ਅਗਲਿਆਂ ਨੂੰ ਵੀ ਜ਼ਹਿਰੀਲੇ ਕਰੀ ਜਾਂਦਾ। ਭਗਤ ਜੀ ਕਹਿੰਦੇ ਮਨ ਭਰਿਆ ਗਿਆ, ਜ਼ਹਿਰ ਨਾਲ ਭਰਿਆ ਪਿਆ। ਕਹਿੰਦੇ ਪਰਮ ਪੁਰਖ ਪ੍ਰਭ ਮਨ ਵਿਸਰੇ, ਉਹ ਪਰਮ ਪਰਮਾਤਮਾ ਪੁਰਖ ਵਾਹਿਗੁਰੂ ਮਨ ਵਿੱਚੋਂ ਵਿਸਰ ਗਿਆ। ਪਰ ਭਾਈ ਗੁਰੂ ਸਾਹਿਬ ਸਿੰਘ ਜੀ, ਅਸੀਂ ਕੋਈ ਵੀ ਚੀਜ਼ ਆ ਜਾਏ, ਸਿੱਧੀ ਗੱਲ ਗੁਰੂ ਅੱਗੇ ਅਰਦਾਸ ਕਰੀਏ। ਇੱਕ ਵਾਰ ਸ਼ਬਦ ਸੀ ਭਾਈ ਵੀਰ ਸਿੰਘ ਜੀ ਨੇ ਕਿਹਾ, ਦੋ ਮੈਂ ਉਹਨਾਂ ਦੀਆਂ ਰਚਨਾਵਾਂ ਵਿੱਚੋਂ, ਇੱਕ ਹੁੰਦਾ ਚਸ਼ਮਾ, ਇੱਕ ਆਬਸ਼ਾਰ। ਆਬਸ਼ਾਰ ਪਾਣੀ ਦੇ ਝਰਨੇ, ਪਾਣੀ ਉੱਤੋਂ ਡਿੱਗਦਾ। ਕਹਿੰਦੇ ਨੇ ਸਿੱਖ ਆਬਸ਼ਾਰ ਬਣ ਜਾਏ, ਪਾਣੀ ਪਹਾੜ ਦੇ ਉੱਤੋਂ ਥੱਲੇ ਗਿਰ ਰਿਹਾ, ਝਰਨਿਆਂ ਦੇ ਪਾਣੀ ਥੱਲੇ ਆ ਰਿਹਾ, ਤੇ ਉਸ ਡਿੱਗਦੀ ਕੋਈ ਪਾਣੀ ਦੀ ਧਾਰਾ ਨੂੰ ਆਬਸ਼ਾਰ ਨੂੰ ਦੇ ਕੇ ਕਿਸੇ ਕਹਿ ਦਿੱਤਾ ਕਿ ਤੂੰ ਲੋਕਾਂ ਨੂੰ ਕਿੰਨਾ ਸੁੱਖ ਦਿੰਦੀ ਏ, ਤੇਰਾ ਪਾਣੀ ਕਿੰਨਾ ਠੰਡ ਦਿੰਦਾ। ਤੇ ਕਹਿੰਦੇ ਨੇ ਆਬਸ਼ਾਰ ਨੇ ਕਿਹਾ ਸੀ, ਆਬਸ਼ਾਰ ਆਖੇ ਸੁਣ ਭੋਲੇ, ਮੈਂ ਤਾਂ ਵਸਤ ਨਾ ਕਾਈ, ਅਰਸ਼ੀ ਲੈਣਾ ਤੇ ਫਰਸ਼ੀ ਦੇਣਾ ਰੀਤ ਅਸਾ ਦੀ ਆ। ਉਹ ਕਹਿੰਦੀ ਮੇਰੀ ਧਾਰਾ ਨੂੰ ਦੇਖ ਕੇ ਮਤ ਸੋਚੀ ਮੈਂ ਦੇਣ ਵਾਲਾ ਵਾ, ਉੱਤੇ ਬਰਫ਼ ਪਿਘਲਦੀ ਪਾਣੀ ਇਕੱਠਾ ਹੁੰਦਾ ਮੈਂ ਥੱਲੇ ਸੱਤੀ ਜਾਂਦੀ ਹਾਂ, ਮੀਂਹ ਪੈਂਦਾ ਪਾਣੀ ਇਕੱਠਾ ਹੁੰਦਾ ਮੈਂ ਥੱਲੇ ਸੱਤੀ ਜਾਂਦੀ ਹਾਂ, ਮੇਰਾ ਕੁਛ ਨਹੀਂ, ਅਰਸ਼ੀ ਲੈਣਾ ਤੇ ਫਰਸ਼ੀ ਦੇਣਾ ਰੀਤ ਅਸਾਡੀ ਆਹੀ। ਉਸਨੂੰ ਯਾਦ ਕਰ ਜਿਹਨੇ ਭੇਜਿਆ ਹੈ। ਤੇ ਇਹ ਕਾਰਨ ਸਿੱਖ ਦੀ ਅਰਦਾਸ ਹੀ ਇਹ ਵੇ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹ ਰਾਤ ਵੀ ਇਹ ਪ੍ਰਮਾਣ ਦਿੱਤਾ ਸੀ ਕੀ ਵਿਸਰੈ, ਦੁੱਖ ਬਹੁਤਾ ਲੱਗ ਹੈ, ਦੁੱਖ ਲੱਗ ਹੈ ਤੂੰ ਵਿਸਰ ਰਾਹੀ। ਤਾਂ ਹੀ ਸਾਡੀ ਅਰਦਾਸ ਹੈ ਕਿ ਆਖਾਂ ਜੀਵਾਂ ਵਿਸਰੈ ਮਰ ਜਾਊਂ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋਮ ਹੈ, ਵਿਸਰ ਨਾ ਜਾਈ। ਤੇ ਜਿਹਨੂੰ ਵਿਸਰ ਗਿਆ ਉਹ ਜ਼ਮੀਨ ਤੇ ਸਿਰਫ ਇੱਕ ਭਾਰ ਹੈ, ਵਿਸਰਿਆ ਜਿਨ ਨਾਮ ਤੇ ਭੂਏ ਭਾਰਤੀ ਬੋਝ।